ਸਦਕੇ ਇਸ ਕਲਯੁਗ ਦੇ ਅੰਦਰ ਉਹਨਾਂ ਮਹਾਂਪੁਰਸ਼ਾਂ ਦੀ ਯਾਦ ਮਨਾ ਰਹੇ ਹੋ ਜਿਨ੍ਹਾਂ ਨੇ ਅਨੇਕਾਂ ਭੁੱਲਿਆਂ ਭਟਕਿਆਂ ਗੁੰਮਰਾਹ ਹੋ ਚੁੱਕੇ ਬੰਦਿਆਂ ਨੂੰ ਮਨੁੱਖਤਾ ਦੀ ਜਾਚ ਸਿਖਾਈ, ਸ਼ਾਂਤੀ ਦਿੱਤੀ, ਜੋ ਪੰਜ ਕਲੇਸ਼ ਸਾਰੀ ਸ੍ਰਿਸ਼ਟੀ ਦੇ ਮਨਾਂ ਨੂੰ ਘੇਰੀ ਰੱਖਦੇ ਨੇ ਤੇ ਇੱਕ ਮਿੰਟ ਵਾਸਤੇ ਵੀ ਅਸੀਂ ਚੈਨ ਨਾਲ ਨਹੀਂ ਰਹਿ ਸਕਦੇ। ਉਨ੍ਹਾਂ ਹੀ ਪੰਜਾਂ ਹੀ ਕਲੇਸ਼ਾਂ ਨੂੰ ਦੂਰ ਕਰਨ ਵਾਸਤੇ ਆਪਣੇ ਸੰਸਾਰ ਦੇ ਅੰਦਰ ਆ ਕੇ ਆਪ ਮਿਸਾਲ ਦੇ ਕੇ ਸਾਨੂੰ ਇੱਕ ਰਸਤਾ ਦਿਖਾ ਲਿਆ ਕਿ ਸਾਰੇ ਸੰਸਾਰ ਦੇ ਅੰਦਰ ਆਦਮੀ ਕਿਸ ਤਰ੍ਹਾਂ ਦੇ ਨਾਲ ਪੀਸ ਆਫ ਮਾਇੰਡ ਨਾਲ ਰਹਿ ਕੇ ਆਪਣੇ ਰੂਹਾਨੀ ਸਫ਼ਰ ਨੂੰ ਤੈਅ ਕਰ ਸਕਦਾ। ਸੋ ਉਹਦੇ ਬਾਰੇ ਆਪ ਆਏ ਹਾਂ, ਰਲ ਮਿਲ ਕੇ ਆਪਾਂ ਹਰੀ ਦਾ ਜਸ ਕਰਨਾ। ਸਾਰੇ ਪ੍ਰੇਮੀ ਆਪਣੀ ਰਸਨਾ ਪਵਿੱਤਰ ਕਰੋ, ਕਿਉਂਕਿ ਸਮੇਂ ਐਸੇ ਵਾਰ ਵਾਰ ਨਹੀਂ ਆਇਆ ਕਰਦੇ ਜਦੋਂ ਅਸੀਂ ਸ਼ਬਦ ਵਿੱਚ ਬੋਲਦੇ ਹਾਂ। ਰਸਨਾ ਦੇ ਵਿੱਚ ਰਸ ਪੈਦਾ ਹੁੰਦਾ ਜਦੋਂ ਅਸੀਂ ਬੁੱਧੀ ਦੇ ਨਾਲ ਵਿਚਾਰ ਕਰਦੇ ਹਾਂ, ਸਾਡੇ ਅੰਦਰ ਪ੍ਰਕਾਸ਼ ਆਉਂਦਾ। ਜਦੋਂ ਅਸੀਂ ਉਸੇ ਵਚਨ ਨੂੰ ਹਿਰਦੇ ਵਿੱਚ ਧਾਰਨ ਕਰਦੇ ਹਾਂ ਤਾਂ ਸਾਨੂੰ ਰਸਤਾ ਖੁੱਲ ਜਾਇਆ ਕਰਦਾ ਅਤੇ ਸੁੱਖ ਸ਼ਾਂਤੀ ਦਾ ਰਾਹ ਸਾਨੂੰ ਪ੍ਰਾਪਤ ਹੋ ਜਾਂਦਾ। ਸੋ ਸਾਰੇ ਪ੍ਰੇਮੀ ਗੱਜ ਬੱਜ ਕੇ ਬੋਲੋ ਭਾਈ
ਵਾਹਿਗੁਰੂ ਸੰਗਤ ਲੁੱਚਾ ਸਾਧਨਾ
Thank you.
ਫਰਮਾਨ ਕੀਤਾ ਹੈ ਕਿ ਆਦਮੀਆਂ ਦੀਆਂ ਲੋਚਾਂ ਵਾਸ਼ਨਾਵਾਂ ਸੋਚਾਂ ਆਦਮੀ ਦੀ ਪਲੈਨਿੰਗ ਬਹੁਤ ਕੁਛ ਦੁਨੀਆਂ ਦੇ ਅੰਦਰ ਮੰਗ ਕਰ ਰਹੀ ਹੈ ਲੇਕਿਨ ਉਹਦਾ ਨਤੀਜਾ ਕੀ ਨਿਕਲਦਾ ਹੈ ਇਸ ਗੱਲ ਦਾ ਉਸ ਨੂੰ ਗਿਆਨ ਨਹੀਂ ਹੈ। ਸੰਸਾਰ ਦੀ ਮੰਗ ਫਰਸਟ੍ਰੇਸ਼ਨ ਚ ਜਾਂਦੀ ਹੈ ਲੇਕਿਨ ਮਹਾਰਾਜ ਜੀ ਨੇ ਦੱਸਿਆ ਕਿ ਜੇ ਤੁਸੀਂ ਮੰਗਣਾ ਚਾਹੁੰਦੇ ਹੋ ਇਹ ਕਲਯੁੱਗ ਦੇ ਅੰਦਰ ਜਦੋਂ ਆਦਮੀ ਦਾ ਮਨ ਇੱਕ ਛਿਣ ਵਾਸਤੇ ਵੀ ਨਹੀਂ ਟਿਕਦਾ ਇੰਨੀ ਫਰਸਟ੍ਰੇਸ਼ਨ ਅਤੇ ਇੰਨੀ ਚੁੰਝਲਾਹਟ ਆਦਮੀ ਦੇ ਮਨ ਅੰਦਰ ਹੈ ਕਿ ਉਸ ਨੂੰ ਇੱਕ ਨਿਮਖ ਵਾਸਤੇ ਵੀ ਪੀਸ ਆਫ ਮਾਇੰਡ ਪ੍ਰਾਪਤ ਨਹੀਂ ਹੁੰਦਾ। ਤਾਂ ਪ੍ਰੇਮੀਓ ਤੁਹਾਡੇ ਵੱਸ ਤੋਂ ਬਾਹਰ ਦੀ ਗੱਲ ਹੈ ਜਦ ਤੱਕ ਤੁਸੀਂ ਐਸੀ ਸੁਸਾਇਟੀ ਵਿੱਚ ਨਹੀਂ ਆਉਂਦੇ ਜਿਸ ਥਾਂ ਦੇ ਉੱਤੋਂ ਸ਼ਾਂਤੀ ਦਾ ਸੋਮਾ ਫੁੱਟਦਾ ਹੋਵੇ ਤੁਹਾਨੂੰ ਸ਼ਾਂਤੀ ਦੀ ਪ੍ਰਾਪਤ ਨਹੀਂ ਹੋ ਸਕਦੀ ਕਿਉਂਕਿ ਸੰਸਾਰ ਦੀਆਂ ਜਿੰਨੀਆਂ ਵਸਤੂਆਂ ਚਾਹੇ ਰਾਜ ਹੈ ਚਾਹੇ ਸਰਦਾਰੀਆਂ ਨੇ ਚਾਹੇ ਵੱਡੀਆਂ ਅਮੀਰੀਆਂ ਨੇ ਚਾਹੇ ਵੱਡੀ ਭਾਰੀ ਮਾਨਤਾ ਹੈ ਮਹਾਰਾਜ ਕਹਿੰਦੇ ਛੋਟੀ ਜਿਹੀ ਮਾਨਤਾ ਨਾ ਗਿਣੋ ਤੁਸੀਂ ਵੱਡੀਆਂ ਪ੍ਰਾਪਤੀਆਂ ਹੋਣ ਜੇ ਯੁੱਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਹੈ ਸਾਰੀ ਦੁਨੀਆਂ ਜਾਣਦੀ ਹੈ ਫਿਰ ਉਹਦੇ ਮੁਖਾਲਫਤ ਕਰਨ ਵਾਲਾ ਕੋਈ ਨਾ ਹੋਵੇ ਸਾਰੇ ਉਹਦੇ ਨਾਲ ਆਗਿਆ ਚ ਹੋ ਕੇ ਚੱਲਦੇ ਹੋਣ ਨਾਲ ਚਲਾ ਸਭ ਕੋਈ ਤੇ ਉਹਨੇ ਇੰਨੀ ਨੇਕੀ ਕਰੀ ਹੋਵੇ ਇੰਨੀ ਦੁਨੀਆਂ ਦੇ ਵਾਸਤੇ ਕੁਰਬਾਨੀ ਕਰਕੇ ਆਪਣਾ ਨਾਂ ਕਮਾਇਆ ਹੋਵੇ ਕਿ ਸਾਰਾ ਸੰਸਾਰ ਉਸ ਦਾ ਜਸ ਕਰਦਾ ਹੋਵੇ ਚੰਗਾ ਨਾਂ ਰਖਾਇਕ ਹੈ ਜਸ ਕੀਰਤ ਜਗਲੇ ਲੇਕਿਨ ਅਗਰ ਇੱਕ ਗੱਲ ਤੋਂ ਵਾਂਝਾ ਰਹਿ ਗਿਆ ਮਹਾਰਾਜ ਕਹਿੰਦੇ ਫੇਰ ਪ੍ਰੇਮੀਓ ਉਹਨੇ ਬਣਾਇਆ ਨਹੀਂ ਕੁਛ ਕਿਉਂਕਿ ਜ਼ੀਰੋ ਦੀ ਵੈਲਿਊ ਨਹੀਂ ਹੋਇਆ ਕਰਦੀ ਵੈਸੇ ਜ਼ੀਰੋ ਦੀ ਵੈਲਿਊ ਬਹੁਤ ਜ਼ਬਰਦਸਤ ਹੈ ਪਰ ਇਕੱਲੇ ਦੀ ਨਹੀਂ ਹੁੰਦੀ ਜਦ ਤੱਕ ਕੋਈ ਹਿੰਸਾ ਨਾਲ ਨਾ ਲੱਗੇ ਪੰਜ ਜ਼ੀਰੋ ਪਾ ਕੇ ਚੈੱਕ ਦੇ ਉੱਤੇ ਲਿਖ ਕੇ ਬੈਂਕ ਨੂੰ ਬੈਂਕ ਵਾਲੇ ਨੂੰ ਦੇ ਦਿਓ ਤੁਹਾਡੇ ਹੱਥ ਵਿੱਚ ਚੈੱਕ ਵਾਪਸ ਆ ਜਾਏਗਾ ਕਿਉਂਕਿ ਇਹ ਕਾ ਨਹੀਂ ਲੱਗਿਆ ਜਾਂ ਤੁਸੀਂ ਇਹ ਕਾ ਦੂਆ ਤੀਆ ਲਾ ਦੋਗੇ ਉਸ ਵੇਲੇ ਉਹ ਰਕਮ ਬਣ ਜਾਏਗੀ ਇਹ ਕਾ ਲਾ ਤਾ ਇੱਕ ਲੱਖ ਬਣ ਜਾਏਗਾ ਦੂਆ ਲਾ ਤਾ ਦੋ ਲੱਖ ਬਣ ਜਾਏਗਾ ਉਸ ਵੇਲੇ ਚੈੱਕ ਤੁਹਾਡਾ ਕੈਸ਼ ਹੋ ਜਾਏਗਾ ਇਸੇ ਤਰ੍ਹਾਂ ਦੇ ਨਾਲ ਨਿਰੀ ਨੇਕੀ ਜਿਹੜੀ ਹੈ ਇਕੱਲੀ ਨੇਕੀ ਦੇ ਸਿਰ ਤੇ ਜਿਉਣਾ ਉਹ ਹਮੇ ਰਹਿਤ ਨਹੀਂ ਹੋਇਆ ਕਰਦੀ ਕਦੇ ਵੀ ਹਮੇ ਦੇ ਅੰਦਰ ਜਿਹੜੀ ਨੇਕੀ ਆ ਉਹ ਬਦਲਾ ਚਾਹੁੰਦੀ ਹੈ ਹਮੇ ਦੀ ਨੇਕੀ ਨਿਸ਼ਕਾਮ ਨਹੀਂ ਹੋਇਆ ਕਰਦੀ ਸੰਸਾਰ ਦੇ ਉੱਤੇ ਨੇਕੀਆਂ ਕਰਕੇ ਆਪਣਾ ਬਦਲਾ ਚਾਹੁੰਦਾ ਹੈ ਸੋ ਉਹਦੇ ਵਿੱਚ ਫਰਸਟ੍ਰੇਸ਼ਨ ਆਉਂਦੀ ਹੈ ਕਿਉਂਕਿ ਸਾਰਾ ਸੰਸਾਰ ਚੰਗਾ ਨਹੀਂ ਕਹਿ ਸਕਿਆ ਕਰਦਾ ਇਸੇ ਦੇ ਨਾਲ ਇਸੇ ਤਰ੍ਹਾਂ ਅਨੇਕਾਂ ਪ੍ਰਾਪਤੀਆਂ ਮਾਇਆ ਹੋਵੇ ਪੈਸਾ ਹੋਵੇ ਮਹਾਰਾਜ ਕਹਿੰਦੇ ਕਿੰਨਾ ਹੀ ਧਨ ਆਦਮੀ ਕਮਾ ਲਵੇ ਕਿੰਨਾ ਹੀ ਉਹ ਐਸ਼ ਤੇ ਆਰਾਮ ਦੀ ਜ਼ਿੰਦਗੀ ਬਤੀਤ ਕਰ ਲਵੇ ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਘਰ ਇੰਨਾ ਡੈਕੋਰੇਟਡ ਹੋਵੇ ਕਿ ਮੋਤੀਆਂ ਦੀਆਂ ਝਾਲਰਾਂ ਦਰਵਾਜ਼ਿਆਂ ਦੇ ਉੱਤੇ ਲੜਕਦੀਆਂ ਹੋਣ ਤੇ ਅੰਦਰ ਹੀਰਿਆਂ ਦੀ ਡਲਕ ਅੱਖਾਂ ਨੂੰ ਚਕਾ ਚੌਂਦ ਕਰਦੀ ਹੋਵੇ ਸੋਨੇ ਦੀਆਂ ਪਲੇਟਾਂ ਦਰਵਾਜ਼ਿਆਂ ਦੇ ਉੱਤੇ ਹੋਰ ਚੀਜ਼ਾਂ ਦੇ ਉੱਤੇ ਲੱਗੀਆਂ ਹੋਈਆਂ ਅੱਖਾਂ ਨੂੰ ਮੋਹਦੀਆਂ ਹੋਣ ਤੇ ਸੁੱਖ ਇੰਨੇ ਮਾਣ ਸਕਦਾ ਹੋਵੇ ਕਿ ਉਹਨੂੰ ਨਾ ਤਾਂ ਕੋਈ ਸਰੀਰਕ ਰੋਗ ਹੋਵੇ ਨਾ ਕੋਈ ਪਰੇਸ਼ਾਨੀ ਨਾ ਹੋਵੇ ਕਿਉਂਕਿ ਸੁੱਖ ਤੋਂ ਬਾਅਦ ਆਦਮੀ ਦੇ ਪੱਲੇ ਦੁੱਖ ਪਿਆ ਕਰਦਾ ਭੋਗਾਂ ਦਾ ਰਿਜ਼ਲਟ ਦੁੱਖ ਵਿੱਚ ਹੋਇਆ ਕਰਦਾ ਲੇਕਿਨ ਉਸ ਬੰਦੇ ਨੂੰ ਕੋਈ ਵੀ ਦੁੱਖ ਨਾ ਹੋਵੇ ਮਨ ਇੱਛੇ ਸੁੱਖ ਮਾਣਦਾ ਕਿਛ ਨਾ ਏ ਵਿਸੂਰੇ ਪਰ ਜੇ ਪਰਮੇਸ਼ੁਰ ਦੀ ਪ੍ਰਾਪਤੀ ਨਹੀਂ ਹੋਈ ਪਰਮੇਸ਼ੁਰ ਦੇ ਨਾਲ ਸੁਰਤੀ ਨਹੀਂ ਜੁੜੀ ਤਾਂ ਮਹਾਰਾਜ ਕਹਿੰਦੇ ਵਾਹਿਗੁਰੂ ਜੇ ਚੇਤੇ ਨਹੀਂ ਆਉਂਦਾ ਸੋਭਰਵ ਚੇਤਨਾ ਆਵੀ ਵਿਸ਼ਟਾ ਕੇ ਕੀ ਉਹਦੀ ਤੁਲਨਾ ਇੱਕ ਵਿਸ਼ਟਾ ਦੇ ਕੀੜੇ ਖਾ ਪੀ ਕੇ ਅਨਾਜ ਨੂੰ ਗੰਦਾ ਕਰਨ ਵਾਲੇ ਤੋਂ ਬਾਹਰ ਹੋਰ ਕੁਛ ਨਹੀਂ ਹੋਇਆ ਕਰਦਾ ਕਿਉਂਕਿ ਮਨ ਦੀ ਸ਼ਾਂਤੀ ਤੋਂ ਬਗੈਰ ਆਦਮੀ ਇੱਕ ਮਸ਼ੀਨ ਦਾ ਮਸ਼ੀਨ ਬਣ ਕੇ ਕੰਮ ਕਰਦਾ। ਬਿਨ ਹਰ ਨਾਮ ਨਾਲ ਸ਼ਾਂਤ ਹੋਏ ਕਿਤ ਵਿਦ ਮਨ ਤੀਰ। ਸੋ ਕੇਵਲ ਸੰਸਾਰ ਦੇ ਅੰਦਰ ਜਿਨ੍ਹਾਂ ਨੂੰ ਸੰਤ ਕਹਿੰਦੇ ਆ, ਗੁਰਮੁਖ ਕਹਿੰਦੇ ਆ, ਸਾਧੂ ਕਹਿੰਦੇ ਆ, ਜਿਨ੍ਹਾਂ ਨੇ ਆਪਣੇ ਆਪ ਨੂੰ ਪਛਾਣ ਕੇ ਵਾਹਿਗੁਰੂ ਨੂੰ ਪਛਾਣ ਲਿਆ ਆਪਣੇ ਅੰਦਰ, ਜਿਨ੍ਹਾਂ ਨੇ ਉਹ ਘਰ ਦੇਖ ਲਿਆ ਜਿਸ ਘਰ ਦੀ ਸੰਸਾਰ ਨੂੰ ਸੋਝੀ ਨਹੀਂ ਹੈ। ਉਹ ਕੇਵਲ ਮਨੁੱਖ ਦੇ ਅੰਦਰ ਘਰ ਹੈ, ਦੇਖਣ ਦੀ ਵਿਉਂਤ ਵੀ ਮਨੁੱਖ ਦੇ ਅੰਦਰ ਹੈ। ਇਸੇ ਕਰਕੇ ਇਸ ਦੇਹੀ ਨੂੰ ਸਭ ਤੋਂ ਉੱਤਮ ਦੇਹੀ ਕਿਹਾ ਗਿਆ। ਬਾਕੀ ਦੇਹੀਆਂ ਦੇਖ ਨਹੀਂ ਸਕਦੀਆਂ, ਹੋਣਾ ਤਾਂ ਉਹਨਾਂ ਦੇ ਅੰਦਰ ਵੀ ਹੈ, ਪਰ ਉਹਨਾਂ ਕੋਲ ਸਿਕਸ ਸੈਂਸ ਨਹੀਂ ਹੈ। ਸਾਡੇ ਕੋਲ ਪੰਜ ਤਾਂ ਹੈਗੀਆਂ ਪ੍ਰਗਟ, ਲੇਕਿਨ ਛੇਵੀਂ ਜਿਹੜੀ ਹੈ ਉਹ ਗੁਪਤ ਹੈ। ਸਦੀਆਂ ਤੋਂ ਗੁਪਤ ਚੱਲੀ ਆਉਂਦੀ ਹੈ, ਹਜ਼ਾਰਾਂ ਲੱਖਾਂ ਕਰੋੜਾਂ ਸਾਲਾਂ ਤੋਂ, ਤੇ ਆਦਮੀ ਅੰਨਾ ਹੋ ਗਿਆ। ਅੰਨਾ ਹੋ ਕੇ ਨਾ ਦੇਖ ਰਿਹਾ, ਬੋਲਾ ਹੋ ਕੇ ਨਾ ਸੁਣ ਰਿਹਾ। ਮਹਾਰਾਜ ਕਹਿੰਦੇ ਤੇਰੇ ਅੰਦਰ ਹਰ ਵਕਤ ਸ਼ਬਦ ਦੀ ਗੁੰਜਾਰ ਹੋ ਰਹੀ ਹੈ, ਕੋਈ ਸਮਾਂ ਨਹੀਂ ਜਦ ਤੇਰੇ ਅੰਦਰ ਸ਼ਬਦ ਦੀ ਗੁੰਜਾਰ ਨਾ ਹੁੰਦੀ ਹੋਵੇ। ਤੇ ਇੱਕ ਘਰ ਤੇਰੇ ਅੰਦਰ ਹੈ ਜਿਹੜਾ ਪਰਮ ਆਨੰਦ ਦਾ, ਪਰਮ ਸੁੱਖ ਦਾ ਘਰ, ਜਿਹਨੂੰ ਵਾਹਿਗੁਰੂ ਦਾ ਘਰ ਕਹਿੰਦੇ ਨੇ, ਉਹ ਹੈ ਮਾਨਸ ਦੇਹੀ ਦੇ ਅੰਦਰ ਹੀ ਹੈ। ਮਹਾਰਾਜ ਦਾ ਫਰਮਾਨ ਹੈ, ਨੌ ਦਰਵਾਜੇ ਕਾਇਆ ਕੋਟ ਹੈ, ਦਸਵਾਂ ਗੁਪਤ ਰਖੀਜਾ, ਬੱਜਰ ਕਪਾਟ ਨਾ ਖੁੱਲਣੀ, ਗੁਰ ਸ਼ਬਦ ਕਲੀਜਾ। ਉਹ ਦਰਵਾਜੇ ਲੱਗ ਗਏ ਅੰਦਰ, ਮਾਇਆ ਦੀ ਚਕਾ ਚੌਂਦ ਨੇ, ਪੜ੍ਹਾਈਆਂ ਲਿਖਾਈਆਂ ਦੇ ਪ੍ਰੇਖਿਆ ਨੇ ਅੰਦਰਲਾ ਜੋ ਰਸਤਾ ਸੀ ਉਹ ਬੰਦ ਕਰ ਦਿੱਤਾ। ਜਿਸ ਰਾਹ ਜਾ ਕੇ ਇਹਨੇ ਪਰਮ ਸੁਖੀ ਹੋਣਾ ਸੀ, ਕਾਲ ਦੇ ਚੱਕਰ ਚੋਂ ਆਪਣੇ ਆਪ ਨੂੰ ਫ੍ਰੀ ਕਰਨਾ ਸੀ, ਕਰ ਨਾ ਸਕਿਆ। ਕਾਲ ਦਾ ਡੰਡਾ ਇਹਦੇ ਸਿਰ ਤੇ ਰਹਿ ਗਿਆ, ਕਿਉਂਕਿ ਉਹ ਰਸਤੇ ਦਾ ਪਤਾ ਨਹੀਂ ਲੱਗ ਸਕਿਆ। ਇਸ ਕਰਕੇ ਨਹੀਂ ਲੱਗ ਸਕਿਆ ਕਿ ਉੱਥੇ ਬੱਜਰ ਕਪਾਟ ਲੱਗੇ ਹੋਏ ਨੇ, ਵੱਡੇ ਸਖ਼ਤ ਦਰਵਾਜੇ ਨੇ ਜਿਹੜੇ ਖੁੱਲ ਨਹੀਂ ਸਕਦੇ। ਇੱਕ ਥਾਂ ਮਹਾਰਾਜ ਦੱਸਦੇ ਆ ਵੀ ਦਰਵਾਜੇ ਕਿਤੇ ਆਏ, ਨਾ ਸਮਝ ਲਿਓ ਵੀ ਪੱਥਰਾਂ ਦੇ ਲੱਗੇ ਹੋਏ ਨੇ, ਨਾ। ਦੁੱਖ ਦਰਵਾਜਾ, ਰੋਹ ਰਖਵਾਲਾ, ਆਸ ਅੰਦੇਸ਼ਾ, ਪੱਟ ਜਾਣੇ, ਦੋ ਚੀਜ਼ਾਂ ਆਦਮੀ ਦੇ ਅੰਦਰ ਬਹੁਤ ਜ਼ੋਰ ਨਾਲ ਕੰਮ ਕਰਦੀਆਂ। ਇੱਕ ਤਾਂ ਵਾਸ਼ਨਾਵਾਂ, ਆਸ਼ਾਵਾਂ, ਇੱਛਾਵਾਂ ਜਿਨ੍ਹਾਂ ਨੂੰ ਕਹਿੰਦੇ, ਮੈਂ ਆਹ ਕਰ ਲਾ, ਮੇਰਾ ਉਹ ਹੋ ਜੇ, ਮੇਰਾ ਉਹ ਹੋ ਜੇ। ਦੂਸਰਾ ਹੁੰਦਾ ਡਰ ਵੀ ਕਿਤੇ ਮੇਰੇ ਨਾਲ ਆਹ ਭਾਵੀ ਨਾ ਬੀਤ ਜਾਵੇ। ਮਹਾਰਾਜ ਕਹਿੰਦੇ ਦੇਖ, ਡਰ ਦਾ ਤਾਂ ਇਲਾਜ ਇਹ ਹੈ ਕਿ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਜੋ ਪ੍ਰਭੂ ਨੇ ਕਲਮ ਵਾਹਤੀ, ਜੈਸੀ ਕਲਮ ਬੁੜੀ ਹੈ ਮਸਤਕ, ਹਰ ਜੀਏ ਰੇ ਤੈਸੀ ਪਾਸ। ਉਹ ਤਾਂ ਸਾਡੇ ਲਿਖਿਆ ਹੋਇਆ ਹੀ ਹੈ, ਉਹ ਤਾਂ ਗੱਲ ਹੋਣੀ ਓ ਹੋਣੀ ਹੈ, ਇਸ ਕਰਕੇ ਡਰ ਕਾਹਦਾ। ਦੂਸਰਾ ਹੈ ਆਸ਼ਾਵਾਂ ਦਾ, ਵਾਸ਼ਨਾਵਾਂ ਦਾ। ਉਹ ਮਹਾਰਾਜ ਕਹਿੰਦੇ ਵਾਸ਼ਨਾ ਜਿਹੜੀਆਂ ਨੇ, ਇਹ ਤੂੰ ਵਾਸ਼ਨਾ ਨੂੰ ਜਦ ਤੱਕ ਸਮਝਦਾ ਨਹੀਂ ਤੇ ਇਹਨਾਂ ਨੂੰ ਸੀਮਿਤ ਨਹੀਂ ਕਰਦਾ, ਇਹਨਾਂ ਦੇ ਉੱਤੇ ਫਤਿਹ ਨਹੀਂ ਪਾਉਂਦਾ, ਉਹਨਾਂ ਚਿਰ ਇਹ ਦਰਵਾਜ਼ਾ ਨਹੀਂ ਖੁੱਲਣਾ। ਆ ਸੰਦੇਸ਼ਾ ਪੱਟ ਗਏ, ਅੱਗੇ ਕੀ ਹੈ, ਮਾਇਆ ਜਲ ਖਾਈ, ਮਾਇਆ ਦੀ ਇੰਨੀ ਡੂੰਘੀ ਖਾਈ ਹੈ ਪਾਣੀ ਹੰਡੇ, ਤੇ ਪਾਣੀ ਘਰ ਵਾਂਡਿਆ ਭਰੀ ਹੋਈ ਪਾਣੀ ਦੀ ਹੈ, ਇਗਨੋਰੈਂਸ ਦੀ, ਗਿਆਨ ਦੀ, ਅਲਿਊਜ਼ਨ ਦੀ। ਸਤ ਕੇ ਆਸਣ ਪੁਰਸ਼ ਰਹਿ, ਇਹਦੇ ਵਿੱਚ ਜਿਹੜਾ ਸਤ ਦਾ ਆਸਣ ਹੈ ਉੱਥੇ ਵਾਹਿਗੁਰੂ ਦਾ ਵਸ ਹੈ। ਮਹਾਰਾਜ ਕਹਿੰਦੇ ਤੂੰ ਤੇ ਵਾਹਿਗੁਰੂ ਦੋਏ ਹੈ ਸਰੀਰ ਚ ਰਹਿੰਦੇ ਹੋ, ਪਰ ਹੈਰਾਨੀ ਦੀ ਗੱਲ ਹੈ ਤੂੰ ਦੁੱਖਾਂ ਦਾ ਭਰਿਆ ਹੋਇਆ ਤੇ ਉਹ ਪਰਮ ਸੁੱਖ ਹੈ। ਕਾਰਨ ਕੀ ਹੈ ਕਿ ਤੇਰੀ ਉਸ ਤਾਈ ਪਹੁੰਚ ਨਹੀਂ ਹੋ ਰਹੀ। ਧਨ ਪਿਰਕਾ ਇੱਕ ਹੀ ਸੰਗ ਵਾਸਾ, ਵਿੱਚ ਹੋਮੈ ਪੀਤ ਕਰਾਰੀ। ਕਹਿੰਦੇ ਹੋਮੈ ਦੀ ਕੰਧ ਤੈਨੂੰ ਉੱਥੇ ਪਹੁੰਚਣ ਨਹੀਂ ਦਿੰਦੀ, ਇਸ ਕਰਕੇ ਤੂੰ ਦੁਖੀ ਹੋਇਆ ਫਿਰਦਾ। ਇੰਨੀ ਉਹ ਗੱਲ ਹੈ ਸਾਰੀ, ਜਿਹਨੂੰ ਸਪਿਰਚੁਐਲਿਟੀ ਕਹਿੰਦੇ ਨੇ, ਧਰਮ ਕਹਿੰਦੇ ਨੇ। ਦੇਖੋ ਇੱਥੇ ਭੁਲੇਖਾ ਪੈ ਜਾਂਦਾ, ਉਹ ਇਹ ਪੈਂਦਾ ਕਿ ਸੰਪਰਦਾ ਹੋਰ ਚੀਜ਼ ਹੁੰਦੀ ਹੈ ਮਜ਼ਹਬ ਜਿਹਨੂੰ ਕਹਿੰਦੇ ਨੇ, ਲੇਕਿਨ ਜਿਹੜਾ ਧਰਮ ਹੈ ਉਹ ਯੂਨੀਵਰਸਲ ਕਰੈਕਟਰ ਹੋਇਆ ਕਰਦਾ, ਜਿਹਦੇ ਵਿੱਚ ਦਇਆ ਹੁੰਦੀ ਹੈ, ਖਿਮਾ ਹੁੰਦੀ ਹੈ, ਬ੍ਰਹਮਚਰਿਆ ਹੁੰਦਾ, ਅਹਿੰਸਾ ਹੁੰਦੀ ਹੈ, ਦਾਨ ਹੁੰਦਾ, ਸਤ ਦਾ ਜੀਵਨ ਹੁੰਦਾ, ਮਿਠਾਸ ਹੋਇਆ ਕਰਦੀ ਹੈ, ਧੀਰਜ ਹੋਇਆ ਕਰਦੀ ਹੈ। ਇਹ ਸਦਗੁਣ ਜਿਹਨਾਂ ਨੂੰ ਆਖਦੇ ਨੇ, ਇਹ ਇੱਕ ਆਦਮੀ ਦਾ ਕਰੈਕਟਰ ਹੈ, ਇਹਨੂੰ ਧਰਮ ਕਹਿੰਦੇ ਨੇ। ਜਦ ਆਦਮੀ ਦੀ ਜ਼ਿੰਦਗੀ ਚੋਂ ਧਰਮ ਨਿਕਲ ਜਾਵੇ ਫਿਰ ਉਹ ਬੰਦਾ ਜਿਹੜਾ ਹੈ ਉਹ ਧਰਮ ਤੋਂ ਹੀਣਾ ਹੋ ਕੇ ਪਸ਼ੂਆਂ ਦੀ ਲੈਵਲ ਤੇ ਆ ਜਾਂਦਾ। ਜਿਹਨੂੰ ਅਸੀਂ ਮਜ਼ਹਬ ਕਹਿੰਦੇ ਹਾਂ ਉਹ ਚੀਜ਼ ਇੱਕ ਸਕੂਲ ਹੋਇਆ ਕਰਦਾ, ਲੋਕਾਂ ਦੀ ਮਾਨਸਿਕ ਤਰੱਕੀ ਦੇ ਮੁਤਾਬਕ, ਉੱਥੇ ਦੇ ਆਲਾ ਦੁਆਲੇ ਦੇ ਮੁਤਾਬਕ ਉਹ ਖਿਆਲ ਮਹਾਂਪੁਰਸ਼ ਲਿਆਉਂਦੇ ਨੇ ਜਿਹਦੇ ਨਾਲ ਇਹ ਤਰੱਕੀ ਕਰ ਜਾਵੇ। ਸੋ ਜਦ ਤੱਕ ਆਦਮੀ ਇਸ ਤਰ੍ਹਾਂ ਦੇ ਨਾਲ ਆਪਣੀ ਤਰੱਕੀ ਨਹੀਂ ਕਰਦਾ ਉਨੀ ਦੇਰ ਤੱਕ ਇਹ ਅੰਦਰ ਨਹੀਂ ਜਾ ਸਕਦਾ। ਸੋ ਅੰਦਰ ਦਾ ਜੋ ਮਹਾਰਾਜ ਫਰਮਾਨ ਕਰ ਰਹੇ ਹਾਂ ਕਿ ਘਰ ਮੇ ਘਰ ਦਿਖਾਏ ਦੇ, ਸੋ ਸਤਿਗੁਰ ਪੁਰਖ ਸਜਾਣ, ਜਿਹੜਾ ਇਹ ਘਰ ਚ ਸਰੀਰ ਦੇ ਅੰਦਰ ਪਰਮੇਸ਼ਰ ਦਾ ਘਰ ਦਿਖਾ ਦੇਵੇ, ਕਹਿੰਦੇ ਉਹ ਸਤਿਗੁਰੂ ਹੁੰਦਾ। ਉੱਥੇ ਨਿਸ਼ਾਨੀ ਵੀ ਹੈ ਕੋਈ ਕਹਿੰਦੇ ਹਾਂ ਪੰਜ ਸ਼ਬਦ ਤੁਨਕਾਰ ਤੁਨ ਵਾਜਾ ਸ਼ਬਦ ਨਿਸ਼ਾਨ ਉੱਥੇ ਨਿਸ਼ਾਨੀ ਹੈ ਦਿਵ ਸ਼ਬਦ ਵੱਜਦੇ ਨੇ ਇੱਕ ਤਾਂ ਪ੍ਰਕਿਰਤਕ ਸ਼ਬਦ ਨੇ ਜਿਹੜੇ ਅਸੀਂ ਬਾਹਰ ਕੰਨਾਂ ਨਾਲ ਸੁਣਦੇ ਹਾਂ ਇੱਕ ਸਾਡੇ ਕੰਨ ਅੰਦਰੋਂ ਦਿਵ ਨੇ ਜਿਹਨੂੰ ਆਦਮੀ ਸੁਣ ਨਹੀਂ ਸਕਦਾ ਜਦ ਤੱਕ ਨਾਮ ਦਾ ਅਭਿਆਸ ਨਾ ਕਰੇ ਦਿਵ ਕੰਨ ਖੁੱਲਦੇ ਨਹੀਂ ਦਿਵ ਨੇਤਰ ਨਹੀਂ ਖੁੱਲਦੇ ਜਦੋਂ ਦਿਵ ਨੇਤਰ ਖੁੱਲਣਗੇ ਉਸ ਵੇਲੇ ਆਹੀ ਸੰਸਾਰ ਵਾਹਿਗੁਰੂ ਦਾ ਰੂਪ ਹੋ ਕੇ ਦਿਸ ਜਾਏਗਾ ਜਿਹਦੇ 'ਚ ਅਸੀਂ ਕਿਸੇ ਨੂੰ ਚੰਗਾ ਕਹਿੰਦੇ ਹਾਂ ਕਿਸੇ ਨੂੰ ਮਾੜਾ ਕਹਿੰਦੇ ਹਾਂ ਕਿਸੇ ਨੂੰ ਦੁਸ਼ਮਣ ਕਹਿੰਦੇ ਹਾਂ ਕਿਸੇ ਨੂੰ ਮਿੱਤਰ ਕਹਿੰਦੇ ਹਾਂ ਕਿਸੇ ਨੂੰ ਆਪਣਾ ਕਹਿੰਦੇ ਹਾਂ ਕਿਸੇ ਨੂੰ ਬਗਾਨਾ ਕਹਿੰਦੇ ਹਾਂ ਮਹਾਰਾਜ ਕਹਿੰਦੇ ਤੂੰ ਭੁਲੇਖਿਆ 'ਚ ਨਾ ਪੈ ਇਹ ਵਿਸ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਜ਼ਰੀ ਆਇਆ ਕਿਉਂ ਨਜ਼ਰੀ ਆਇਆ ਕਿਉਂਕਿ ਪਹਿਲਾਂ ਅੱਖਾਂ ਨੀਆਂ ਸੀ ਲੇਕਿਨ ਸਤਿਗੁਰੂ ਨੇ ਸੁਰਮਾ ਪਾਇਆ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਬੇਟਿਆ ਨਾਨਕ ਮਨ ਕਰ ਜਦੋਂ ਸੰਤ ਮਿਲ ਗਿਆ ਰੀਅਲਾਈਜ਼ ਸੋਲ ਮਿਲ ਗਈ ਉਸ ਨੇ ਗਿਆਨ ਦਾ ਸੁਰਮਾ ਪਾਤਾ ਹੈਰਾਨ ਹੋ ਗਏ ਵੀ ਆਹ ਸੰਸਾਰ ਜਿਹਨੂੰ ਗੈਰ ਸਮਝਦੇ ਸੀ ਇਹ ਤਾਂ ਆਪਣਾ ਆਪ ਹੀ ਹੈ ਐਂ ਲੱਗਦਾ ਕਿ ਮੈਂ ਹੀ ਹਾਂ ਸਾਰਿਆਂ ਦੇ ਅੰਦਰ ਸਾਰੇ ਮੇਰੇ ਅੰਦਰ ਨੇ ਅਜੀਬ ਬਾਤ ਹੈ ਕਿ ਆਦਮੀ ਸਾਰਿਆਂ ਦੇ ਅੰਦਰ ਹੈ ਤੇ ਸਾਰੇ ਇਹਦੇ ਅੰਦਰ ਨੇ ਫਿਰ ਤਾਂ ਆਪਣਾ ਆਪੇ ਹੋਇਆ ਇੱਥੇ ਦੂਸਰਾ ਤਾਂ ਹੋਇਆ ਨਾ ਪਰ ਮਹਾਰਾਜ ਕਹਿੰਦੇ ਵੀ ਇਹ ਖੁਰ ਬੰਦ ਹੋ ਗਏ ਇਹਦੇ ਇਹਨੇ ਕਿਉਂ ਬੰਦ ਹੋਏ ਕਿਉਂਕਿ ਮਾਇਆ ਨੂੰ ਇਹਨੇ ਅਗਿਆਨ ਨੂੰ ਇਗਨੋਰੈਂਸ ਨੂੰ ਭੁੱਲ ਨੂੰ ਈਗੋ ਨੂੰ ਇਸਨੇ ਆਪਣਾ ਧੇ ਬਣਾ ਲਿਆ ਧੇ ਬਣਾਉਣ ਦੇ ਨਾਲ ਕੀ ਹੋਇਆ ਮਾਇਆ ਧਾਰੀ ਆ ਤੰਨਾ ਬੋਲਾ ਐਕਸਟ੍ਰੀਮ ਤੱਕ ਅੰਨਾ ਹੋ ਗਿਆ ਐਕਸਟ੍ਰੀਮ ਤੱਕ ਬੋਲਾ ਹੋ ਗਿਆ ਸ਼ਬਦ ਨਾ ਸੁਣੀ ਪਰ ਰੋਲ ਕਚੋਲਾ ਅੰਦਰਲੇ ਸ਼ਬਦ ਨੂੰ ਨਹੀਂ ਸੁਣਦਾ ਹੁਣ ਇਹ ਸ਼ਬਦ ਸੁਣਿਆ ਕਿਵੇਂ ਜਾਵੇ ਇਹਦਾ ਇਲਾਜ ਕੀ ਹੋਵੇ ਮਹਾਰਾਜ ਕਹਿੰਦੇ ਇਹਦਾ ਇਲਾਜ ਇੱਕੋ ਹੀ ਹੈ ਕਿ ਤੂੰ ਰੀਅਲਾਈਜ਼ ਸੋਲ ਜਿਹੜੀਆਂ ਪ੍ਰਵਾਨ ਹੋ ਚੁੱਕੀਆਂ ਰੂਹਾਂ ਪੰਜ ਪ੍ਰਵਾਨ ਪੰਜ ਪ੍ਰਧਾਨ ਇਹਨਾਂ ਦੀ ਸੰਗਤ ਵਿੱਚ ਜਾ ਇਸੇ ਕਰਕੇ ਆਪਾਂ ਬੇਨਤੀ ਕੀਤੀ ਆ ਵੀ ਹੇ ਵਾਹਿਗੁਰੂ ਮੈਨੂੰ ਮੈਂ ਲੋਚਦਾ ਵੀ ਮੈਨੂੰ ਐਸਿਆਂ ਪੁਰਸ਼ਾਂ ਦੀ ਸੰਗਤ ਦੇ ਮੇਰਾ ਮਨੋਰਥ ਹੋਰ ਕੋਈ ਨਹੀਂ ਸੰਸਾਰ ਦੇ ਅੰਦਰ ਕੇਵਲ ਮਨੋਰਥ ਹੈ ਕਿ ਜੇ ਉਹਨਾਂ ਦੀ ਸੰਗਤ ਮਿਲ ਜਾਵੇ ਸਾਰੇ ਮਨੋਰਥ ਪੂਰੇ ਹੋ ਜਾਣ ਸੋ ਸੰਸਾਰ ਦੇ ਅੰਦਰ ਸਮਾਂ ਚੱਲਦਾ ਗਿਆ ਅਤੇ ਅੱਜ ਗੁਰੂ ਸਮੇਸ਼ ਪਿਤਾ ਦਾ ਸਮਾਂ ਉਸ ਵੇਲੇ ਇੱਕ ਖਾਨਦਾਨ ਲਾਹੌਰ ਦੇ ਕੋਲ ਇੱਕ ਪਿੰਡ ਹੈ ਉਹਦੇ 'ਚ ਰਹਿੰਦੇ ਨੇ ਅਤੇ ਉਹ ਖਾਨਦਾਨ ਭਾਈ ਪਾਰੋ ਬ੍ਰਹਮ ਗਿਆਨੀ ਪਰਮਹੰਸ ਜੀ ਦੇ ਨਾਲ ਸੰਬੰਧ ਰੱਖਦਾ ਹੈ ਜਿਹਨੂੰ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਗਿਆਨ ਦੇ ਕੇ ਆਪ ਜਪੋ ਅਤੇ ਅਵਰਾ ਨਾਮ ਜਪਾਉਣ ਦੀ ਡਿਊਟੀ ਲਾਈ ਉਸੇ ਖਾਨਦਾਨ ਦੇ ਵਿੱਚੋਂ ਇੱਕ ਹੋਣਹਾਰ ਬੱਚਾ ਜਿਨ੍ਹਾਂ ਦਾ ਨਾਂ ਭਾਈ ਦਿਆ ਸਿੰਘ ਬਾਅਦ ਵਿੱਚ ਪ੍ਰਸਿੱਧ ਹੋਇਆ ਆਪ ਭਾਈ ਸੁੱਧਾ ਦੇ ਪੁੱਤਰ ਮਾਈ ਦਿਆਲੀ ਦੇ ਪੁੱਤਰ 1718 11 ਭਾਦੋ ਨੂੰ ਸੰਸਾਰ ਦੇ ਅੰਦਰ ਪ੍ਰਗਟ ਹੋਏ ਅਜੀਬ ਰੂਹ ਸੀ ਬਚਪਨ ਵਿੱਚ ਹੀ ਉਹਨਾਂ ਦਾ ਚਿੱਤ ਹਰ ਵਕਤ ਪਰਮੇਸ਼ਰ ਵੱਲ ਲੱਗਿਆ ਰਹਿੰਦਾ ਤੇ ਜਦ ਜਵਾਨੀ ਆਈ ਤਾਂ ਮਨ ਵਿੱਚ ਸ਼ੌਕ ਜਾਗਿਆ ਸਤਸੰਗ ਸੁਣੇ ਕਿ ਮੈਂ ਵੀ ਕਿਸੇ ਐਸੇ ਨੂੰ ਮਿਲਾਂ ਜਿਹੜਾ ਮੇਰੇ ਮਨ ਦਾ ਅੰਧਕਾਰ ਦੂਰ ਕਰ ਦੇ ਕਿਉਂਕਿ ਅੰਧਕਾਰ ਸੁੱਖ ਕਬੂ ਨਾ ਸੋਈਐ ਰਾਜਾ ਰੰਗ ਦੋ ਮਿਲ ਰੋਈਐ ਰਾਜਾ ਵੀ ਰੋਂਦਾ ਤੇ ਗਰੀਬ ਵੀ ਰਹਿੰਦਾ ਕਿਉਂਕਿ ਮਨ ਦਾ ਅੰਧਕਾਰ ਦੂਰ ਨਹੀਂ ਹੁੰਦਾ ਅੰਧਕਾਰ ਦੂਰ ਨਹੀਂ ਹੁੰਦਾ ਅੰਦਰ ਹਨੇਰਾ ਰਹਿੰਦਾ ਬਿਨ ਸ਼ਬਦ ਦੇ ਅੰਤਰ ਹਨੇਰਾ ਜਿੰਨਾ ਚਿਰ ਉਸ ਦਿਵ ਸ਼ਬਦ ਦੀ ਪ੍ਰਾਪਤੀ ਨਹੀਂ ਹੁੰਦੀ ਉਨੀ ਦੇਰ ਤੱਕ ਆਦਮੀ ਦੇ ਅੰਦਰ ਹਨੇਰਾ ਰਹਿੰਦਾ ਨਾ ਵਸਤ ਲਏ ਨਾ ਚੁੱਕੇ ਫੇਰ ਨਾ ਆਤਮ ਵਸਤੂ ਦਾ ਪਤਾ ਲੱਗਦਾ ਤੇ ਨਾ ਆਉਣਾ ਜਾਣਾ ਚੁੱਕਦਾ ਫੇਰ ਮਹਾਰਾਜ ਇੰਡੀਕੇਸ਼ਨ ਦਿੰਦੇ ਨੇ ਵੀ ਪ੍ਰੇਮੀਓ ਜੇ ਤੁਸੀਂ ਸੱਚਮੁੱਚ ਚਾਹੁੰਦੇ ਹੋ ਕਿ ਉਹ ਦਰਵਾਜ਼ਾ ਖੁੱਲ ਜਾਵੇ ਤੇ ਸਾਨੂੰ ਸ਼ਬਦ ਸੁਣ ਜਾਵੇ ਤੇ ਸਾਡੇ ਅੰਦਰ ਪ੍ਰਕਾਸ਼ ਹੋ ਜਾਵੇ ਤੇ ਉਹ ਨਿਸ਼ਾਨੀਆਂ ਸਾਨੂੰ ਮਿਲ ਜਾਣ ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀਜੈ ਤਿੱਟ ਕਰ ਅੰਤਰ ਚਾਨਣਾ ਕਰ ਭਗਤ ਮਿਲੀਜੈ ਸਭ ਮੈਂ ਇੱਕ ਉਹ ਵਰਤਦਾ ਜਿਨ ਆਪੇ ਰਚਨ ਰਚਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾ ਤਾਂ ਤੂੰ ਜਾਗਿਆਂ ਹੋਇਆਂ ਦੀ ਸੰਗਤ ਕਰ ਸੋ ਇਹਦੇ ਮਨ ਵਿੱਚ ਵੀ ਆਇਆ ਕਿ ਮੈਂ ਆਪਣੇ ਜੀਵਨ ਨੂੰ ਸਫਲ ਕਰਾਂ ਅਤੇ ਉਸ ਵੇਲੇ ਪ੍ਰੇਰਿਤ ਹੋ ਕੇ ਸੰਗਤ ਤੋਂ ਹਰ ਪਰਿਵਾਰ ਤੋਂ ਸੁਣਦਾ ਰਹਿੰਦਾ ਸੀ ਅਤੇ ਅੱਜ ਗੁਰੂ ਦਸ਼ਮੇਸ਼ ਪਿਤਾ ਦੀ ਸੰਗਤ 'ਚ ਪਹੁੰਚਦੇ ਨੇ ਦੀਵਾਨ ਲੱਗਿਆ ਹੋਇਆ ਬੜੇ ਪਿਆਰ ਨਾਲ ਸੰਗਤਾਂ ਸਰਵਣ ਕਰ ਰਹੀਆਂ ਕਿਤੋਂ ਵੀ ਬੋਲਣ ਦੀ ਆਵਾਜ਼ ਨਹੀਂ ਆਉਂਦੀ ਸਾਰਿਆਂ ਦੇ ਨੇਤਰ ਗੁਰੂ ਮਹਾਰਾਜ ਦੇ ਪਵਿੱਤਰ ਮੁਖੜੇ 'ਤੇ ਐਂ ਲੱਗੇ ਹੋਏ ਨੇ ਜਿਵੇਂ ਹਜ਼ਾਰਾਂ ਚਕੋਰਾਂ ਚੰਦਰਮਾ ਨੂੰ ਦੇਖਦੀਆਂ ਇੱਕ ਮਿੰਟ ਵਾਸਤੇ ਵੀ ਨੇਤਰ ਝਮਕਦੇ ਨਹੀਂ ਹੈ ਕਿਤੇ ਦਰਸ਼ਨ ਓਹਲਾ ਨਾ ਹੋ ਜਾਵੇ ਸੋ ਉਸ ਮਾਹੌਲ 'ਚ ਬੈਠ ਕੇ ਜਦੋਂ ਦੀਵਾਨ ਦੀ ਸਮਾਪਤੀ ਹੋਈ ਉਸ ਵੇਲੇ ਮਨ ਵਿਚ ਸ਼ੌਕ ਜਾਗਿਆ ਕਿ ਮੈਂ ਆਪਣਾ ਜੀਵਨ ਇਸ ਘਰ ਦੇ ਉੱਤੋਂ ਮਾਰਦਾ। ਬੜੇ ਜੀਵਨ ਸਾਨੂੰ ਪ੍ਰਾਪਤ ਹੋਏ ਨੇ, ਇੱਕ ਵਾਰੀ ਨੀ ਅਸੀਂ ਮਨੁੱਖ ਬਣੇ, ਬੜੀ ਵਾਰੀ ਮਨੁੱਖ ਬਣੇ, ਲੇਕਿਨ ਹਰ ਵਾਰੀ ਅਸੀਂ ਖੁੰਝ ਜਾਂਦੇ ਰਹੇ। ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਤ੍ਰੋਹ ਯਾਹੂ ਜੁਗਤ ਬਿਆਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰ। ਵਾਰ ਵਾਰ ਮਨੁੱਖ ਬਣਦੇ ਹਾਂ, ਵਾਰ ਵਾਰ ਭੁੱਲ ਜਾਂਦੇ, ਹੁਣ ਵੀ ਬਣੇ ਹੋਏ ਹਾਂ, ਹੁਣ ਵੀ ਭੁੱਲ ਰਹੇ ਹਾਂ, ਹੁਣ ਵੀ ਅਸੀਂ ਭੁੱਲੇ ਹੀ ਤੁਰੇ ਜਾ ਰਹੇ ਹਾਂ, ਕਿਉਂਕਿ ਸਾਡੀ ਅੱਖ ਨਹੀਂ ਖੁੱਲੀ, ਸਾਡੇ ਦਿਵ ਕੰਨ ਨਹੀਂ ਸੁਣ ਖੁੱਲੇ, ਤੇ ਨਾ ਸਾਡਾ ਦਿਵ ਰਸਨਾ ਜਾਗੀ ਹੈ। ਸੋ ਉਸ ਵੇਲੇ ਗੁਰੂ ਦਸ਼ਮੇਸ਼ ਪਿਤਾ ਦੇ ਚਰਨਾਂ 'ਚ ਖੜੇ ਹੋ ਕੇ ਬੇਨਤੀ ਕਰਦੇ ਨੇ ਕਿ ਪਾਤਸ਼ਾਹ ਮੈਂ ਆਪਦੀ ਸ਼ਰਨ ਆਇਆ, ਮੇਰੇ ਤੇ ਕਿਰਪਾ ਕਰੋ, ਮੈਂ ਆਪਦਾ ਗੁਲਾਮ ਬਣਨਾ ਚਾਹੁੰਦਾ, ਦਾਸ ਬਣਨਾ ਚਾਹੁੰਦਾ, ਮੈਂ ਆਪਦੇ ਦਰ ਤੇ ਆਪਣੇ ਆਪ ਨੂੰ ਵੇਚਣ ਵਾਸਤੇ ਆਇਆ, ਕੱਲਾ ਸਰੀਰ ਵੇਚਣ ਨਹੀਂ ਮੈਂ ਆਇਆ, ਮੈਂ ਆਪਣਾ ਮਨ ਵੀ ਵੇਚਣ ਆਇਆ, ਮੈਂ ਆਪਣਾ ਤਨ ਵੀ ਤੇ ਆਪਣਾ ਧਨ ਵੀ, ਆਪ ਕਿਰਪਾ ਕਰੋ ਮੈਨੂੰ ਗੁਲਾਮ ਬਣਾ ਲਓ। ਇਸ ਤਰ੍ਹਾਂ ਦੇ ਨਾਲ ਬੇਨਤੀ ਕਰਦੇ ਹਾਂ, ਸੁਣੋ ਬੇਨਤੀ ਸਵਾਮੀ ਮੇਰੇ ਰੱਖ ਲੋ ਕਰਕੇ ਚਿਹਰੇ
ਸੰਗ ਸਭ ਪ੍ਰਭ ਨੇਰ ਹੂੰ ਤੇ ਨੇਰੇ ਅਰਦਾਸ ਨਾਨਕ ਸੁਣ ਸੁਆਮੀ ਅਰਦਾਸ ਨਾਨਕ ਸੁਣ ਸੁਆਮੀ ਰੱਖ ਲਿਓ ਕਰਕੇ ਚੇਰੇ
ਅਜੀਬ ਦ੍ਰਿਸ਼ ਹੈ ਨਾਲ ਬੱਚਾ ਗੱਲ ਚ ਪੱਲਾ ਪਾਈ, ਉਹ ਗੱਲ ਕਹਿ ਰਹੀ ਹੈ ਜਿਹੜੇ ਵੱਡੇ ਵੱਡੇ ਬੰਦਿਆਂ ਨੂੰ ਨਹੀਂ ਸੋਚਦੀ। ਪਾਤਸ਼ਾਹ ਮੈਂ ਤਨ ਵੀ ਦੇਣ ਆਇਆ, ਧਨ ਵੀ ਦੇਣ ਆਇਆ ਤੇ ਮਨ ਵੀ ਦੇਣ ਆਇਆ, ਮੈਂ ਆਪਣੇ ਦਿਲ ਦਾ ਵੀ ਸੌਦਾ ਕਰਨ ਆਇਆ, ਕਿਉਂਕਿ ਮੈਨੂੰ ਕੋਈ ਬਣਜਾਰਾ ਨਹੀਂ ਹਾਲ ਤੇ ਮਿਲਿਆ ਜਿਹਦੇ ਨਾਲ ਮੈਂ ਸੌਦਾ ਕਰਨਾ। ਉਸ ਵੇਲੇ ਮਹਾਰਾਜ ਨੇ ਗੁਰੂ ਦਸ਼ਮੇਸ਼ ਪਿਤਾ, ਕਿਉਂਕਿ ਥੋੜਾ ਜਿਹਾ ਉਮਰ ਦਾ ਫਰਕ ਸੀਗਾ ਇਹਨਾਂ ਦਾ ਤੇ ਥੋੜਾ ਜਿਹਾ ਇਹ ਵੱਡਾ ਸੀ ਭਾਈ ਦਇਆ ਸਿੰਘ, ਇੱਕ ਅੱਧਾ ਸਾਲ, ਸੋਹਣਾ ਸੁਨੱਖਾ ਜਵਾਨ, ਚਿਹਰਾ ਤੱਕਿਆ ਮਹਾਰਾਜ ਨੇ ਅੰਦਰ ਦੇਖਿਆ ਕਿ ਤਾਂ ਫੁੱਗੀ ਹੋਈ ਰੂਹ ਹੈ, ਸਿਰਫ ਜਿਸ ਤਰ੍ਹਾਂ ਦੇ ਨਾਲ ਇੱਕ ਦੀਵਾ ਹੋਵੇ ਉਹਦੇ ਵਿੱਚ ਤੇਲ ਵੀ ਹੋਵੇ ਤੇ ਬੱਤੀ ਵੀ ਹੋਵੇ ਤੇ ਦੂਸਰੇ ਦੀਵੇ ਨਾਲ ਲੱਗਦੀ ਸਾਰ ਉਹਨੇ ਜਗਮਗ ਜਗਮਗ ਕਰਕੇ ਜਗ ਜਾਣਾ, ਇੰਨੀ ਉਹ ਕਸਰ ਹੈ। ਲੇਕਿਨ ਇਸ ਗੱਲ ਨੂੰ ਪੱਕਾ ਕਰਨ ਵਾਸਤੇ ਦਸ਼ਮੇਸ਼ ਪਾਤਸ਼ਾਹ ਕਹਿਣ ਲੱਗੇ, ਨਾ ਕੀ ਹੈ ਭਾਈ ਤੇਰਾ? ਕਹਿੰਦੇ ਮਹਾਰਾਜ ਮੈਨੂੰ ਦਿਆਲ ਸਿੰਘ ਕਹਿੰਦੇ ਨੇ। ਕਹਿੰਦੇ ਦਿਆਲ ਸਿੰਘ ਆ, ਤੈਂ ਜੋ ਮੰਗ ਮੰਗੀ ਹੈ ਇਹਦੀ ਇਹ ਔਖੀ ਬਹੁਤ ਹੈ, ਕਿਉਂਕਿ ਸੰਸਾਰ ਦੇ ਅੰਦਰ ਲੋਕ ਕੋਈ ਦੁਨੀਆ ਮੰਗਦਾ ਹੈ, ਕੋਈ ਸਿਹਤ ਮੰਗਦਾ ਹੈ, ਕੋਈ ਬਾਲ ਬੱਚੇ ਮੰਗਦਾ ਹੈ, ਕੋਈ ਆਪਣੀਆਂ ਤਰੱਕੀਆਂ ਮੰਗਦਾ, ਉਹ ਬੜੀਆਂ ਸਖਾਲੀਆਂ ਚੀਜ਼ਾਂ ਨੇ, ਪਰ ਇਹ ਤਾਂ ਤੂੰ ਇੱਕ ਐਸਾ ਜੀਵਨ ਮੰਗ ਰਿਹਾ ਜਿਹਦੇ ਉੱਤੇ ਸਾਰੀ ਜ਼ਿੰਦਗੀ ਤੈਨੂੰ ਪਹਿਰਾ ਦੇਣਾ ਪੈਣਾ ਤੇ ਤੈਨੂੰ ਆਪਣਾ ਆਪ ਗਵਾਉਣਾ ਪੈਣਾ। ਦੁਨੀਆਂ ਦੇ ਅੰਦਰ ਕੋਈ ਬੰਦਾ ਨਹੀਂ ਜਿਹੜਾ ਆਪਣੇ ਆਪ ਨੂੰ ਮਾਰਨਾ ਚਾਹੁੰਦਾ ਹੋ, ਸਭ ਬੰਦੇ ਜਿਉਂਦੇ ਜਿਉਣਾ ਚਾਹੁੰਦੇ ਨੇ, ਲੇਕਿਨ ਗੁਰੂ ਦੇ ਕੋਲ ਇੱਕ ਐਸੀ ਜ਼ਿੰਦਗੀ ਹੈ ਜਦ ਸੰਸਾਰ ਵੱਲੋਂ ਮਰ ਜਾਂਦਾ ਹੈ ਤਾਂ ਉਹ ਇਟਰਨਲ ਲਾਈਫ ਦਿੰਦਾ ਜਿਹੜੀ ਸਦਾ ਵਾਸਤੇ ਕਾਇਮ ਰਹਿੰਦੀ। ਕਹਿੰਦੇ ਦਿਆ ਸਿੰਘਾ ਥੋੜੀ ਔਖੀ ਬਾਤ ਹੈ ਇਹ, ਤਾਂ ਕਰ ਲੇਗਾ ਪਾਤਸ਼ਾਹ ਆਪ ਦੀ ਕਿਰਪਾ ਹੋਊ ਤਾਂ ਆਪ ਨਿਭਾ ਦੋਗੇ। ਮਹਾਰਾਜ ਕਹਿੰਦੇ ਸੁਣ, ਧਿਆਨ ਦੇ ਨਾਲ ਇਸ ਤਰ੍ਹਾਂ ਨਾਲ ਫਰਮਾਨ ਕਰ ਲੇਗਾ।
ਖੰਡੇ ਤੋਂ ਤਿੱਖੀ ਹੈ, ਬਾਲ ਤੋਂ ਤਿੱਖੀ ਸਿੱਖੀ, ਖੰਡੇ
ਪਰ ਤੈਨੂੰ ਪਤਾ ਨਹੀਂ ਹੈ ਵੀ ਇਹ ਕਿੰਨੀ ਔਖੀ ਚੀਜ਼ ਹੈ ਜਿਸ ਨੂੰ ਤੂੰ ਸਿੱਖੀ ਕਹਿਣਾ ਹੈ, ਚੇਲਾ ਬਣਨਾ ਕਹਿਣਾ ਹੈ, ਰੱਖ ਲਿਓ ਕਰਕੇ ਚਿਹਰੇ। ਉਹ ਬਾਤ ਨੂੰ ਸਮਝ ਲੈ ਪਹਿਲਾਂ। ਕਹਿੰਦੇ ਉਹ ਤਿੱਖੀ ਹੈ ਖੰਡੇ ਤਾਰ ਤੋਂ, ਬਾਲ ਤੋਂ ਨਿੱਕੀ ਹੈ, ਤੇ ਇਹਦੇ ਮੁਕਾਬਲੇ ਦੇ ਉੱਤੇ ਨਾ ਕੋਈ ਪਿਛਲੀ ਚੀਜ਼, ਨਾ ਸੰਸਾਰ ਚ ਫਿਊਚਰ ਟੈਂਸ ਵਿੱਚ ਆਉਣ ਵਾਲੀ ਕੋਈ ਚੀਜ਼, ਨਾ ਹੁਣ ਦੇ ਵਰਤਮਾਨ ਪ੍ਰੈਜੈਂਟ ਟੈਂਸ ਦੇ ਅੰਦਰ ਕਿਸੇ ਚੀਜ਼ ਦਾ ਵੀ ਮੇਚ ਨਹੀਂ ਮਚਾਇਆ ਜਾ ਸਕਦਾ। ਕੋਈ ਚੀਜ਼ ਵੀ ਇਹਦੇ ਮੇਚ ਨਹੀਂ ਆ ਸਕਦੀ, ਸਭ ਚੀਜ਼ਾਂ ਛੋਟੀਆਂ ਰਹਿ ਜਾਂਦੀਆਂ, ਕਿਉਂਕਿ ਸਾਰਿਆਂ ਤੋਂ ਵੱਡੀ ਚੀਜ਼ ਦੀ ਤਾਂ ਮੰਗ ਕੀਤੀ ਹੈ। ਤੇ ਇਹ ਬਾਤ ਸੁਣਨਾ, ਇੱਥੇ ਸਿੱਖੀ ਦੇ ਅੰਦਰ ਨਾ ਕੋਈ ਦੂ ਹੈ ਨਾ ਕੋਈ ਧੀ ਹੈ, ਦਵੈਤ ਨਹੀਂ ਇੱਥੇ ਹੈਗੀ। ਜੇ ਦਵੈਤ ਹੈ ਮਨ ਦੇ ਅੰਦਰ, ਉਹ ਗੈਰ ਹੈ, ਉਹ ਆਪਣਾ ਹੈ, ਤਾਂ ਬੇਸਿਕਲੀ ਉਹ ਗਲਤ ਹੋ ਗਿਆ। ਉਹ ਕਹਿੰਦਾ ਇੱਥੇ ਦੁਤੀਆ ਜਿਹੜੀ ਹੈ ਨਾ, ਦਵੈਤ ਹੈ, ਉਹਦਾ ਨਾਸ ਹੋ ਜਾਂਦਾ। ਦੁਤੀਆ ਨਾਸ ਏਤ ਕਰ, ਹੋਏ ਇੱਕ ਆਈ ਕੀ, ਇੱਥੇ ਇੱਕ ਜੋਤ ਦੇ ਨਾਲ ਮਿਲਣਾ ਪੈਂਦਾ ਤੇ ਆਪਣਾ ਆਪ ਗਵਾਉਣਾ ਪੈਂਦਾ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਕਣ ਕੀ ਰੇਣਕਾ, ਤਾਂ ਹਮਾਰੇ ਪਾਸ ਆਪਣੀ ਹੋਂਦ ਨੂੰ ਗਵਾਉਣਾ ਪੈਂਦਾ। ਇਹ ਹੋਂਦ ਗਵਾ ਕੇ ਇੱਕ ਹੋਣਾ ਪੈਂਦਾ। ਦੂਆ ਤੀਆ ਵਿਸਰੈ, ਨਾ ਇਹਦੇ ਚ ਦੂਆ ਨਾ ਕੋਈ ਤੀਆ। ਸਣ ਕਿੱਕਾ ਕਿੱਕੀ ਫਿਲਾਸਫੀ ਛੱਡਣੀ ਪੈਂਦੀ ਹੈ, ਫੇਰ ਦੇ ਘਰ ਆਉਣਾ ਪੈਂਦਾ। ਕੱਕਾ, ਚਾਰ ਕੱਕੇ ਲਿਖੇ ਨੇ, ਕੱਕਾ ਕਿੱਕੀ, ਪਹਿਲਾ ਕੱਕਾ ਹੁੰਦਾ ਕਦ ਹੋਇਆ, ਵੈਨ, ਦੂਸਰਾ ਹੋਇਆ ਕਰਦਾ ਫੇਅਰ, ਉਧਰ ਵੀ ਡਬਲੀ ਹੋਈ ਨੇ, ਇਧਰ ਕਿਉਂ ਹੈ ਉਧਰ ਵਾਈ ਹੈ, ਤੇ ਇਧਰ ਕਿਹੜਾ, ਹੂ ਹੈ ਉਧਰ, ਕੌਣ ਹੈ, ਕਿਹੜਾ, ਚੋ ਚਾਰ ਕੱਕੇ, ਚਾਰ ਡਬਲਿਊ ਮਟੇਣੇ ਪੈਂਦੇ ਨੇ। ਫੇਥ ਦੇ ਘਰ ਚ ਆਉਣਾ ਪੈਂਦਾ, ਭਰੋਸੇ ਦੇ ਘਰ ਚ। ਭਰੋਸਾ ਪਿਆਰ ਤੇ ਬਗੈਰ ਹੋ ਨਹੀਂ ਸਕਿਆ ਕਰਦਾ। ਜਿੱਥੇ ਪਿਆਰ ਹੈ ਉੱਥੇ ਕਿਸੇ ਵੀ ਅਕਲ ਦੀ ਲੋੜ ਹੀ ਨਹੀਂ ਹੋਇਆ ਕਰਦੀ, ਉਹ ਤਾਂ ਜਜ਼ਬ ਹੋ ਜਾਇਆ ਕਰਦਾ। ਜੇ ਸੋਹਣੀ ਨੂੰ ਪਤਾ ਹੁੰਦਾ ਬਈ ਇਹ ਕੱਚੇ ਘਰ ਨੇ, ਵਿਚਾਲੇ ਹੀ ਰਹਿ ਜਾਣਾ, ਤਾਂ ਪਿਆਰ ਨਹੀਂ ਸੀਗਾ। ਇਸ ਗੱਲ ਦੀ ਉਹਨੂੰ ਵਿਹਲ ਨਹੀਂ ਸੀਗੀ ਵੀ ਇਹ ਗੱਲ ਸੋਚ ਸਕਦੀ। ਸਾਰੀ ਦੁਨੀਆਂ ਸੋਚ ਸਕਦੀ ਹੈ ਵੀ ਕੱਚਾ ਘੜਾ ਪਾਣੀ ਵਿੱਚ ਪਾਇਆ, ਉਹਨੇ ਗਿੱਲਾ ਹੋ ਕੇ ਖੁਰ ਜਾਣਾ, ਤੇ ਚਨਾ ਦਾ ਪਾਣੀ ਛੱਲਾਂ ਦੇਣ ਵਾਲਾ ਗੁੜਿਆ ਜਾ ਰਿਹਾ। ਲੇਕਿਨ ਨਹੀਂ, ਪਿਆਰ ਦੀ ਬਾਤ ਹੋਰ ਹੁੰਦੀ ਹੈ, ਫਿਲਾਸਫੀ ਦੀ ਬਾਤ ਹੋ ਰਿਹਾ ਕਰਦੀ ਹੈ। ਗੁਰੂ ਸਾਹਿਬ ਨੇ ਫਿਲਾਸਫੀ ਨੂੰ ਪਿਆਰ ਤੋਂ ਬਗੈਰ ਮੁਰਦਾ ਆਖਿਆ, ਮਰੀ ਹੋਈ ਚੀਜ਼ ਹੈ। ਜੇ ਪਿਆਰ ਹੈ ਤਾਂ ਬਹੁਤ ਵਧੀਆ, ਉਹਦੀ ਵੈਲਿਊ ਵੱਧ ਜਾਂਦੀ ਹੈ। ਮਹਾਰਾਜ ਦਾ ਫਰਮਾਨ ਹੈ, ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ, ਮੋਹ ਦਾ ਗਿਆਨੀ, ਧਨਵੰਤ ਹੋਵੇ ਐਕਸਟ੍ਰੀਮ ਤੱਕ, ਜੇ ਪੰਜ ਸਿਫਤਾਂ ਇੱਕ ਆਦਮੀ ਚ ਸਭ ਤੋਂ ਆਖਰੀ ਦਰਜੇ ਤੱਕ ਐਕਸਟ੍ਰੀਮ ਤੱਕ ਅੱਤ ਮਹਾਰਾਜ ਨੇ ਅੱਖਰ ਯੂਜ ਕਰਿਆ। ਲੇਕਿਨ ਮ੍ਰਿਤਕ ਗਈ ਹੈ ਨਾਨਕਾ, ਅਜਿਹੇ ਪ੍ਰੀਤ ਨਹੀਂ ਭਗਵਾਨ ਦੇ, ਜੇ ਅੰਦਰ ਪਿਆਰ ਨਹੀਂ ਹੈ। ਹੀ ਇਜ਼ ਅ ਡੈਡ ਬੋਡੀ, ਦੋ ਤਰ੍ਹਾਂ ਦੇ ਮੁਰਦੇ ਹੁੰਦੇ ਨੇ। ਇੱਕ ਮੁਰਦਾ ਤਾਂ ਉਹ ਹੈ ਜਿਹੜਾ ਕੈਮੀਕਲ ਲਾਈਫ ਦੇ ਨਾਲ ਜਿਉਂਦਾ, ਇੱਕ ਮੁਰਦਾ ਉਹ ਹੈ ਜਿਹਦੇ ਚੋਂ ਪ੍ਰਾਣ ਨਿਕਲ ਗਏ। ਵੀ ਇਹ ਮੁਰਦਾ ਹੈ ਜੀ, ਮਹਾਰਾਜ ਕਹਿੰਦੇ ਹਾਂ, ਕਿਉਂਕਿ ਉਹਦੇ ਅੰਦਰ ਨਾਮ ਦੀ ਕਰੰਟ ਨਹੀਂ ਪੈਦਾ ਹੋਈ, ਲਾਈਫ ਕਰੰਟ ਐਂਟਰ ਨਹੀਂ ਕਰੀ। ਲੋਅਰ ਲੈਵਲ ਦੀ ਲਾਈਫ, ਪਸ਼ੂਆਂ ਦੀ ਲੈਵਲ ਉਹਦੇ ਅੰਦਰ ਹੈ ਲਾਈਫ, ਲੇਕਿਨ ਸੁਪਰ ਲਾਈਫ ਦੀ ਕਰੰਟ ਉਹਦੇ ਅੰਦਰ ਪ੍ਰਵੇਸ਼ ਨਾ ਕਰਨ ਕਰਕੇ ਹੀ ਇਜ਼ ਅ ਡੈਡ ਬੋਡੀ। ਤਾਂ ਜਿਉਂਦਾ ਕੌਣ ਹੈ? ਮਹਾਰਾਜ ਕਹਿੰਦੇ ਸੋ ਜੀਵਿਆ ਜਿਸ ਮਨ ਵਸਿਆ ਸੋਏ, ਸਿਰਫ ਉਹ ਜਿਉਂਦਾ ਜਿਹਦੇ ਮਨ ਵਿੱਚ ਪਰਮੇਸ਼ਰ ਦਾ ਵਾਸਾ ਹੋ ਕੇ ਹਰ ਥਾਂ ਦੇ ਉੱਤੇ ਵਾਹਿਗੁਰੂ ਦੇਖਦਾ, ਨਾਨਕ ਵਰਨਾ ਜੀਵਿਆ ਕੋਈ। ਬਾਕੀ ਤਾਂ ਸਾਰਾ ਅਦਰ ਦੈਨ ਦਿਸ ਸਾਰੇ ਮੁਰਦੇ ਨੇ, ਜੋ ਜੀਵ ਹੈ ਪਤ ਲੱਥੀ ਜਾਏ। ਕਹਿੰਦੇ ਜੇ ਉਹ ਕਹਿੰਦਾ ਮੈਂ ਜਿਉਂਦਾ, ਕਹਿੰਦੇ ਉਹਦੀ ਤਾਂ ਦਿਨ ਰਾਤ ਪਤ ਲੈ ਰਹੀ ਹੈ, ਦਰਗਾਹ ਦੇ ਵਿੱਚ ਗੁਨਾਹਗਾਰ ਹੋ ਕੇ ਜਵਾਬਦੇਹ ਹੋ ਰਿਹਾ ਹੈ। ਇੱਜ਼ਤ ਤਾਂ ਉਹਦੀ ਹੋਰ ਨਹੀਂ, ਇੱਜ਼ਤ ਤਾਂ ਹੀ ਹੈ ਜੇ ਪਰਮੇਸ਼ਰ ਦਾ ਨਾਮ ਜਪੇਗਾ, ਨਹੀਂ ਪਤ ਲੈ ਰਹੀ ਹੈ। ਸਭ ਆਰਾਮ ਜੇਤਾ ਕੁਛ ਕਾਏ, ਜਿੰਨਾ ਖਾਂਦਾ ਪੀਂਦਾ ਪਰਮੇਸ਼ਰ ਨੂੰ ਭੁੱਲ ਕੇ ਆਰਾਮ ਚੀਜ਼। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਫਿਲਾਸਫੀ ਨਹੀਂ, ਭਾਈ ਗੁਰਦਾਸ ਜੀ ਲਿਖਦੇ ਨੇ, ਇੱਕ ਤਰ੍ਹਾਂ ਦਾ ਲੱਥਾ ਹੈ ਬਾਣੀ ਦਾ। ਦੂਆ ਤੀਆ ਵਿਸਰੈ ਸਣ ਕਕਾ ਕਿ ਕੀ, ਫਿਲਾਸਫੀ ਖਤਮ ਹੁੰਦੀ ਹੈ। ਸਭੇ ਸਿੱਖਾਂ ਪਰ ਹਰੇ ਸੁੱਖ ਇੱਕ ਤੇ ਕੀ। ਸੋ ਇਸ ਤੋਂ ਗਾਂ ਫਰਮਾਉਂਦੇ ਨੇ ਕਿ ਗੁਰਮੁਖ ਮਾਰਗ ਆਖੀ ਹੈ, ਗੁਰਮਤ ਹਿਤਕਾਰੀ, ਹੁਕਮ ਰਜ਼ਾਈ ਚੱਲਣਾ, ਉੱਥੇ ਆਪਣੀ ਮਰਜ਼ੀ ਨਹੀਂ ਹੈ, ਹੁਕਮ ਦੀ ਖੇਡ ਹੈ। ਦੁੱਖ ਆ ਗਿਆ ਤਾਂ ਵੀ ਉਹਦੀ ਦਾਤ ਹੈ, ਕੇਤਿਆਂ ਦੂਹ ਭੂਖ ਸਦ ਮਾਰ, ਇਹ ਵੀ ਦਾਤ ਤੇਰੀ ਦਾਤ ਹੈ। ਗਰੀਬੀ ਆ ਗਈ, ਉਹ ਵੀ ਦੀ ਦਾਤ ਹੈ, ਕੰਮ ਨਹੀਂ ਚੱਲਦਾ, ਔਖਾ ਹੋ ਗਿਆ, ਗਰੀਬੀ ਹੈ, ਇਹ ਵੀ ਦਾਤ ਹੈ। ਮਹਾਰਾਜ ਕਹਿੰਦੇ ਹਾਂ ਪ੍ਰੇਮੀਓ, ਇਹ ਵੀ ਦਾਤ ਹੈ, ਇਹਦੇ ਵਿੱਚੋਂ ਹੀ ਵੱਡੇ ਵੱਡੇ ਉੱਠੇ ਨੇ। ਪੈਸੇ ਵਾਲਿਆਂ ਚੋਂ ਕੋਈ ਨਹੀਂ ਉੱਠਦਾ, ਉਹ ਤਾਂ ਪਹਿਲਾਂ ਹੀ ਰੁਲ ਗਏ ਪੈਸੇ ਦੇ ਅੰਦਰ। ਜਦੋਂ ਜਿਹਾ ਹਮੇਸ਼ਾ ਉੱਥੇ ਹੁੰਦੀ ਹੈ ਜਿੱਥੇ ਗਰੀਬੀ ਦੀ ਨਿਆਮਤ ਕਿਸੇ ਦੇ ਕੋਲ ਮਿਲੀ ਹੋਵੇ ਪਰਮੇਸ਼ਰ ਵੱਲੋਂ, ਕਿਉਂਕਿ ਪਰਮੇਸ਼ਰ ਇਹ ਕਹਿੰਦਾ ਜਿਹਨੂੰ ਮੈਂ ਆਪਣੇ ਵੱਲ ਲਾਉਣਾ ਹੈ ਉਹਨੂੰ ਮੈਂ ਦੁੱਖ ਦੀ ਜੰਜੀਰ ਪਹਿਲਾਂ ਭੇਜ ਦਿੰਦਾ, ਦੁੱਖ ਦਾਰੂ ਸੁੱਖ ਰੋਗ ਪਿਆ, ਉਹ ਦੁੱਖ ਦੀ ਜੰਜੀਰ ਬੰਦੇ ਨੂੰ ਖਿੱਚ ਕੇ ਮੇਰੇ ਕੋਲ ਲੈ ਆਉਂਦਾ। ਸੋ ਹੁਕਮ ਰਜ਼ਾਈ ਚੱਲਣਾ, ਮਨ ਦੀ ਮਰਜ਼ੀ ਨਹੀਂ ਉੱਥੇ ਹੈ, ਹੁਕਮ ਦੇ ਵਿੱਚ ਚੱਲਣਾ, ਰਜ਼ਾ ਚੱਲਣਾ, ਗੁਰ ਸ਼ਬਦ ਵਿਚਾਰੀ, ਹਰ ਵਕਤ ਗੁਰੂ ਦੇ ਸ਼ਬਦ ਦੀ ਵਿਚਾਰ ਕਰਨਾ। ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਪਾਸ ਬੇਨਤੀ ਕਰੀ ਕਿ ਪਾਤਸ਼ਾਹ ਸਿੱਖੀ ਦੇ ਜੋ ਆਪ ਫਰਮਾਨ ਕੀਤਾ ਹੈ, ਐਸਾ ਕੋਈ ਗੁਰਸਿੱਖ ਸਾਨੂੰ ਜੇ ਦਰਸ਼ਨ ਕਰਾ ਦਿਓ। ਮਹਾਰਾਜ ਕਹਿੰਦੇ ਹਾਂ ਭਾਈ, ਐਸੇ ਤਾਂ ਬੇਅੰਤ ਗੁਰਸਿੱਖ ਨੇ, ਪਰ ਤੂੰ ਜੇ ਪ੍ਰੈਕਟੀਕਲੀ ਦੇਖਣਾ ਚਾਹੁੰਦਾ ਤਾਂ ਹੁਣੇ ਗੁਜਰਾਤ ਚ ਲੈ ਜਾ, ਉੱਥੇ ਭਾਈ ਭਿਖਾਰੀ ਮਿਲੂਗਾ, ਉਹਦੇ ਜੀਵਨ ਤੋਂ ਤੈਨੂੰ ਗੱਲ ਸਮਝ ਪੈ ਜਾਏਗੀ। ਉਸੇ ਵੇਲੇ ਚਲਿਆ ਗਿਆ ਭਾਈ ਗੁਰਮੁਖ, ਭਾਈ ਭਿਖਾਰੀ ਦੇ ਘਰ ਪਹੁੰਚ ਗਿਆ। ਅੱਗੇ ਕੀ ਦੇਖਦਾ ਭਾਈ ਭਿਖਾਰੀ ਦੇ, ਇੱਕ ਪਾਸੇ ਘਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਨੇ, ਵਿਆਹ ਦੀ ਤਿਆਰੀ ਹੋ ਰਹੀ ਹੈ, ਮੰਗਲਮਈ ਵਾਤਾਵਰਨ ਛਾਇਆ ਹੋਇਆ। ਦੂਸਰੇ ਪਾਸੇ ਭਾਈ ਭਿਖਾਰੀ ਜੀ ਬੈਠੇ ਤੱਪੜ ਸਿਉਂ ਰਹੇ ਨੇ, ਹੋਰ ਨਿਗਾਹ ਮਾਰੀ ਤਾਂ ਇੱਕ ਅਰਥੀ ਪਈ ਹੈ ਤੇ ਇੱਕ ਪੂਲਾ ਪਿਆ ਕਣਕ ਦਾ, ਨਾਲੀ ਦਾ, ਤੇ ਇੱਕ ਘੜਾ ਰੱਖਿਆ ਹੋਇਆ। ਪੁੱਛ ਸਕਿਆ ਨਾ, ਦੂਸਰੇ ਦਿਨ ਵਿਆਹ ਸੀ ਉਹਦੇ ਲੜਕੇ ਦਾ, ਸ਼ਾਦੀ ਤੇ ਚਲੇ ਗਏ। ਜਦੋਂ ਵਾਪਸ ਆਇਆ ਲੜਕਾ, ਘਰ ਮਾਂ ਖੜੀ ਹੈ, ਪਾਣੀ ਦਾ ਗੜਵਾ ਸਿਰ ਤੇ ਰੱਖਿਆ ਹੋਇਆ, ਮੈਂ ਪਾਣੀ ਵਾਰਾਂਗੀ, ਸਰੋਂ ਦੇ ਤੇਲ ਚੋਏ ਹੋਏ ਨੇ, ਭੈਣਾਂ ਖੜੀਆਂ ਦਰਵਾਜ਼ਾ ਰੋਕ ਰਹੀਆਂ ਨੇ, ਬੜੇ ਚਾਹ ਤੇ ਮਲਾਰ ਨੇ ਮਨ ਦੇ ਅੰਦਰ। ਲੇਕਿਨ ਹੋਇਆ ਕਿ ਭਾਈ ਭਿਖਾਰੀ ਉਤਰਦਾ, ਬਰਾਤ ਸਾਰੀ ਦਾ ਚਿਹਰਾ ਉਤਰਿਆ ਹੋਇਆ, ਕਿਸੇ ਦੇ ਚਿਹਰੇ ਦੇ ਉੱਤੇ ਮੁਸਕਰਾਹਟ ਨਹੀਂ ਹੈ। ਉਸ ਵੇਲੇ ਭਾਈ ਭਿਖਾਰੀ ਨੇ ਜਿਸ ਰੱਥ ਦੇ ਵਿੱਚ ਉਹਦਾ ਲੜਕਾ ਸਵਾਰ ਸੀ ਉਹ ਰੱਥ ਦਾ ਚੰਮਣ ਚੱਕਿਆ ਤੇ ਦੋਵੇਂ ਬਾਹਾਂ ਦੇ ਨਾਲ ਪੁੱਤਰ ਦੀ ਲੋਥ ਚੁੱਕ ਲਈ। ਉੱਥੋਂ ਸਾਰੀਆਂ ਖੁਸ਼ੀਆਂ ਗਮੀ ਦੇ ਵਿੱਚ ਬਦਲ ਗਈਆਂ। ਜਲਦੀ ਲੈ ਆਏ, ਸੂਰਜ ਛਿਪਣ ਵਾਲਾ ਸੀ, ਤੱਪੜ ਕੱਢਿਆ, ਉਹੀ ਵਿਛਾ ਦਿੱਤਾ, ਸਮਾਨ ਪਹਿਲਾਂ ਹੀ ਤਿਆਰ ਸੀ। ਕਹਿਣ ਲੱਗੇ ਪ੍ਰੇਮੀਓ, ਸਾਰੇ ਰਿਸ਼ਤੇਦਾਰ ਤੁਸੀਂ ਆਏ ਹੋਏ, ਦੇਰ ਨਾ ਕਰੋ, ਆਪਾਂ ਛੇਤੀ ਸੰਸਕਾਰ ਕਰ ਦੀ। ਤੋ ਕਿਰਿਆ ਕੀਤੀ ਤੇ ਜਾ ਕੇ ਸੰਸਕਾਰ ਕਰਤਾ। ਉਹਦੇ ਬਾਅਦ ਜਦੋਂ ਘਰ ਆ ਗਏ, ਰਹਿਰਾ ਸਾਹਿਬ ਦਾ ਪਾਠ ਕਰਿਆ, ਕੀਰਤਨ ਸੋਹਲੇ ਦਾ ਪਾਠ ਕਰਕੇ ਸੌਂ ਗਏ। ਭਾਈ ਗੁਰਮੁਖ ਅੰਮ੍ਰਿਤ ਵੇਲੇ ਜਦੋਂ ਨਿਤਨੇਮ ਕਰ ਹਟੇ, ਪੁੱਛਣ ਲੱਗਿਆ, ਕਹਿਣ ਲੱਗਿਆ ਭਾਈ ਭਿਖਾਰੀ ਜੀ, ਤੁਹਾਡੀ ਕਿਰਿਆ ਤੋਂ ਮੈਨੂੰ ਐਂ ਲੱਗਦਾ ਵੀ ਤੁਹਾਨੂੰ ਪਹਿਲਾਂ ਹੀ ਪਤਾ ਸੀ ਵੀ ਮੇਰੇ ਪੁੱਤਰ ਨੇ ਚੜ੍ਹਾਈ ਕਰ ਜਾਣੀ ਹੈ। ਕਹਿੰਦੇ ਹਾਂ ਸਾਨੂੰ ਪਤਾ ਸੀ। ਕਹਿੰਦੇ ਫਿਰ ਵਿਆਹ ਕਿਉਂ ਕਰਿਆ? ਕਹਿੰਦੇ ਵਿਆਹ ਹੋਣ ਤੋਂ ਬਾਅਦ ਇਹਨੇ ਚੜ੍ਹਾਈ ਕਰਨੀ ਸੀ। ਕਹਿੰਦੇ ਮੇਰੇ ਗੱਲ ਨਹੀਂ ਸਮਝ ਆ ਰਹੀ ਵੀ ਤੁਸੀਂ ਗੁਰੂ ਮਹਾਰਾਜ ਤੇ ਉਮਰ ਮੰਗ ਲੈਂਦੇ। ਕਹਿੰਦੇ ਨਾਸ਼ਵਾਨ ਸਰੀਰ ਹੈ ਤਾਂ ਫਿਰ ਵੀ ਨਾਸ਼ ਹੋਣਾ ਸੀ। ਗੁਰੂ ਤੋਂ ਤਾਂ ਜੇ ਮੰਗਣਾ ਕੋਈ ਉਹ ਚੀਜ਼ ਮੰਗੋ ਜਿਹਦਾ ਨਾਸ਼ ਨਾ ਹੋਵੇ। ਸਾਰੀ ਕਿਰਿਆ ਦੇਖੀ, ਹੈਰਾਨ ਹੋ ਗਿਆ। ਕਹਿੰਦਾ ਲੜਕੀ ਦਾ ਮਨ ਦੇਖੋ ਕਿਹਾ ਜਿਹਾ ਦੁਖੀ ਹੋਵੇਗਾ ਜਿਹੜੀ ਵਿਆਹ ਕੇ ਲੈਂਦੀ ਹੈ। ਕਹਿੰਦੇ ਨਹੀਂ, ਉਹ ਵੀ ਗਿਆਨਵਾਨ ਹੈ, ਪੁੱਛ ਲੈ ਉੱਥੇ ਜਾ ਕੇ। ਲੜਕੀ ਦੇ ਪਾਸ ਜਾ ਕੇ ਕਹਿਣ ਲੱਗਿਆ ਬੇਟਾ ਬੜਾ ਮਾੜਾ ਕੰਮ ਹੋਇਆ। ਕਹਿੰਦੀ ਨਹੀਂ ਪਿਤਾ ਜੀ, ਐਵੇਂ ਹੀ ਹੋਣਾ ਸੀ। ਕਹਿੰਦੇ ਆਹੀ ਗੱਲ ਭਾਈ ਭਿਖਾਰੀ, ਕਹਿੰਦਾ ਇਹੀ ਤੂੰ, ਤੈਨੂੰ ਪਤਾ ਸੀ? ਕਹਿੰਦੀ ਹਾਂ ਮੈਨੂੰ ਪਤਾ ਸੀ। ਫਿਰ ਤੈਂ ਵਿਆਹ ਕਿਉਂ ਕਰਾਇਆ ਜੇ ਤੈਨੂੰ ਪਤਾ ਸੀ ਵੀ ਇਹਨੇ ਘਰ ਜਾਣ ਤੋਂ ਪਹਿਲਾਂ ਹੀ ਚੜ੍ਹਾਈ ਕਰ ਜਾਣਾ, ਫਿਰ ਤੈਨੂੰ ਵਿਆਹ ਨਹੀਂ ਸੀ ਕਰਾਉਣਾ ਚਾਹੀਦਾ। ਕਹਿਣ ਲੱਗੀ ਪਿਤਾ ਜੀ ਇਹ ਵਿਆਹ ਦੇ ਵਿੱਚ ਮੈਨੂੰ ਬੜੀ ਭਾਰੀ ਖੁਸ਼ੀ ਹੋਈ ਹੈ ਅਤੇ ਹੁਣ ਵੀ ਮੇਰੇ ਮਨ 'ਚ ਬੜੀ ਖੁਸ਼ੀ। ਕਹਿਣ ਲੱਗੇ ਉਹ ਕਿਹੜਾ ਭੇਤ ਹੈ? ਕਹਿੰਦੀ ਮੈਂ ਪਿਛਲੇ ਜਨਮ ਦੇ ਅੰਦਰ ਇੱਕ ਰਾਜੇ ਦੀ ਲੜਕੀ ਸੀ ਅਤੇ ਮੈਂ ਇੰਨੀ ਤਪੱਸਿਆ ਕਰੀ ਹੋਈ ਸੀ, ਕੋਈ ਮਨੁੱਖ ਮੇਰੇ ਨੇਤਰਾਂ ਦੇ ਸਾਹਮਣੇ ਮੇਰੇ ਜਲਾਲ ਦੇ ਵਿੱਚ ਅੱਖਾਂ ਸਿੱਧੀਆਂ ਕਰਕੇ ਮੇਰੇ ਵੱਲ ਦੇਖ ਨਹੀਂ ਸੀ ਸਕਦਾ। ਅਤੇ ਮੈਂ ਆਪਣੇ ਪਿਤਾ ਨੂੰ ਕਿਹਾ ਕਿ ਮੈਂ ਸ਼ਾਦੀ ਉਹਦੇ ਨਾਲ ਕਰਾਉਣੀ ਹੈ ਜਿਹਦੀ ਜਿਹਦੇ ਜਲਾਲ ਦੇ ਸਾਹਮਣੇ ਮੇਰੀ ਅੱਖ ਥੱਲੇ ਗਿਰ ਜੇ। ਸਵੰਬਰ ਰਚਿਆ ਗਿਆ, ਕੋਈ ਨਾ ਨਿਕਲਿਆ। ਅਖੀਰ ਤੀਰਥ ਯਾਤਰਾ ਕਰੀ, ਫਿਰਦੇ ਫਿਰਦੇ ਇੱਕ ਬ੍ਰਹਮਚਾਰੀ 22 ਸਾਲ ਦਾ ਮੁੰਡਾ, ਜਦ ਮੈਂ ਉਹਦੇ ਜਾ ਕੇ ਨਮਸਕਾਰ ਕਰਕੇ ਨੇਤਰਾਂ ਵੱਲ ਦੇਖਿਆ ਤਾਂ ਮੈਂ ਉਹਦੇ ਜਲਾਲ ਦੀ ਤਾਬ ਨਾ ਲਿਆ ਸਕੀ। ਮੇਰੇ ਪਿਤਾ ਨੇ ਸਮਝ ਲਿਆ, ਉਸ ਨੂੰ ਬੇਨਤੀ ਕੀਤੀ। ਉਹ ਕਹਿਣ ਲੱਗੇ ਮੈਂ ਨਹੀਂ ਸ਼ਾਦੀ ਕਰਾਉਣੀ। ਮੈਂ ਕਿਹਾ ਵੀ ਨਹੀਂ, ਮੇਰੀ ਸ਼ਰਤ ਪੂਰੀ ਹੋ ਗਈ, ਸ਼ਾਦੀ ਹੋਵੇ ਜਾਂ ਨਾ ਹੋਵੇ ਅਤੇ ਮੈਂ ਇਹਦੀ ਸੇਵਾ ਕਰਾਂਗੀ। ਮੇਰਾ ਪਿਤਾ ਮੈਨੂੰ ਛੱਡ ਗਿਆ, ਮੈਂ ਸੇਵਾ ਕਰਦੀ ਰਹੀ। ਇੱਕ ਦਿਨ ਪ੍ਰਸੰਨ ਹੋਇਆ ਉਹ, ਕਹਿਣ ਲੱਗਿਆ ਤੂੰ ਦੱਸ ਕਾਹਦਾ ਕੀ ਮਨੋਰਥ ਹੈ ਤੇਰਾ ਸੇਵਾ ਕਰਨ ਦਾ? ਕਹਿੰਦੀ ਮੈਂ ਤੇਰੇ ਨਾਲ ਸ਼ਾਦੀ ਕਰਾਉਣੀ ਚਾਹੁੰਦੀ ਹਾਂ। ਕਹਿੰਦਾ ਇਹ ਜਨਮ 'ਚ ਤਾਂ ਮੈਂ ਕਰਨੀ ਨਹੀਂ, ਅਗਲੇ ਜਨਮ 'ਚ ਮੈਂ ਤੇਰੇ ਨਾਲ ਸਿਰਫ ਸ਼ਾਦੀ ਕਰਾਊਂਗਾ, ਸੰਯੋਗ ਮੇਰਾ ਤੇਰੇ ਨਾਲ ਕੋਈ ਨਹੀਂ ਹੋਏਗਾ। ਕਹਿੰਦੀ ਮੇਰੇ ਮਨ ਵਿੱਚ ਬੇਅੰਤ ਖੁਸ਼ੀ ਹੋਈ। ਕਹਿਣ ਲੱਗੀ ਪਿਤਾ ਜੀ ਜਿਹਦੇ ਨਾਲ ਮੇਰੀ ਸ਼ਾਦੀ ਹੋਈ ਉਹ ਮਰਿਆ ਤਾਂ ਨਹੀਂ ਹੈ? ਮੰਨਦੇ ਹੋ ਤੁਸੀਂ ਵੀ ਮਰਨਾ ਆ ਰਿਹਾ ਜੀਰਾ ਨਾ? ਕਹਿੰਦੇ ਹਾਂ। ਫਿਰ ਕਹਿੰਦੇ ਉਹ ਤਾਂ ਅਮਰ ਪੁਰਸ਼ ਹੈ, ਆ ਥੋੜੀ ਦੇਰ ਮੇਰਾ ਸਰੀਰ ਹੋਰ ਹੈ, ਇਹ ਵੀ ਮੈਂ ਕੱਟ ਕੇ ਅਸੀਂ ਇਕੱਠੇ ਹੋ ਜਾਣਾ, ਫਿਰ ਚਲੇ ਜਾਣਾ ਅਤੇ ਇਸ ਕਰਕੇ ਮੇਰੇ ਮਨ ਵਿੱਚ ਰੰਜੀ ਨਹੀਂ ਹੈ। ਹੈਰਾਨ ਹੋ ਗਿਆ, ਵਾਪਸ ਆ ਗਿਆ। ਮਹਾਰਾਜ ਕਹਿੰਦੇ ਕਿਉਂ ਪ੍ਰੇਮੀਆਂ ਦੇਖ ਲਿਆ? ਕਹਿੰਦਾ ਮਹਾਰਾਜ ਧੰਨ ਤੁਸੀਂ, ਧੰਨ ਤੁਹਾਡੇ ਗੁਰਸਿੱਖ। ਸੋ ਮਹਾਰਾਜ ਕਹਿਣ ਲੱਗੇ ਭਾਈ ਦਿਆ ਸਿੰਘਾ ਇਹ ਹੁਕਮ ਰਜਾਈ ਚੱਲਣਾ, ਗੁਰ ਸ਼ਬਦ ਵਿਚਾਰੀ, ਗੁਰੂ ਦੇ ਸ਼ਬਦ ਦੀ ਵਿਚਾਰ ਕਰਨਾ। ਪਾਣਾ ਪਾਵੇ ਖਸਮ ਕਾ ਨਿਚੋ ਨਿਰੰਕਾਰੀ, ਖਸਮ ਦੇ ਪਾਣੇ ਨੂੰ ਕਿਹੜੇ ਮੱਥੇ ਮਰਨਾ, ਨਿਚੇ ਵਿੱਚ ਨਿਰੰਕਾਰ ਰੱਖਣਾ ਵੀ ਸਾਰੇ ਘਟ ਘਟ ਦੇ ਵਿੱਚ ਵਿਆਪਕ ਹੈ। ਸਿਦਕ ਸਬੂਰੀ ਸਾਬਤੇ ਮਸਤੀ ਹੁਸ਼ਿਆਰੀ, ਸਿਦਕ ਵਿੱਚ ਤੇ ਸਬਰ ਵਿੱਚ ਰਹਿਣਾ ਪੈਣਾ। ਸਾਰੀਆਂ ਤਾਕਤਾਂ ਦਾ ਮਾਲਕ ਹੁੰਦੇ ਹੋਏ ਵੀ ਨੋਰਮਲ ਲਾਈਫ, ਸਹਿਜ ਦੀ ਲਾਈਫ 'ਚ ਜਿਉਣਾ ਪੈਣਾ। ਇਹ ਗੱਲ ਸਮਝ ਨਹੀਂ ਆਇਆ ਕਰਦੀ, ਬੜੇ ਪ੍ਰੇਮੀ ਕਹਿੰਦੇ ਜੀ ਸੰਤਾਂ 'ਚ ਜੇ ਸ਼ਕਤੀ ਸੀ ਦਿਖਾਈ ਕਿਉਂ ਨਾ? ਕੋਈ ਕਹਿੰਦਾ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਕਤੀ ਕਿਉਂ ਨਾ ਦਿਖਾਈ, ਗੁਰੂ ਪੰਜਵੇਂ ਪਾਤਸ਼ਾਹ ਨੇ ਸ਼ਕਤੀ ਕਿਉਂ ਨਾ ਦਿਖਾਈ? ਉਹ ਸਬਰ ਦਾ ਸਬਕ ਦਿੱਤਾ ਸਾਨੂੰ ਸਮਝਾਉਣ ਵਾਸਤੇ। ਇੱਕ ਮਹਾਂਪੁਰਸ਼ ਨੇ ਸਬਕ ਪ੍ਰੈਕਟੀਕਲੀ ਸਮਝਾਇਆ ਸੀ, ਰੂਮ ਦਾ ਬਾਦਸ਼ਾਹ, ਉਹਦੇ ਦਰਬਾਰ 'ਚ ਸਵਾਲ ਚੱਲਿਆ ਕਿ ਸਬਰ ਤੇ ਸ਼ੁਗਰ ਕੀ ਹੁੰਦਾ। ਬੜਾ ਕੁਛ ਦੱਸਿਆ ਲੇਕਿਨ ਤਸੱਲੀ ਨਾ ਹੋਈ। ਅਖੀਰ ਇੱਕ ਮਹਾਤਮਾ ਨੇ ਦੱਸਿਆ ਕਿ ਇਸ ਵੇਲੇ ਦਿੱਲੀ ਦੇ ਅੰਦਰ ਇੱਕ ਮਹਾਤਮਾ ਹੈ ਜਿਸਦਾ ਨਾਮ ਸਰਮਦ ਹੈ, ਪਰ ਉਹ ਜੇਲ੍ਹ ਵਿੱਚ ਹੈ, ਔਰੰਗਜ਼ੇਬ ਨੇ ਜੇਲ੍ਹ ਵਿੱਚ ਰੱਖਿਆ ਹੈ, ਉਹ ਸਮਝਾ ਸਕਦਾ ਤੁਹਾਨੂੰ। ਸਫੀਰ ਨੂੰ ਹੁਕਮ ਦਿੱਤਾ ਅਤੇ ਦਿੱਲੀ ਆ ਗਿਆ। ਦਿੱਲੀ ਆ ਕੇ ਇਜਾਜ਼ਤ ਲਈ, ਉਸ ਵੇਲੇ ਸਰਮਦ ਦਾ ਜਿੱਥੇ ਜੇਲ੍ਹ ਖਾਨਾ ਸੀ ਉੱਥੇ ਚੱਲਿਆ ਗਿਆ ਅਤੇ ਬਾਹਰ ਬੈਠਾ ਹੈ, ਅਰਦਾਸ ਕਰਦਾ, ਦਰਵਾਜ਼ਾ ਖੋਲ੍ਹਣ ਨੂੰ ਕਹਿੰਦਾ। ਕਹਿੰਦਾ ਜੀ ਸਾਨੂੰ ਇਜਾਜ਼ਤ ਨਹੀਂ ਹੈ। ਕਹਿੰਦੇ ਫਕੀਰ ਸਾਈਂ ਮੈਂ ਇੱਕ ਸਵਾਲ ਦਾ ਜਵਾਬ ਲੈਣਾ ਹੈ ਈਰਾਨ ਤੋਂ। ਉਸੇ ਵੇਲੇ ਨਿਗਾਹ ਕੀਤੀ, 7 ਦਰਵਾਜ਼ੇ ਲੌਕਡ ਸੀ, ਸਾਰੇ ਹੀ ਤੜਕ ਤੜਕ ਕਰਕੇ ਖੁੱਲ੍ਹ ਗਏ, ਬਾਹਰਲੇ 'ਚ ਆ ਗਏ। ਕਹਿੰਦੇ ਦੱਸੋ। ਕਹਿੰਦਾ ਮੈਂ ਸਬਰ ਅਤੇ ਸ਼ੁਕਰ ਦਾ ਮੈਂ ਨਾ ਪੁੱਛਣਾ। ਉਹ ਕਹਿਣ ਲੱਗੇ ਸਵੇਰੇ ਇੱਕ ਮਸ਼ਕ ਪਾਣੀ ਦੀ ਲਿਆਈ, 2 ਗਜ ਕੱਪੜਾ ਲਿਆਈ, ਕਿਉਂਕਿ ਮੈਂ ਬ੍ਰਹਿਣ ਹਾਂ, ਮੈਂ ਨਗਨ ਹਾਂ ਇੱਥੇ। ਇਸੇ ਤਰ੍ਹਾਂ ਕੀਤਾ ਗਿਆ। ਦੂਸਰੇ ਦਿਨ ਜਦੋਂ ਉਸ ਆਇਆ ਅੰਬੈਸਡਰ, ਉਸ ਵੇਲੇ ਇਸ਼ਨਾਨ ਕਰਾਇਆ ਉਹਦਾ, ਦੋ ਗਜ ਕੱਪੜਾ ਪਵਾਤਾ, ਬੈਠ ਗਿਆ। ਕੋਰੜੇ ਮਾਰਨ ਵਾਲਾ ਆ ਗਿਆ, 100 ਕੋਰੜਾ ਰੋਜ਼ ਉਹਦੇ ਲੱਗਦਾ ਸੀ ਪਿੱਠ ਤੇ। ਬੜਾ ਟੌਰਚਰ ਦੇ ਰਹੇ ਸੀ ਉਸ ਮਹਾਤਮਾ ਨੂੰ। ਉਹਨੇ ਉਂਗਲੀ ਖੜੀ ਕਰੀ ਹੋਈ ਸੀ, ਐਂ ਕਰੀ ਜਾਂਦਾ ਸੀ। ਕੋਈ ਹੈ ਬੂ ਨਹੀਂ ਸੀ ਕਹਿੰਦਾ। ਜਦੋਂ 50 ਲੱਗ ਹਟੇ, ਕਹਿੰਦੇ ਸਮਝ ਆਈ ਤੇਰੇ ਗੱਲ ਸਬਰ ਦੀ? ਕਹਿੰਦਾ ਨਾ ਮਹਾਰਾਜ। ਕਹਿੰਦੇ ਹੋ ਸਾਵਧਾਨ, ਤੈਨੂੰ ਸਮਝਾਈਏ। ਸਾਵਧਾਨ ਹੋਇਆ, ਦ੍ਰਿਸ਼ਟੀ ਖੋਲ ਦਿੱਤੀ। ਕੀ ਦੇਖਦਾ? ਅਸਮਾਨੀ ਸ਼ਕਤੀਆਂ, ਰਿਧੀਆਂ, ਸਿੱਧੀਆਂ, ਤਾਕਤਾਂ, ਮਿੰਨਤਾਂ ਕਰਦੀਆਂ, ਫਕੀਰ ਸਾਈਂ ਇੰਨਾ ਦੁੱਖ ਨਾ ਸਹਿ, ਸਾਤੋਂ ਦੇਖਿਆ ਨਹੀਂ ਜਾਂਦਾ। 50 ਕਰੋੜੇ ਲੱਗਦੇ ਗਏ। ਕਹਿੰਦੇ ਹੁਣ ਆਈ ਸਮਝ ਗੱਲ? ਕਹਿੰਦਾ ਨਹੀਂ। ਕਹਿੰਦੇ ਦੇਖ, ਇੰਨੀਆਂ ਸ਼ਕਤੀਆਂ ਦਾ ਮਾਲਕ ਆ, ਜੇ ਇੱਕ ਫੁਰਨਾ ਕਰਦਾ ਦਿੱਲੀ ਤੇ ਲਾਹੌਰ ਨੂੰ ਗਰਕ ਕਰਦਾ। ਇੰਨੀਆਂ ਸ਼ਕਤੀਆਂ ਦਾ ਮਾਲਕ ਹੁੰਦਿਆ ਹੋਇਆ ਫਿਰ ਮੈਂ ਸਬਰ ਵਿੱਚ ਜ਼ਿੰਦਗੀ ਗੁਜ਼ਾਰਦਾ। ਸੋ ਮਹਾਰਾਜ ਕਹਿਣ ਲੱਗੇ, ਭਾਈ ਦਿਆ ਸਿੰਘਾ, ਸਿਦਕ ਸਬੂਰੀ ਸਾਹਿਬ ਤੇ ਮਸਤੀ ਹੁਸ਼ਿਆਰੀ ਗੁਰਮੁਖ ਆਪ ਗਵਾਇਆ, ਜਿਣ ਹਉਮੈ ਮਾਰੀ, ਆਪਣਾ ਆਪ ਗਵਾਉਣਾ ਪੈਂਦਾ। ਤੇ ਗੁਰੂ ਦੇ ਸਰੀਰ ਦੇ ਅੰਦਰ, ਗੁਰੂ ਦੀ ਕੌਨਸ਼ੀਅਸਨੈਸ ਦੇ ਅੰਦਰ, ਜੋਤ ਦੇ ਅੰਦਰ ਸਮਾਉਣਾ ਪੈਂਦਾ, ਜਿਸ ਨੂੰ ਗੌਰ ਆਖਦੇ ਨੇ।
ਗੁਰ ਗੌਰ ਸਮਾਵੇ,
ਆਪਣੀ ਈਗੋ ਨੂੰ ਬੈਨਿਸ਼ ਕਰਨਾ ਪੈਂਦਾ, ਕੁਰਬਾਨ ਕਰਨਾ ਪੈਂਦਾ, ਮਾਰਨਾ ਪੈਂਦਾ। ਕਿਉਂਕਿ ਜਿੰਨਾ ਚਿਰ ਆਦਮੀ ਦੇ ਅੰਦਰ ਈਗੋ ਹੈ, ਉਸਨੂੰ ਗੁੱਸਾ ਵੀ ਆਉਂਦਾ। ਉਹਦੇ ਵਾਸਤੇ ਦੁਸ਼ਮਣ ਵੀ ਤਿਆਰ ਨੇ, ਮਿੱਤਰ ਵੀ ਤਿਆਰ ਨੇ, ਦੁੱਖ ਵੀ ਤਿਆਰ ਨੇ, ਪਰ ਜਦ ਈਗੋ ਹੀ ਮਿਟ ਗਈ, ਆਪਣਾ ਆਪ ਮਿਟਾ ਦਿੱਤਾ, ਫਿਰ ਕਹਿੰਦੇ ਪਰਮ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਉਹ ਮੁਰਦਾ ਹੁੰਦਾ ਜਦੋਂ ਇੱਕ ਮਰ ਗਿਆ, ਦੂਜੇ ਚ ਤਾਂ ਹੀ ਸਮਾਏਗਾ, ਜੇ ਦੋ ਹੈਗੇ ਫਿਰ ਕਿਵੇਂ ਸਮਾ ਜਾਏਗਾ। ਕਹਿਣ ਲੱਗੇ ਭਾਈ ਦਿਆ ਸਿੰਘਾ, ਮੁਰਦਾ ਹੋਏ ਮਰੀਦ ਸੋ ਗੁਰ ਗੋਰ ਸਮਾਵੇ, ਸ਼ਬਦ ਸੁਰਤ ਲਵਲੀਨ ਹੋਏ ਉਹ ਆਪ ਗਵਾਵੇ। ਸ਼ਬਦ ਦੇ ਵਿੱਚ ਲਿਵ ਦੇ ਵਿੱਚ ਆ ਕੇ ਸ਼ਬਦ ਦੀ ਧੁਨ ਅੰਦਰੋਂ ਸੁਣ ਕੇ, ਸ਼ਬਦ ਦੀ ਵਿਚਾਰ ਕਰਕੇ ਫਿਰ ਆਪਣੀ ਈਗੋ ਨੂੰ ਗਵਾਵੇ। ਮੈਂ ਤਾਂ ਐਵੇਂ ਵਾਧੂ ਦਾ ਬਣਿਆ ਫਿਰਦਾ, ਮੈਂ ਤਾਂ ਹਾਂ ਹੀ ਨਹੀਂ। ਤਨ ਧਰਤੀ ਕਰ ਧਰਮਸਾਰ, ਤਨ ਦੀ ਧਰਤੀ ਬਣਾਓ, ਗੁਰਦੁਆਰਾ ਤਨ ਦੀ ਧਰਤੀ ਦਾ ਬਣਾ ਲਓ ਤੇ ਇਹਦੇ ਵਿੱਚ ਕਰਨਾ ਕੀ ਹੈ। ਕਹਿੰਦੇ ਮਨ ਦਬ ਵਿਛਾਵੇ, ਇਹਦੇ ਵਿੱਚ ਜਿਹੜਾ ਮਨ ਹੈਂਕੜਾਂ ਕਰਦਾ ਇਹਨੂੰ ਥਾਂ ਵਿਛਾ ਦਿਓ, ਇੱਥੇ ਦਬ ਵਿਛਾ ਦਿਓ, ਇਹਦੀ ਆਹ ਮੈਟ ਹੈ ਜਿਹੜਾ ਫੁੱਟ ਮੈਟ ਇਹ ਬਣਾ ਦਿਓ, ਲੱਤਾਂ ਹੇਠ ਲਤਾੜੀ ਹੈ ਗੁਰ ਸ਼ਬਦ ਕਮਾਵੇ, ਇੰਨੀ ਨਿਮਰਤਾ ਆ ਜਾਵੇ, ਸਹਿਨਸ਼ੀਲਤਾ ਆ ਜਾਵੇ ਤੇ ਗੁਰੂ ਦੀ ਸ਼ਬਦ ਦੀ ਕਮਾਈ ਕਰੇ, ਪਾਏ ਭਗਤ ਨਿਵਾਨ ਹੋਏ, ਨੀਵਾਂ ਹੋ ਜਾਵੇ ਉੱਚਾ ਨਾ ਰਹੇ, ਗੁਰਮਤ ਠਹਿਰਾਵੇ, ਫਿਰ ਗੁਰੂ ਦੀ ਮਤ ਨੂੰ ਮਨ ਵਿੱਚ ਠਹਿਰ ਜਗ੍ਹਾ ਦੇਵੇ, ਵਰਸਾ ਨਿਜਰ ਤਾਰ ਹੋਏ ਸੰਗਤ ਚੱਲ ਆਵੇ, ਜੀਵਨ ਐਸਾ ਹੋਵੇ ਆਪਣੇ ਵਾਸਤੇ ਨਹੀਂ ਸਾਰੇ ਸੰਸਾਰ ਦਾ ਸਾਂਝਾ ਹੋ ਕੇ, ਜਿਵੇਂ ਮੀਂਹ ਵਸਦਾ ਹੈ ਧਾਰਾਂ ਦੇ ਵਿੱਚ, ਇਸ ਤਰ੍ਹਾਂ ਨਾਲ ਉਹਦੇ ਜੀਵਨ ਦੇ ਵਿੱਚੋਂ ਸੱਚ ਸੰਤੋਖ ਦਿਆ ਦੀ ਬਾਰਿਸ਼ ਹੋਣੀ ਚਾਹੀਦੀ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਨੇ ਪ੍ਰਵਾਨ ਕਰ ਲਿਆ, ਨਾਮ ਦੀ ਦਾਤ ਦਿੱਤੀ, ਕਰਮ ਉਪਾਸ਼ਨਾ ਗਿਆਨ ਵਿਗਿਆਨ ਚਾਰੇ ਅਵਸਥਾ ਚੋਂ ਨੰਗਾ ਕੇ ਪੂਰਨ ਬ੍ਰਹਮ ਗਿਆਨੀ ਬਣਾ ਦਿੱਤਾ। ਤੇ ਅੱਜ ਸਿੱਖੀ ਨੂੰ ਪਰਖਣ ਵਾਸਤੇ ਵੀ ਗੱਲਾਂ ਵਾਲੇ ਹੀ ਸਿੱਖ ਨੇ ਕਿ ਸੱਚਮੁੱਚ ਸਿੱਖੀ ਆ ਗਈ ਇਹਨਾਂ ਦੇ ਅੰਦਰ, ਇੱਕ ਕੌਤਕ ਰਚਦਾ ਉਹ ਇਹ ਰਚਿਆ ਕਿ ਦੀਵਾਨ ਲੱਗਿਆ ਹੋਇਆ, ਵਿਸਾਖੀ ਦਾ ਦੀਵਾਨ ਹੈ, ਕਈ ਦਿਨ ਪਹਿਲਾਂ ਸ਼ੁਰੂ ਹੋ ਗਿਆ, ਸਾਰੇ ਭਾਰਤ ਵਰਸ਼ ਚੋਂ ਕੋਨੇ ਕੋਨੇ ਚੋਂ 80,000 ਦੀ ਗਿਣਤੀ ਦੇ ਅੰਦਰ ਸੰਗਤ ਪਹੁੰਚੀ ਹੋਈ ਹੈ। ਹੈਰਾਨੀ ਹੁੰਦੀ ਹੈ ਵੀ ਨਾ ਕੋਈ ਚੱਲਣ ਦੇ ਸਾਧਨ, ਨਾ ਕੋਈ ਲਾਊਡ ਸਪੀਕਰ, 80,000 ਬੰਦਾ ਜੇ ਇੱਥੋਂ ਬਿਠਾਈਏ ਪੈਂਤਪੁਰ ਸਿੰਘ ਪੈਂਦਾ, ਇੰਨਾ ਜ਼ਿਆਦਾ ਹੁੰਦਾ, ਬੜੀ ਜਗ੍ਹਾ ਚਾਹੀਦੀ ਹੈ ਉਹਨੂੰ, 3.5 ਲੱਖ ਸਕੇਅਰ ਫੁੱਟ ਜਗ੍ਹਾ ਚਾਹੀਦੀ ਹੈ ਉਹਨਾਂ ਨੂੰ ਬੈਠਣ ਨੂੰ। ਇੰਨੀ ਸੰਗਤ ਆਈ ਹੋਈ ਹੈ ਤੇ ਉਸ ਵੇਲੇ ਗੁਰੂ ਮਹਾਰਾਜ ਬਹੁਤ ਸ਼ੋਭਾ ਦੇ ਰਹੇ ਨੇ, ਐਸੇ ਸੋਹਣੇ ਵਸਤਰ ਪਾਏ ਹੋਏ ਕਿ ਸਾਰਿਆਂ ਦੇ ਚਿੱਤ ਦੇ ਵਿੱਚ ਖੁੱਭਦੇ ਜਾਂਦੇ। ਉਸ ਵੇਲੇ ਅਚਾਨਕ ਆਪ ਨੇ ਸ੍ਰੀ ਸਾਹਿਬ ਕੱਢ ਲਈ, ਖੜੇ ਹੋ ਗਏ ਤਖ਼ਤ ਦੇ ਉੱਤੇ, ਤੇ ਉਸ ਵੇਲੇ ਸਾਰਿਆਂ ਵੱਲ ਦੇਖਿਆ, ਸਭ ਦਾ ਧਿਆਨ ਗਿਆ ਕਿ ਗੁਰੂ ਮਹਾਰਾਜ ਨੇ ਸ੍ਰੀ ਸਾਹਿਬ ਕੱਢ ਲਈ। ਹੈਰਾਨ ਹੋ ਰਹੇ ਨੇ ਵੀ ਕੀ ਕਹਿੰਦੇ ਨੇ ਅੱਗੇ, ਅੱਗੇ ਤਾਂ ਅੱਜ ਤੱਕ ਇਸ ਤਰ੍ਹਾਂ ਕਦੇ ਹੋਇਆ ਨੀ, ਵੀ ਅੱਜ ਪਹਿਲੇ ਦਿਨ ਕੀ ਕੌਤਕ ਵਰਤਣ ਲੱਗਿਆ। ਉਸ ਵੇਲੇ ਮਹਾਰਾਜ ਨੇ ਬੜੀ ਉੱਚੀ ਆਵਾਜ਼ ਚ ਕਿਹਾ, ਕਹਿਣ ਲੱਗੇ ਗੁਰਸਿੱਖੋ, ਮੈਂ ਅੱਜ ਆਪ ਤੋਂ ਇੱਕ ਦਾਨ ਮੰਗਣ ਵਾਸਤੇ ਆਇਆ, ਤੁਸੀਂ ਹਮੇਸ਼ਾ ਮੇਰੇ ਤੋਂ ਦਾਤਾਂ ਮੰਗਦੇ ਹੋ, ਦਾਨ ਮੰਗਦੇ ਹੋ, ਤੇ ਅੱਜ ਤੱਕ ਮੈਂ ਨਹੀਂ ਤੁਹਾਤੇ ਕੁਛ ਮੰਗਿਆ, ਤੇ ਅੱਜ ਮੈਂ ਕੁਛ ਮੰਗਣ ਵਾਸਤੇ ਖੜਾ ਹੋਇਆ। ਸਭ ਨੇ ਕਿਹਾ ਵੀ ਕੀ ਮੰਗਣਗੇ ਮਹਾਰਾਜ, ਚੁੱਪ ਨੂੰ ਤੋੜਦੇ ਹੋਇਆ ਮਹਾਰਾਜ ਨੇ ਇਸ ਤਰ੍ਹਾਂ ਦੇ ਨਾਲ ਫਰਮਾਨ ਕੀਤਾ, ਪੜੋ ਜਾ
ਮੈਨੂੰ ਦਾਨ ਆਪਣਾ ਸੀਸ ਦੇਵੇ, ਸਿੱਖ ਮੇਰਾ ਪਿਆਰਾ ਆਣ ਕੇ
ਸਿੱਖ ਪਿਰਿਆ ਮੁਝ ਦੇ ਸੋ ਦਾਨ ਹੈ ਕੋਈ ਸੰਗਤ ਦੇ ਅੰਦਰ ਕੋਈ ਪਿਆਰਾ ਸਿੱਖ ਜਿਹੜਾ ਮੈਨੂੰ ਦਾਨ ਦੇਵੇ ਕਰੇ ਕਾਜ ਅਰਪੇ ਨਿਜ ਪ੍ਰਾਣਾ ਆਪਣੇ ਪ੍ਰਾਣ ਮੈਨੂੰ ਅਰਪ ਦੇਵੇ ਦੇਹ ਅਹੰਕਾਰ ਤਜ ਕਰ ਦੂਰ ਹਉਮੈ ਨਾਲ ਨੀ ਦੇਹ ਦਾ ਅਹੰਕਾਰ ਹੰਗਤਾ ਤੇ ਮਮਤਾ ਨੂੰ ਛੱਡ ਕੇ ਦੂਰ ਧੀਰਜ ਧਰਦੇ ਸੀਸ ਹੋਜੂ ਧੀਰਜ ਦੇ ਨਾਲ ਬਿਨਾਂ ਘਬਰਾਹਟ ਤੇ ਆ ਕੇ ਖੁਸ਼ੀ ਖੁਸ਼ੀ ਕੋਈ ਮੇਰਾ ਸਿੱਖ ਸੀਸ ਦੇਵੇ ਤੇ ਦੇਹੰਗਤਾ ਛੱਡਣ ਵਾਲਾ ਉਸ ਵੇਲੇ ਭਾਈ ਦਿਆ ਸਿੰਘ ਜੀ ਮੈਂ ਨਹੀਂ ਹਾਂ ਤੇ ਅਹਿਮ ਭਾਵ ਇੱਕ ਪਰਛਾਵੇਂ ਕਰਕੇ ਇਹ ਸਰੀਰ ਦੇ ਅੰਦਰ ਪ੍ਰਤੀਤ ਦੇ ਰਿਹਾ ਹੈ ਇਹ ਤਾਂ ਚੀਜ਼ਾਂ ਮੈਂ ਹਾਂ ਨਹੀਂ ਮੈਂ ਤਾਂ ਆਤਮਾ ਸਰੀਰ ਤਾਂ ਮੈਂ ਹਾਂ ਨਹੀਂ ਹਾਂ ਨਾ ਪਹਿਲਾਂ ਸਰੀਰ ਹੋਇਆ ਤੇ ਨਾ ਹੁਣ ਇਹ ਤਾਂ ਇੱਕ ਖੇਲ ਹੋ ਰਹੀ ਹੈ ਉਸ ਵੇਲੇ ਆਪ ਸਾਵਧਾਨ ਹੋ ਕੇ ਉੱਠੇ ਖੁਸ਼ੀ ਦੇ ਨਾਲ ਉੱਠੇ ਵੀ ਇਹ ਸਰੀਰ ਇਹਦੇ ਦਿੱਤੀਆਂ ਜੇ ਗੁਰੂ ਪ੍ਰਸੰਨ ਹੋ ਜਾਵੇ ਇਹ ਜਿਹੜਾ ਸਰੀਰ ਹੈ ਕੀ ਕਹਿੰਦੇ ਕਹਿੰਦੇ ਦੇ ਇਹ ਤਾਂ ਕੇਵਲ ਗੰਦ ਮਨ ਦਾ ਇੱਕ ਥੈਲ ਹੈ ਤੇ ਗੁਰੂ ਜਿਹੜਾ ਇਹਦਾ ਕੋਈ ਮੁੱਲੇ ਨਹੀਂ ਹੈ ਅਮੁੱਲ ਚੀਜ਼ ਹੈ ਜੇ ਸਿਰ ਦਿੱਤਿਆਂ ਤੇ ਗੁਰੂ ਪ੍ਰਸੰਨ ਹੋ ਜਾਵੇ ਇਦੋਂ ਸਸਤਾ ਸੌਦਾ ਕੀ ਹੈ ਉਸੇ ਵੇਲੇ ਆ ਕੇ ਬੇਨਤੀ ਕਰਦੇ ਨੇ ਸੀਸ ਲੱਗ ਜੇ ਗੁਰਾਂ ਦੇ ਚਰਨੀ ਸੀਸ ਲੱਗ ਜੇ ਗੁਰਾਂ ਦੇ ਸੀਸ ਲੱਗ ਜੇ
ਲੱਗਦੇ
ਵਿਚਾਰ ਕਰ ਰਹੇ ਨੇ ਕਿ ਨਾਮ ਹੈ ਪੰਜ ਤੱਤਾਂ, ਨਾਮ ਹੈ ਪੰਜ ਪ੍ਰਾਣ, ਨਾਮ ਹੈ ਪੰਜ ਗਿਆਨ ਇੰਦਰੇ, ਨਾਮ ਹੈ ਪੰਜ ਕਰਮ ਇੰਦਰੇ, ਨਾਮ ਹੈ ਮਨ, ਨਾਮ ਹੈ ਚਿੱਤ, ਨਾਮ ਹੈ ਬੁੱਧ ਤੇ ਨਾਮ ਹੈ ਮੈਂ। ਤੇ ਆਹ ਸੀਸ ਗੁਰੂ ਮੰਗ ਰਿਹਾ ਹਿਰਦੇ ਵਿਚਾਰ ਕੀਨ ਤਬ ਤਾਈ, ਉਸੇ ਵੇਲੇ ਵਿਚਾਰ ਕਰ ਲਈ ਰੇ ਜੀ ਸਥਿਤ ਸਦਾ ਕੋ ਨਾਹੀਂ। ਆਪਣੇ ਆਪ ਨੂੰ ਕਹਿੰਦੇ ਨੇ ਕਿ ਇੱਥੇ ਸਦਾ ਰਹਿਣ ਵਾਲਾ ਕੋਈ ਨਹੀਂ ਹੈ, ਇੱਥੇ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਬਾਰ। ਐਸੋ ਸਮੋ ਨਹੀਂ ਪੁਨ ਪਾਵੇ, ਸਤਿਗੁਰ ਕਾਜ ਸੀਸ ਤੋਂ ਪਾਵੇ। ਮਨਾ ਤੇਰਾ ਸੀਸ ਸਤਿਗੁਰੂ ਦੇ ਕੰਮ ਆ ਜੇ, ਇੱਦੂ ਕਹਾਂ ਹੋਰ ਕਿਹੜੀ ਗੱਲ ਹੈ, ਇਹ ਜਿਹਾ ਸਮਾਂ ਨਹੀਂ ਮਿਲਣਾ। ਇਤੀ ਬਲੰਬ ਕੀਨ ਤਿਕਤ, ਦੂਜੀ ਵਾਰੀ ਆਵਾਜ਼ ਦੇਣ ਦੀ ਲੋੜ ਪੈ ਗਈ ਗੁਰੂ ਕਲੰਗੀਧਰ ਨੂੰ, ਤਰਕਾਰ ਹੈ ਤੈਨੂੰ, ਇੰਨੀ ਦੇਰ ਤੈਂ ਕਰ ਦਿੱਤੀ ਇਹ ਗੱਲ ਸੋਚਦੇ ਸੋਚਦੇ। ਸਵਾਮੀ ਬਚਨ ਨਾ ਸਨਮੁਖ ਹੋਈ, ਸਵਾਮੀ ਦੇ ਜਦ ਮੂੰਹ ਚੋਂ ਨਿਕਲੀ ਸੀ ਗੱਲ, ਤੈਨੂੰ ਜਦੇ ਚਾਹੀਦਾ ਸੀ ਨੱਠ ਕੇ ਜਾਂਦਾ, ਸੋਚਣ ਕਿਉਂ ਲੱਗਿਆ। ਇਮ ਵਿਚਾਰ ਕਰ ਤੂਰਨ ਠਾਂਡਾ, ਇਕਦਮ ਛਾਲ ਮਾਰ ਕੇ ਉੱਠਿਆ, ਇਕਦਮ ਖੜਾ ਹੋ ਗਿਆ ਕਾਲੀ ਦੇ ਨਾਲ, ਵੀ ਕੋਈ ਹੋਰ ਨਾ ਖੜਾ ਹੋ ਜਾਵੇ। ਹਿਰਦੇ ਵਿਖੇ ਤੀਰਜ ਕਰ, ਉਸ ਵੇਲੇ ਸਰੀਰ ਕੰਬਦਾ ਨਹੀਂ, ਲੱਤਾਂ ਕੰਬਦੀਆਂ ਨੇ, ਚਿਹਰੇ ਦੇ ਉੱਤੇ ਲਾਲੀ ਆ ਗਈ, ਦਗ ਦਗ ਚਿਹਰਾ ਕਰਨ ਲੱਗ ਗਿਆ, ਮੇਰਾ ਸੀਸ ਗੁਰੂ ਦੇ ਲੇਖੇ। ਇਸ ਤਰ੍ਹਾਂ ਦੇ ਨਾਲ ਇਹ ਸਾਧ ਸਿੰਘ ਜੀ ਗੱਲ ਕਰਨੀ ਸਿਖਾ ਲਈ ਹੈ, ਪਰ ਹੈ ਔਖੀ।
ਕੋਈ ਕੋਈ ਲੰਘਦਾ ਪ੍ਰੇਮ ਦੀ ਗਲੀ ਦੇ ਵਿੱਚ, ਪ੍ਰੇਮ ਦੀ ਗਲੀ ਦੇ ਵਿੱਚ।
ਸਦਾ ਵਾਸਤੇ ਅਮਰ ਜੀਵਨ ਪ੍ਰਾਪਤ ਹੋਵੇ। ਗੁਰਸਿੱਖੀ ਚੱਲ ਪਈ, ਵਾਰੀ ਵਾਰੀ ਪੰਜ ਸੀਸ ਦੇ ਕੇ ਅਮਰ ਦਾ ਬਾਟਾ ਤਿਆਰ ਹੋਇਆ ਤੇ ਖਾਲਸੇ ਦਾ ਪ੍ਰਕਾਸ਼ ਹੋ ਗਿਆ ਸੰਸਾਰ ਦੇ ਉੱਤੇ। ਇਸ ਤਰ੍ਹਾਂ ਦੇ ਨਾਲ ਜੀਵਨ ਕੀ ਹੋ ਜਾਂਦਾ ਥੋੜੀ ਜਿਹੀ ਦੇਰ ਬਾਅਦ। ਭਾਈ ਸਾਹਿਬ ਪੂਰੇ ਗੁਰਸਿੱਖਾਂ ਵਾਲਾ ਜੀਵਨ ਜਿਉਂ ਕੇ ਸਾਡੇ ਵਾਸਤੇ ਨਵੇਂ ਰਾਹ ਪਾ ਰਹੇ ਨੇ। ਗੁਰੂ ਦਸ਼ਮੇਸ਼ ਪਿਤਾ ਦੇ ਹਰ ਵਕਤ ਨਿਕਟ ਵਰਤੀ ਰਹਿੰਦੇ ਨੇ। ਪੂਰਨ ਗਿਆਨ ਦੀ ਦਾਤ ਆਪ ਨੂੰ ਪ੍ਰਾਪਤ ਹੋਈ ਹੋਈ ਹੈ ਤੇ ਉਸ ਵੇਲੇ ਇੱਕ ਦਿਨ ਦਾ ਜ਼ਿਕਰ, ਗੁਰੂ ਦਸ਼ਮੇਸ਼ ਪਿਤਾ ਬਾਹਰ ਜਾ ਰਹੇ ਨੇ। ਸੁਣਦਾ ਭਾਈ, ਬਾਹਰ ਜਾ ਰਹੇ ਨੇ ਤੇ ਜਾਂਦੇ ਜਾਂਦੇ ਆਪ ਜਦ ਘੋੜੇ ਤੇ ਸਵਾਰ ਹੋਏ ਉਸ ਵੇਲੇ ਸ੍ਰੀ ਸਾਹਿਬ ਵਿੱਚੋਂ ਉਛਲ ਗਈ। ਉਛਲ ਕੇ ਮਹਾਰਾਜ ਨੇ ਘੋੜੇ ਤੇ ਚੜ੍ਹਦਿਆਂ ਹੀ ਉਸ ਨੂੰ ਬੋਚਿਆ। ਉਸ ਵੇਲੇ ਆਪ ਨੇ ਕਿਹਾ ਵੀ ਐਂ ਕਰੋ, ਕੋਈ ਧਾਗਾ ਲਿਆਓ ਕਿਤੋਂ ਟੋਲ ਕੇ। ਬਾਹਰ ਜਾ ਰਹੇ ਸੀ ਤੇ ਸੰਗਤ ਦੇ ਸਰੀਰ ਧਾਗਾ ਦੇਖ ਰਹੇ ਨੇ ਕਿਤੋਂ। ਉਸ ਵੇਲੇ ਭਾਈ ਦਿਆਲ ਸਿੰਘ ਜੀ ਦੇ ਹੇਠਾਂ ਦੀ ਜਨੇਊ ਪਾਇਆ ਹੋਇਆ ਸੀ, ਕਿਉਂਕਿ ਖੱਤਰੀ ਸੀ, ਖੱਤਰੀ ਤੇ ਬ੍ਰਾਹਮਣ ਜਨੇਊ ਪਾਇਆ ਕਰਦੇ ਸੀ। ਤੇ ਐਸਾ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਕਿ ਉਹਨਾਂ ਨੇ ਜਨੇਊ ਲਾ ਕੇ ਗੁਰੂ ਮਹਾਰਾਜ ਦੇ ਹਵਾਲੇ ਕਰ ਦਿੱਤਾ ਤੇ ਨਾਲ ਇਹ ਗੱਲ ਕਹੀ ਕਿ ਮਹਾਰਾਜ ਇਹਦੇ ਨਾਲ ਬੰਨ ਲਓ। ਮਹਾਰਾਜ ਨੇ ਲਿਆ ਲੈ ਕੇ ਸ੍ਰੀ ਸਾਹਿਬ ਬੰਨ ਲਈ ਤੇ ਜਿਸ ਵਕਤ ਡੇਰੇ ਆਏ ਵਾਪਸ ਤਾਂ ਉਸ ਵੇਲੇ ਨਾਲ ਦੇ ਕਹਿਣ ਲੱਗੇ ਕਿ ਭਾਈ ਸਾਹਿਬ ਤੁਸੀਂ ਜਨੇਊ ਲਾ ਦਿੱਤਾ, ਤੁਸੀਂ ਤਾਂ ਮਾੜਾ ਕੰਮ ਕਰਿਆ। ਤੇ ਜਦੋਂ ਕੋਈ ਵੀ ਜਵਾਬ ਨਾ ਦਿੱਤਾ ਆਪ ਨੇ, ਕਹਿੰਦੇ ਲਾਹ ਤਾਂ ਮੈਂ ਲਾਹ ਤਾਂ, ਜਨੇਊ ਚ ਹੈ ਕੀ, ਧਾਗੇ ਚ ਕੀ ਹੈ, ਕੁਛ ਵੀ ਨਹੀਂ ਹੈ। ਇਹ ਤਾਂ ਅਸੀਂ ਸ੍ਰੀ ਸਾਹਿਬ ਬੰਨਣ ਵਾਸਤੇ ਹੀ ਪਾਇਆ ਹੋਇਆ ਸੀ ਵੀ ਕਿਤੇ ਉਛਲ ਜਾਂਦੀ ਹੈ, ਚਲੋ ਗਲ ਚ ਭਾਰ। ਜਨੇਊ ਨਹੀਂ, ਧਾਗਾ ਪਾਇਆ ਸੀ। ਉਸ ਵੇਲੇ ਗੁਰੂ ਦਸ਼ਮੇਸ਼ ਪਿਤਾ ਦੇ ਪਾਸ, ਕਿਉਂਕਿ ਅਜੇ ਨਵੀਂ ਨਵੀਂ ਸਿੱਖੀ ਆਈ ਸੀ, ਪੁਰਾਣੇ ਸੰਸਕਾਰ ਛੇਤੀ ਛੇਤੀ ਛੱਡਣੇ ਔਖੇ ਹੁੰਦੇ ਨੇ, ਹੌਲੀ ਹੌਲੀ ਆਦਮੀ ਛੱਡਦੇ ਨੇ। ਉਹ ਉਵੇਂ ਜਿਵੇਂ ਹੀ ਸੀਗੇ ਮਨਾਂ ਦੇ ਅੰਦਰ, ਸਿੱਖੀ ਧਾਰਨ ਕਰ ਲਈ ਸੀ। ਗੁਰੂ ਦਸ਼ਮੇਸ਼ ਪਿਤਾ ਦੇ ਪਾਸ ਆ ਕੇ ਕਹਿਣ ਲੱਗੇ, ਕਹਿੰਦੇ ਪਾਤਸ਼ਾਹ ਇਹ ਭਾਈ ਦਿਆਲ ਸਿੰਘ ਜੀ ਨੇ ਜਨੇਊ ਲਾ ਦਿੱਤਾ। ਮਹਾਰਾਜ ਕਹਿੰਦੇ ਜਾਓ ਉਹਨੂੰ ਕਹੋ ਪਾ ਲਵੇ, ਸਾਡੇ ਵੱਲੋਂ ਹੁਕਮ ਦੇਵੋ ਵੀ ਪਾ ਲੇ। ਉਸ ਵੇਲੇ ਪੰਜ ਚਾਰ ਗੁਰਸਿੱਖ ਜਾਂਦੇ ਨੇ ਭਾਈ ਦਿਆਲ ਸਿੰਘ ਜੀ ਦੇ ਪਾਸ, ਕਹਿਣ ਲੱਗੇ ਭਾਈ ਸਾਹਿਬ ਦਸ਼ਮੇਸ਼ ਪਿਤਾ ਦਾ ਹੁਕਮ ਹੈ ਕਿ ਤੁਸੀਂ ਜਨੇਊ ਪਾ ਲਓ, ਲਾਹ ਕਿਉਂ ਦਿੱਤਾ। ਤੇ ਬੜੀ ਤਾਕੀਦ ਦੇ ਨਾਲ ਪਾਤਸ਼ਾਹ ਨੇ ਕਿਹਾ ਕਿ ਉਹ ਜਨੇਊ ਪਹਿਨ ਲਵੇ। ਉਸ ਵੇਲੇ ਭਾਈ ਸਾਹਿਬ ਕਹਿਣ ਲੱਗੇ ਮੈਂ ਨਹੀਂ ਪਹਿਨਣਾ ਇਹ, ਮੇਰੇ ਕੋਲ ਜਿਹੜਾ ਜਨੇਊ ਮੈਨੂੰ ਮਿਲਣਾ ਸੀ ਉਹ ਗੁਰੂ ਦਸ਼ਮੇਸ਼ ਪਿਤਾ ਨੇ ਮੈਨੂੰ ਅੰਦਰ ਦੇ ਦਿੱਤਾ, ਮੇਰੇ ਅੰਦਰ ਨਾਮ ਦਾ ਜਨੇਊ ਪੈ ਗਿਆ, ਹੁਣ ਮੈਨੂੰ ਕਿਸੇ ਜਨੇਊ ਦੀ ਆਵਸ਼ਕਤਾ ਨਹੀਂ ਹੈ। ਫੇਰ ਆ ਗਏ, ਕਹਿੰਦੇ ਮਹਾਰਾਜ ਉਹ ਤਾਂ ਐਂ ਕਹਿੰਦਾ। ਮਹਾਰਾਜ ਕਹਿੰਦੇ ਨਾ, ਫੇਰ ਜਾਓ, ਫੇਰ ਦੱਸੋ। ਦੁਬਾਰਾ ਫੇਰ ਜਾਂਦੇ ਨੇ। ਉਸ ਵੇਲੇ ਆਪ ਇਸ ਤਰ੍ਹਾਂ ਦੇ ਨਾਲ ਜਵਾਬ ਦਿੰਦੇ ਨੇ, ਸਤਿਗੁਰ ਆਖਦੇ ਜਨੇਊ ਪਾਲ ਸੱਚ ਦਾ ਕੱਚੇ ਧਾਗੇ ਟੁੱਟ ਜਾਣਗੇ। Thank you. ਮੈਂ ਸੱਚ ਦਾ ਜਨੇਊ ਪਹਿਨ ਲਿਆ, ਮੇਰੇ ਅੰਦਰ ਬਾਹਰ ਜਨੇਊ ਪਹਿਨਿਆ ਹੈ, ਅੱਖਾਂ ਨਾਲ ਦਿਸਣ ਵਾਲਾ ਜਨੇਊ ਨਹੀਂ ਹੈ ਮੇਰੇ, ਲੇਕਿਨ ਰੱਬ ਦੀ ਦਰਗਾਹ ਚ ਪ੍ਰਵਾਨ ਹੋਣ ਵਾਲਾ ਜਿਹੜਾ ਜੀਵ ਦੇ ਨਾਲ ਜਾਂਦਾ ਉਹ ਜਨੇਊ ਮੈਂ ਪਹਿਨਿਆ ਹੈ। ਫਰਮਾਨ ਕਰਦੇ ਹੈ ਕਿ ਜਗਤ ਤਾਨ ਤਜ ਹੋ ਨਿਰਾਲਾ। ਗੁਰੂ ਦਸ਼ਮੇਸ਼ ਪਿਤਾ ਜੀ ਦੇ ਪਾਸ ਆ ਕੇ ਦੱਸ ਦਿੱਤਾ ਕਿ ਮਹਾਰਾਜ ਜਨੇਊ ਨਹੀਂ ਪਾਉਂਦਾ। ਉਸ ਵੇਲੇ ਮਹਾਰਾਜ ਨੇ ਬੁਲਾ ਲਿਆ ਭਾਈ ਸਾਹਿਬ ਨੂੰ, ਕਹਿਣ ਲੱਗੇ ਪ੍ਰੇਮੀਓ ਇਹਨੇ ਸੱਚ ਦਾ ਜਨੇਊ ਪਹਿਨਿਆ ਹੋਇਆ, ਇਹਨੂੰ ਕੱਚੇ ਜਨੇਊ ਦੀ ਕੀ ਲੋੜ ਹੈ। ਜਗਤ ਦੀ ਕਾਣ ਛੱਡ ਦਿੱਤੀ, ਇਹਨੇ ਨਿਰਾਲਾ ਹੋ ਗਿਆ ਤੇ ਗੁਰਮਤ ਨੂੰ ਧਾਰਨ ਕਰਕੇ ਉਹਦਾ ਜਨੇਊ ਪਾ ਲਿਆ। ਗੁਰਮਤ ਧਾਰਨ ਉਹਦਾ ਤਵਿਸਾਲਾ ਜਗ ਮੈਂ ਜੋ ਮਲੇਸ਼ ਬਲਵਾਨਾ। ਕਹਿੰਦੇ ਉਹ ਜਨੇਊ ਪਤਾ ਕੀ ਕੰਮ ਕਰੂਗਾ, ਬਾਹਰਲੇ ਪਾਸੇ ਤਾਂ ਮਲੇਸ਼ ਮਾੜੇ ਆਦਮੀ ਦੁਨੀਆਂ ਦੇ ਉੱਤੇ ਧੱਕੇ ਕਰਨ ਵਾਲੇ, ਦੁਖੀ ਕਰਨ ਵਾਲੇ, ਮਾੜੀਆਂ ਇੱਛਿਆਂ ਵਾਲੇ ਬੰਦੇ ਨੇ, ਤੇ ਅੰਦਰਲੇ ਪਾਸੇ ਪੰਜ ਚੋਰ ਨੇ। ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਓਹਕਾਰ ਅਨੇਕਾਂ ਵਿਕਾਰ ਨੇ। ਜਗ ਮੈਂ ਜੋ ਮਲੇਸ਼ ਬਲਵਾਨਾ, ਮਨ ਮੈਂ ਉਹ ਵਿਕਾਰ ਮਾਨ, ਮਨ ਦੇ ਵਿੱਚ ਬੇਅੰਤ ਵਿਕਾਰ ਨੇ। ਸਿੰਘ ਸੂਰਮੇ ਗੁਰਮਤ ਧਾਰੇ ਧਰੇ, ਸਿੰਘ ਜਿਹੜੇ ਸੂਰਮੇ ਨੇ ਗੁਰਮਤ ਨੂੰ ਧਾਰਨ ਕਰਕੇ ਇਨ ਦੋਨੋਂ ਕੋ ਨਾਸ਼ਨ ਕਰੇ, ਉਹਨਾਂ ਨੂੰ ਪਿਆਰ ਪ੍ਰੇਮ ਨਾਲ ਸਮਝੌਤੀ ਦੇ ਕੇ ਤੇ ਅੰਦਰਲਿਆਂ ਨੂੰ ਕਾਬੂ ਕਰਕੇ ਦੋਹਾਂ ਦਾ ਨਾਸ਼ ਕਰਦੇ ਆ। ਦੋਨੋਂ ਲੋਕ ਲਹਿ ਸੁਖ ਭਾਰੀ, ਇੱਥੇ ਵੀ ਤੇ ਗਾਂ ਦੇ ਲੋਕ ਮੇਰੇ ਲੋਕ ਜਾ ਕੇ ਹੱਥੋਂ ਜ਼ਿਆਦਾ ਸੁੱਖ ਪਾਉਣਗੇ। ਮੈਂ ਤਿੰਨ ਕੋ ਸੰਘ ਮੁਦਕਾਰੀ, ਖੁਸ਼ੀਆਂ ਦੇਣ ਵਾਸਤੇ ਮੈਂ ਉਹਨਾਂ ਦੇ ਨਾਲ ਹੈ। ਭਾਈ ਦਿਆਲ ਸਿੰਘ ਦੀ ਤੁਸੀਂ ਤਰਕ ਕਰੀ ਸੀ ਨਾ, ਤਰਕ ਨਹੀਂ ਕਰਨੀ ਅੱਜ ਤੋਂ ਬਾਅਦ। ਜਿਹੜਾ ਇਹ ਗੱਲ ਗੁਰਸਿੱਖਾਂ ਚ ਕਹੇਗਾ ਕਿ ਜਨੇਊ ਪਹਿਨ ਲੈ, ਉਹ ਤਨਖਾਹੀਆ ਹੋਏਗਾ। ਗੁਰੂ ਮਹਾਰਾਜ ਨੇ ਕੌਤਕ ਕਰਕੇ ਭਾਈ ਦਿਆਲ ਸਿੰਘ ਤੋਂ ਇਹ ਉਪਦੇਸ਼ ਸਾਰੀ ਸੰਗਤ ਨੂੰ ਦਵਾਇਆ ਤੇ ਨਾਲ ਇਹ ਬਚਨ ਕੀਤਾ।
ਮੇਰਾ
ਇੱਕ ਦ੍ਰਿੜ ਬਰਮ ਗਿਆਨੀ, ਪੱਕਾ ਬਰਮ ਗਿਆਨੀ ਹੈ। ਇੱਕ ਤਾਂ ਗੱਲਾਂ ਦੇ ਹੁੰਦੇ ਨੇ, ਵਾਚਕ ਗਿਆਨੀ ਹੁੰਦੇ ਨੇ, ਕਹਿੰਦੇ ਪੂਰਨ ਬਰਮ ਗਿਆਨੀ ਹੈ, ਸਭ ਬਾਣੀ ਸ਼ੁਭ ਬਾਣੀ ਸਤਿਗੁਰ ਕੀ ਮਾਨੀ। ਇਹਨੇ ਗੁਰਮਤ ਤਾਰ ਕੇ ਗੁਰੂ ਦੀ ਬਾਣੀ ਮੰਨੀ ਹੈ, ਹਮਰੀ ਭਗਤ ਵਿਖੇ ਮਨ ਪੀਨਾ, ਸਾਡੇ ਪਿਆਰ ਵਿੱਚ ਇਹਦਾ ਮਨ ਭਿੱਜਿਆ ਰਹਿੰਦਾ ਹਰ ਵਕਤ। ਅਤ ਉੱਤਮ ਨਿਸ਼ਚਾ ਹੈ ਮਨ ਦੀ, ਇਹਨਾਂ ਦਾ ਜੋ ਨਿਸ਼ਚਾ ਹੈ ਉਹ ਅਤ ਉੱਤਮ ਹੈ। ਇਸ ਤਰ੍ਹਾਂ ਦੇ ਭਾਈ ਦਿਆਲ ਸਿੰਘ ਜੀ ਆਪ ਗੁਰੂ ਦਸ਼ਮੇਸ਼ ਪਿਤਾ ਦੇ ਨਾਲ ਰਹਿੰਦੇ ਸੀ। ਹਰ ਰੂਹਾਨੀ ਬਾਤ ਨੂੰ ਚੰਗੀ ਤਰ੍ਹਾਂ ਕਮਾਇਆ ਸੀ ਤੇ ਫਿਰ ਦੁਨੀਆ ਦੇ ਅੰਦਰ ਪ੍ਰਚਾਰ ਕੀਤਾ। ਰਾਜ ਯੋਗ, ਸ਼ਬਦ ਸੁਰਤ ਯੋਗ, ਹੱਠ ਯੋਗ, ਗਿਆਨ ਯੋਗ, ਬੁੱਧ ਯੋਗ, ਨਾਮ ਯੋਗ, ਇਹ ਸਾਰੇ ਯੋਗ ਆਪਨੇ ਕਰ ਕਰਕੇ ਦੇਖੇ। ਪੂਰਨ ਗਿਆਨਵਾਨ ਹਰ ਵਕਤ ਗੁਰੂ ਦੇ ਵਿੱਚ ਲੀਨ ਰਹਿੰਦੇ ਸੀ। ਐਸੀ ਗੁਰਸਿੱਖੀ ਧਾਰਨ ਕੀਤੀ ਤੇ ਜਿਸ ਵਕਤ ਗੁਰੂ ਮਹਾਰਾਜ ਨੇ ਇੱਕ ਕੌਤਕ ਵਰਤਾਇਆ ਕਿ ਕੇਸਰੀ ਚੰਦ ਰਾਜੇ ਨੇ ਇਹ ਗੱਲ ਕਹੀ ਕਿ ਮੈਂ ਆਨੰਦਪੁਰ ਨੂੰ ਅੱਜ ਆਨੰਦਗੜ੍ਹ ਨੂੰ ਤੋੜ ਦਾਂਗਾ, ਮਸਤ ਹਾਥੀ ਸੱਤ ਤਵੀਆਂ ਲਾ ਕੇ ਤਿਆਰ ਕਰ ਲਿਆ। ਮਹਾਰਾਜ ਜੀ ਨੂੰ ਖਬਰ ਮਿਲੀ ਕਿਲ੍ਹੇ ਦੇ ਅੰਦਰ, ਉਸ ਵੇਲੇ ਭਾਈ ਸਾਲੋ ਦਾ ਦੇ ਖਾਨਦਾਨ ਦੇ ਵਿੱਚੋਂ ਬਹੁਤ ਵੱਡੇ ਕੱਦ ਵਾਲਾ, 6.5 ਫੁੱਟ ਉੱਚਾ, 48 ਇੰਚ ਚੌੜੀ ਛਾਤੀ, ਉਹ ਵੀ ਬੈਠਾ ਸੀ ਭਾਈ ਦੁਨੀ ਚੰਦ। ਤਾਂ ਮਹਾਰਾਜ ਨੂੰ ਜਦੋਂ ਖਬਰ ਦੱਸੀ, ਉਸ ਵੇਲੇ ਮਹਾਰਾਜ ਕਹਿਣ ਲੱਗੇ, ਲੈ ਫਿਕਰ ਦੀ ਕਿਹੜੀ ਗੱਲ ਹੈ, ਉਹ ਹਾਥੀ ਜਿਰਣਗੇ, ਸਾਡਾ ਗੁਰੂ ਘਰ ਦਾ ਹਾਥੀ ਆ, ਦੇਖੋ ਤਾਂ ਦੁਨੀ ਚੰਦ ਬੈਠਾ। ਸੁਣਦੀ ਸਾਰ ਦੁਨੀ ਚੰਦ ਦਾ ਮੂੰਹ ਪੀਲਾ ਹੋ ਗਿਆ। ਕਿਉਂ ਹੋ ਗਿਆ? ਕਿਉਂਕਿ ਪੂਜਾ ਦਾ ਧਨ ਖਾਧਾ ਹੋਇਆ ਸੀ ਉਹਦਾ, ਮਸੰਦਾਂ ਤੋਂ ਇਕੱਠਾ ਕਰ ਲੈਣਾ ਤੇ ਆਪਣਾ ਹੱਕ ਵਿੱਚ ਜਣਾ ਕੇ ਆਪ ਖਾਂਦੇ ਰਹਿਣਾ, ਪੂਜਾ ਦਾ ਧਨ ਜਿਸ ਪੇਟ 'ਚ ਜਾਏਗਾ। ਮਹਾਰਾਜ ਕਹਿੰਦੇ ਉਹ ਇੱਕ ਤਰ੍ਹਾਂ ਦੀ ਜ਼ਹਿਰ ਖਾਂਦਾ ਹੋਏਗਾ। ਸੋ ਸਿੱਖੀ ਤੋਂ ਭਰੋਸਾ ਉੱਡ ਗਿਆ, ਨਾਸਤਕ ਸੀ ਅੰਦਰੋਂ। ਉੱਤੋਂ ਗੁਰੂ ਦੀਆਂ ਸੰਗਤਾਂ ਲੈ ਕੇ ਆਉਣੀਆਂ ਮਾਝੇ ਦੀਆਂ। ਰਾਤ ਨੂੰ ਉਸਨੇ ਕੀ ਕਰਿਆ, ਇਕੱਠੇ ਕਰ ਲਏ ਬੰਦੇ ਕਮਜ਼ੋਰ ਨੀਤੀਆਂ ਵਾਲੇ, ਕਹਿਣ ਲੱਗਿਆ ਵੀ ਦੇਖੋ ਆਪਾਂ ਮਾਝੇ ਦੇ ਬੰਦੇ ਹਾਂ, ਇਹ ਗੁਰੂ ਸਾਹਿਬ ਮਲਵਈਆਂ ਨਾਲ ਜ਼ਿਆਦਾ ਪਿਆਰ ਕਰਦੇ ਨੇ, ਤੁਸੀਂ ਦੇਖਿਆ ਆਪਾਂ ਨੂੰ ਕਿਵੇਂ ਮੂਹਰਲੇ ਮੋਰਚਿਆਂ ਤੇ ਭੇਜਦੇ, ਤੇ ਹੁਣ ਗੱਲ ਸੁਣੀ, ਮੈਨੂੰ ਇਹ ਹਾਥੀ ਤੋਂ ਮਰਵਾਉਣਾ ਚਾਹੁੰਦੇ, ਮੈਂ ਕਿਹੜਾ ਕਸੂਰ ਕਰਦਾ ਕੋਈ, ਹੋਰ ਥੋੜੇ ਨੇ ਸਿੱਖ। ਕਹਿੰਦੇ ਚਲੋ ਚੱਲੀਏ, ਬਖੇੜਾ ਪਾਇਆ ਹੋਇਆ ਇਹਨਾਂ ਨੇ ਤਾਂ, ਇੰਨਾ ਮੁੱਕਣਾ ਹੈ ਕਦੇ, ਘਰਾਂ ਚੱਲੀਏ, ਗੁਰੂ ਹੋਰ ਬਣਾ ਲਾਂਗੇ, ਗੁਰੂ ਕਈ ਨੇ, ਆਓ ਮੈਂ ਤੁਹਾਨੂੰ ਕਿਸੇ ਹੋਰ ਗੁਰੂ ਦੇ ਲੜ ਲਾ ਦਾਂ। ਫਿਰਦਾ ਫਿਰਦਾ ਭਾਈ ਦਿਆ ਸਿੰਘ ਜੀ ਦੇ ਪਾਸ ਆ ਗਿਆ, ਕਹਿੰਦਾ ਭਾਈ ਦਿਆ ਸਿੰਘ ਆ, ਤੂੰ ਵੀ ਮਾਝੇ ਦਾ ਤੇ ਮੈਂ ਵੀ ਮਾਝੇ ਦਾ, ਤੂੰ ਲਾਹੌਰ ਦਾ ਤੇ ਮੈਂ ਅੰਮ੍ਰਿਤਸਰ ਦਾ, ਆਪਾਂ ਇਕੱਠੇ ਹੀ ਹੋਏ ਨਾ। ਕਹਿਣ ਲੱਗੇ ਦੁਨੀ ਜਾਂਦਾ, ਤੇਰੇ ਮਨ ਦੇ ਅੰਦਰ ਇਹੀ ਜੀ ਘਟੀਆ ਸੋਚ ਕਿਉਂ ਆ ਗਈ, ਗੁਰਸਿੱਖ ਤਾਂ ਸਾਰੇ ਹੀ ਇੱਕੋ ਹੁੰਦੇ ਨੇ, ਆਹ ਇਲਾਕੇ ਵੰਡ ਕਿੱਥੋਂ ਪਾਉਣ ਲੱਗ ਗਿਆ। ਕਹਿੰਦਾ ਮੇਰੀ ਗੱਲ ਸਮਝੋ, ਤੂੰ ਆਪਾਂ ਚੱਲੀਏ ਲਾਹੌਰ ਵਾਲੇ ਸਾਰੇ, ਆਪੇ ਗੁਰੂ ਲੜਨ ਤੋਂ ਹਟ ਜਾਣਗੇ ਜੇ ਮਾਝੇ ਵਾਲੇ ਨਿਕਲ ਗਏ। ਉਹ ਕਹਿੰਦੇ ਪ੍ਰੇਮੀਆਂ ਤੈਨੂੰ ਕਿਉਂ ਭੁਲੇਖਾ ਪੈ ਗਿਆ, ਗੁਰੂ ਤਾਂ ਸਰਵੱਗ ਹੈ, ਇਹਦਾ ਹੁਕਮ ਮਨਾ ਕੇ ਸਾਡਾ ਭਲਾ ਕਰ ਰਿਹਾ, ਚਾਹੇ ਤਪ ਕਰਾ ਲਵੇ, ਚਾਹੇ ਬੜੀ ਬੜੀਆਂ ਸਮਾਧੀਆਂ ਲਵਾ ਲਵੇ, ਚਾਹੇ ਸਾਨੂੰ ਸਾਡੇ ਸਰੀਰ ਜੰਗ ਦੇ ਵਿੱਚ ਕੰਮ ਆ ਜਾਣ, ਉਹ ਛੇਤੀ ਸਾਡਾ ਸਫ਼ਰ ਮੁੱਕ ਜਾਏ। ਬੜਾ ਸਮਝਾਇਆ ਲੇਕਿਨ ਸਮਝਿਆ। ਸੋ ਇਸੇ ਤਰ੍ਹਾਂ ਦੇ ਨਾਲ ਜਦੋਂ ਗੁਰੂ ਮਹਾਰਾਜ ਸਰਸੇ ਦੇ ਕੰਢੇ ਯੁੱਧ ਕਰ ਰਹੇ ਨੇ, ਉਸ ਵੇਲੇ ਭਾਈ ਦਿਆਲ ਸਿੰਘ ਜੀ ਨੇ ਸਾਰੀ ਚੀਜ਼ ਨੂੰ ਵਿਚਾਰਿਆ। ਗੁਰੂ ਮਹਾਰਾਜ ਸੰਗਤ 'ਚ ਸ਼ੋਭਤ ਨੇ, ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ। ਉਧਰੋਂ ਖਬਰ ਆ ਗਈ ਕਿ ਮਹਾਰਾਜ ਪਹਾੜੀਏ ਤੇ ਮੁਗਲਾਂ ਨੇ ਵਹਿਦੇ ਭੰਨ ਕੇ ਫੌਜਾਂ ਚਾੜਦੀਆਂ ਤੇ ਪਿੱਛੇ ਆ ਰਹੇ ਨੇ, ਬਹੁਤ ਨੇੜੇ ਪਹੁੰਚ ਗਏ। ਮਹਾਰਾਜ ਕਹਿੰਦੇ ਨਹੀਂ ਪ੍ਰੇਮੀਓ, ਆਸਾ ਜੀ ਦੀ ਵਾਰ ਤਾਂ ਜ਼ਰੂਰ ਸੁਣਨੀ ਹੈ, ਜਾਓ। ਕੁਛ ਸਿੰਘ ਉਸ ਵੇਲੇ ਕੁਛ ਸਿੰਘ ਉਦੇ ਸਿੰਘ ਵਗੈਰਾ ਤੇ ਸਾਹਿਬਜ਼ਾਦਾ ਅਜੀਤ ਸਿੰਘ ਜਾ ਕੇ ਯੁੱਧ ਦੇ ਵਿੱਚ ਉਹਨਾਂ ਨੂੰ ਰੋਕਦੇ ਨੇ, ਆਸਾ ਜੀ ਦੀ ਵਾਰ ਦਾ ਕੀਰਤਨ ਹੋ ਚੁੱਕਿਆ ਹੈ। ਉਸ ਵੇਲੇ ਭਾਈ ਦਿਆਲ ਸਿੰਘ ਜੀ 2-4 ਗੁਰਸਿੱਖਾਂ ਨੂੰ ਲੈ ਕੇ ਗੁਰੂ ਦਸਵੇਂ ਪਾਤਸ਼ਾਹ ਪਾਸ ਆ ਕੇ ਬੇਨਤੀ ਕਰਦੇ ਹਾਂ ਕਿ ਪਾਤਸ਼ਾਹ ਤੁਹਾਡੇ ਰੁਕਣ ਦਾ ਕੰਮ ਨਹੀਂ, ਅਸੀਂ ਰੋਕਦੇ ਹਾਂ, ਤੁਸੀਂ ਪਾਰ ਹੋ ਜਾਓ ਸਰਸੇ ਦੇ, ਸਿੱਖੀ ਦੁਆਰਾ ਫੈਲਾਓ, ਸਾਡੇ ਵਰਗੇ ਕਰੋੜਾਂ ਸਿੱਖ ਤੁਸੀਂ ਬਣਾ ਲਓਗੇ, ਅਰਬਾਂ ਸਿੱਖ ਰਲ ਕੇ ਇੱਕ ਗੁਰੂ ਗੋਬਿੰਦ ਸਿੰਘ ਨਹੀਂ ਬਣਾ ਸਕਣਗੇ। ਮਹਾਰਾਜ ਨੇ ਬੇਨਤੀ ਪ੍ਰਵਾਨ ਕਰਕੇ ਸਰਸਾ ਲੰਘਿਆ, ਕਹਿੰਦੇ ਭਾਈ ਦਿਆ ਸਿੰਘ ਫਿਰ ਸਾਡੇ ਨਾਲ ਤੂੰ ਵੀ ਲੰਘ। ਉਸ ਵੇਲੇ 40 ਦੇ ਕਰੀਬ ਗੁਰੂ ਮਹਾਰਾਜ ਦੇ ਨਾਲ ਜਿਹੜੇ ਸਿੱਖ ਲੰਘੇ ਤੇ ਆਪ ਚਮਕੌਰ ਦੀ ਗੜੀ ਤੱਕ ਪਹੁੰਚ ਜਾਂਦੇ ਨੇ। ਉੱਥੇ ਬੜਾ ਭਾਰਾ ਯੁੱਧ ਹੁੰਦਾ, ਚਾਰ ਪਹਿਰ ਦਾ ਯੁੱਧ, ਕਿਸੇ ਇਤਿਹਾਸ ਦੇ ਵਿੱਚ ਨਹੀਂ ਵੀ ਇੱਕ ਪਾਸੇ ਬੇਅੰਤ ਫੌਜ ਹੋਵੇ। ਮਹਾਰਾਜ ਲਿਖਦੇ ਨੇ ਆਪਣੇ ਹੱਥ ਦੇ ਨਾਲ ਕਿ ਉਸ ਵੇਲੇ ਔਰੰਗਜ਼ੇਬ ਨੇ ਸਾਰੇ ਪੰਜਾਬ ਤੇ ਹਿੰਦੁਸਤਾਨ ਵਿੱਚੋਂ ਸਿੱਖਾਂ ਨੂੰ ਆਉਣ ਤੋਂ ਰੋਕਣ ਵਾਸਤੇ 10 ਲੱਖ ਫੌਜ ਲਾਈ ਹੋਈ ਸੀ ਵੀ ਕੋਈ ਲੰਘ ਕੇ ਚਲਿਆ ਨਾ ਜਾਵੇ। ਹਰ ਥਾਂ ਹਰ ਮੋੜ ਦੇ ਉੱਤੇ ਨਾਕੇ ਲਾਏ ਹੋਏ ਸੀ ਤੇ ਜਿਹੜੀ ਗੁਰੂ ਮਹਾਰਾਜ ਦੇ ਨਾਲ ਨੇੜੇ ਲੜਾਈ ਲੜਨ ਵਾਲੀ ਬੈਠੀ ਸੀ ਉਹ 1.5 ਲੱਖ ਬੰਦਾ ਜਿਸਨੇ ਚਮਕੌਰ ਸਾਹਿਬ ਨੂੰ ਘੇਰਿਆ। ਉਸ ਵੇਲੇ ਬੜਾ ਭਾਰਾ ਯੁੱਧ ਹੋਇਆ, ਰਾਤ ਆ ਗਈ ਤੇ ਇੱਕ ਖੱਚਰ ਤੀਰਾਂ ਦੀ ਬਚੀ ਪਈ ਹੈ। ਮਹਾਰਾਜ ਨੇ ਪਲੈਨ ਬਣਾ ਲਿਆ ਵੀ ਆਪਾਂ ਸਵੇਰੇ ਪਹਿਲਾਂ ਤੀਰਾਂ ਦੀ ਲੜਾਈ ਲੜੀਏ, ਉਹਦੇ ਬਾਅਦ ਫਿਰ ਅਸੀਂ ਜੰਗ ਵਿੱਚ ਜਾ ਕੇ ਖੁਦ ਲੜਾਈ ਕਰਨੀ ਚਾਹੀਦੀ, ਲੇਕਿਨ ਉਸ ਤੋਂ ਪਹਿਲਾਂ ਅਸੀਂ ਆਪਣਾ ਆਧਾਰ ਗਾਹਾਂ ਤੋਰਨਾ ਚਾਹੁੰਦੇ ਹਾਂ, ਉਹ ਹੈ ਗੁਰਿਆਈ ਦਾ। ਤੇ ਉਸ ਵੇਲੇ ਮਹਾਰਾਜ ਜੀ ਨੇ ਭਾਈ ਦਿਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਭਾਈ ਸੰਗਤ ਸਿੰਘ, ਭਾਈ ਸੰਤ ਸਿੰਘ, ਇਹ ਪੰਜਾਂ ਨੂੰ ਉੱਤੇ ਉੱਚੇ ਥਾਂ ਬਿਠਾ ਕੇ 3 ਪ੍ਰਕਰਮਾ ਕਰਕੇ ਨਮਸਕਾਰ ਕਰਕੇ ਆਪਣੀ ਜਗ੍ਹਾ ਕਲੰਗੀ ਤੇ ਸ੍ਰੀ ਸਾਹਿਬ ਉਹਨਾਂ ਦੇ ਹਵਾਲੇ ਕਰਤੀ। ਕਹਿੰਦੇ ਲਓ ਗੁਰਸਿੱਖੋ, ਜੋ ਗੁਰੂ ਨਾਨਕ ਦੀ ਇਮਾਨਤ ਅਕਾਲ ਪੁਰਖ ਵੱਲੋਂ ਆਈ ਸੀ ਉਹ ਅੱਜ ਅਸੀਂ ਪੰਥ ਨੂੰ ਸੌਂਪ ਰਹੇ ਹਾਂ, ਪੰਜਾਂ ਨੂੰ ਸੌਂਪ ਰਹੇ ਹਾਂ, ਤੇ ਹੁਣ ਤੁਸੀਂ ਇਸ ਜ਼ਿੰਮੇਵਾਰੀ ਨੂੰ ਸੰਭਾਲਣਾ। ਸਾਰਿਆਂ ਦੇ ਨੇਤਰਾਂ 'ਚ ਜਾਲ ਆ ਗਿਆ ਵੀ ਹੁਣ ਤਾਂ ਮਹਾਰਾਜ ਜੀ ਪਾਣਾ ਵਰਤਾਉਣਗੇ। ਉਸ ਵੇਲੇ ਭਾਈ ਦਿਆਲ ਸਿੰਘ ਜੀ ਨੇ 5 ਸਿੰਘ ਇਕੱਠੇ ਕਰੇ, ਉਸੇ ਵੇਲੇ ਇਹੀ ਕਹਿਣ ਲੱਗੇ ਪਾਤਸ਼ਾਹ ਹੁਣ ਸਾਡੇ ਕੋਲ ਗੁਰਿਆਈ ਹੈ। ਕਹਿੰਦੇ ਹਾਂ ਤੁਸੀਂ? ਕਹਿੰਦੇ ਅਸੀਂ ਹੁਣ ਸਿੱਖਾਂ ਦੇ ਨਾਲ ਰਲੇ ਹਾਂ। ਕਹਿੰਦੇ ਦੇਖੋ ਫਿਰ ਗੁਰੂ ਰੂਪ ਪੰਥ ਤੁਹਾਨੂੰ ਹੁਕਮ ਦਿੰਦਾ ਕਿ ਗੁਰੂ ਗੋਬਿੰਦ ਸਿੰਘ ਇਸ ਵੇਲੇ ਇਸ ਕਿਲ੍ਹੇ ਵਿੱਚੋਂ ਨਿਕਲ ਜਾਵੇ। ਕਿਵੇਂ ਨਿਕਲੇ? ਜਿਵੇਂ ਜੀ ਕਰਦਾ, ਚਾਹੇ ਤਾਕਤ ਦਿਖਾ ਕੇ, ਚਾਹੇ ਆਪਣੇ ਵੈਸੇ, ਤੇ ਜਾ ਕੇ ਪੰਥ ਤਿਆਰ ਕਰੇ। ਸੋ ਉਸ ਵੇਲੇ ਅਰਜ ਕਰਨ ਵਾਸਤੇ ਭਾਈ ਦਿਆਲ ਸਿੰਘ ਜੀ ਸੀਗੇ ਤੇ 3 ਸਿੰਘਾਂ ਨੂੰ ਮਹਾਰਾਜ ਜੀ ਨਾਲ ਲੈ ਗਏ। ਕਹਿੰਦੇ ਭਾਈ ਦਿਆਲ ਸਿੰਘ ਤੁਸੀਂ ਵੀ ਸਾਡੇ ਨਾਲ ਚੱਲੇ, ਭਾਈ ਮਾਨ ਸਿੰਘ, ਭਾਈ ਧਰਮ ਸਿੰਘ, ਤਿੰਨੋਂ ਸਿੰਘ ਸੰਗ ਰਹਿ ਹਮਰੇ। ਕਹਿੰਦੇ 3 ਸਿੰਘ ਸਾਡੇ ਨਾਲ ਰਹੋ, ਕਿਉਂ ਬਾਕੀਆਂ ਨੂੰ ਕਿਉਂ ਨਹੀਂ ਕਹਿੰਦੇ? ਕਹਿੰਦੇ ਦਿਆ ਸਿੰਘ ਇੱਕ ਬੁੱਧ ਮਹਾਨ, ਇਹ ਭਾਈ ਦਿਆ ਸਿੰਘ ਬੁੱਧੀ ਦਾ ਮਹਾਨ ਪੁਰਸ਼ ਹੈ। ਇਨ ਕਰਨੇ ਹੈ ਕਾਰਜ ਕੇਤਕ, ਦੇਸ਼ ਵਿਦੇਸ਼ਨ ਮੈਂ ਚੱਲ ਜਾਣ, ਅਸੀਂ ਇਸ ਨੂੰ ਦੂਰ ਦੂਰ ਭੇਜਣਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ। ਇਹ ਬੁੱਧੀਵਾਨ ਪੁਰਸ਼ ਨੇ, ਕਿਉਂਕਿ ਭਾਈ ਦਿਆ ਸਿੰਘ ਸੰਸਕ੍ਰਿਤ ਦੇ ਸਕਾਲਰ ਸੀ, ਫਾਰਸੀ ਜਾਣਦੇ ਸੀ, ਅਰਬੀ ਦਾ ਗਿਆਨ ਸੀ, ਕੁਰਾਨ ਸ਼ਰੀਫ ਦਾ ਸਾਰਾ ਗਿਆਨ ਸੀ, ਯੋਗ ਚੰਗੀ ਤਰ੍ਹਾਂ ਦੇ ਨਾਲ ਜਾਣਦੇ ਸੀ, ਸਾਰੀਆਂ ਸ਼ਕਤੀਆਂ ਦੇ ਮਾਲਕ ਸੀ। ਕਹਿਣ ਲੱਗੇ ਇੱਕ ਤਾਂ ਇਹ ਸਾਡੇ ਨਾਲ ਰਹਿਣਗੇ ਕਿਉਂਕਿ ਇਹਨੇ ਬੜੇ ਕੰਮ ਕਰਨੇ। ਨਿਰੰਗੇ ਕੋਈ ਤਿਰੰਗ ਰਹਿ ਨੈ, ਪੀਠ ਇਸ ਕੋ ਹਮ ਕਰੇ ਹਾਨ, ਪਠ ਇਸ ਕੋ। ਕਹਿਣ ਲੱਗੇ ਭਾਈ ਦਿਆਲ ਸਿੰਘ ਨੂੰ ਅਸੀਂ ਔਰੰਗਜ਼ੇਬ ਦੇ ਕੋਲ ਭੇਜਣਾ। ਜਦੋਂ ਇਹਦੇ ਦਰਸ਼ਨ ਉਹਨੇ ਕਰਨੇ ਨੇ, ਉਹਦਾ ਸਾਰਾ ਤਪ ਨਾਸ਼ ਹੋ ਜਾਣਾ। ਇਸ ਕਰਕੇ ਭਾਈ ਦਿਆਲ ਸਿੰਘ ਜੀ ਤੁਸੀਂ ਸਾਡੇ ਨਾਲ ਰਹੋ। ਸੋ ਇਸ ਤਰ੍ਹਾਂ ਦੇ ਨਾਲ ਆਪ ਗੁਰੂ ਦਸ਼ਮੇਸ਼ ਪਿਤਾ ਦੇ ਪ੍ਰਵਾਨ ਹੋਏ ਹੋਏ ਪੰਚ ਸਨ। ਤੇ ਜਦ ਵੀ ਕੋਈ ਲੋੜ ਹੁੰਦੀ, ਕੋਈ ਗਿਆਨ ਦੇਣਾ ਹੁੰਦਾ, ਉਸ ਵੇਲੇ ਮਹਾਰਾਜ ਇਹੀ ਕਹਿੰਦੇ ਸੀ ਕਿ ਪ੍ਰੇਮੀਓ, ਇਹ ਸਾਡੀ ਥਾਂ ਦੇ ਉੱਤੇ ਭਾਈ ਦਿਆ ਸਿੰਘ ਉਪਦੇਸ਼ ਦੇਣਗੇ। ਇੱਕ ਦਿਨ ਦੀ ਗੱਲ, ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਬ੍ਰਹਮ ਗਿਆਨ ਦੀ ਕਥਾ ਸਾਨੂੰ ਸੁਣਾਓ। ਮਹਾਰਾਜ ਕਹਿੰਦੇ ਦੇਖੋ, ਇਹ ਭਾਈ ਦਿਆ ਸਿੰਘ ਜਿਹੜਾ ਹੈ ਇਹ ਮੇਰਾ ਹੀ ਰੂਪ ਹੈ, ਕਿਉਂਕਿ ਖਾਲਸਾ ਪਦਵੀ ਨੂੰ ਪ੍ਰਾਪਤ ਹੋ ਗਿਆ, ਇਸ ਤਰ੍ਹਾਂ ਦਾ ਫਰਮਾਨ ਕਰਦੇ।
ਮੇਰਾ ਹੀ ਰੂਪ ਹੈ ਖਾਲਸਾ ਮੇਰਾ ਪਿਆਰਾ ਮੇਰਾ ਹੀ ਰੂਪ ਹੈ ਖਾਲਸਾ ਮੇਰਾ ਪਿਆਰਾ
ਮੇਰਾ ਹੀ ਰੂਪ ਹੈ ਖਾਲਸਾ ਮੇਰਾ ਮੇਰਾ ਹੀ ਰੂਪ ਹੈ
ਸਿੱਖਾਂ ਨੇ ਇਹ ਮਹਾਰਾਜ ਅਕਥ ਕਥਾ ਬਾਰੇ ਅਸੀਂ ਸੁਣਦੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਆਪ ਕਿਰਪਾ ਕਰਕੇ ਉਹ ਕਥਾ ਸਾਨੂੰ ਸੁਣਾਓ। ਦੂਸਰਾ ਐਸਾ ਵੀ ਅਸੀਂ ਸੁਣਦੇ ਹਾਂ ਕਿ ਕਰਮਾਂ ਦਾ ਬੰਨਿਆ ਹੋਇਆ ਜੀਵ ਦੁੱਖ ਭੋਗਦਾ ਫਿਰਦਾ ਕਰਮਾਂ ਦਾ ਬੰਨਿਆ ਹੋਇਆ, ਇਹ ਸਾਨੂੰ ਪਤਾ ਨਹੀਂ ਲੱਗਦਾ ਦੋ ਚੀਜ਼ਾਂ ਦਾ। ਉਸ ਵੇਲੇ ਮਹਾਰਾਜ ਕਹਿਣ ਲੱਗੇ ਪ੍ਰੇਮੀਓ ਭਾਈ ਦਿਆਲ ਸਿੰਘ ਅਤੇ ਮੇਰੇ ਵਿੱਚ ਕੋਈ ਫਰਕ ਨਾ ਸਮਝੋ, ਇਹ ਸਾਰਾ ਗਿਆਨ ਤੁਹਾਨੂੰ ਭਾਈ ਦਿਆਲ ਸਿੰਘ ਜੀ ਦੱਸ ਦੇਣਗੇ, ਇਹਨਾਂ ਦੇ ਕੋਲ ਪ੍ਰਸ਼ਨ ਕਰੋ। ਉਸ ਵੇਲੇ ਭਾਈ ਦਿਆਲ ਸਿੰਘ ਜੀ ਸੰਗਤ ਵਿੱਚ ਬਿਰਾਜਮਾਨ ਨੇ, ਨਮਸਕਾਰ ਕੀਤੀ ਆਪ ਨੇ, ਨਿਮਰਤਾ ਚ ਆ ਗਏ ਵੀ ਹੇ ਦਸ਼ਮੇਸ਼ ਪਿਤਾ ਗੁਰੂ ਕਿੰਨੇ ਦਿਆਲੂ ਕਿਰਪਾਲੂ, ਕਿੱਡਾ ਉਚਿਤ ਬਚਨ ਕਹਿ ਗਏ, ਪਾਤਸ਼ਾਹ ਮੈਂ ਤਾਂ ਇੱਕ ਨਿਵਾਣਾ ਜਿਹਾ ਸਿੱਖ ਹਾਂ, ਆਪ ਦਾ ਬੁਲਾਇਆ ਹੋਇਆ ਬੋਲਦਾ, ਜੋ ਮੁੱਖ ਚੋਂ ਕਢਾਉਂਦੇ ਹੋ ਆਪ ਹੀ ਬੋਲਦੇ ਹਾਂ, ਮੈਂ ਤਾਂ ਬੋਲਣ ਵੀ ਨਹੀਂ ਜਾਣਦਾ, ਨਿਮਰਤਾ ਹੈ ਗੁਰਸਿੱਖ ਦੀ। ਉਸ ਵੇਲੇ ਗੁਰੂ ਮਹਾਰਾਜ ਉੱਠ ਕੇ ਚਲੇ ਜਾਂਦੇ ਨੇ ਅਤੇ ਭਾਈ ਦਿਆਲ ਸਿੰਘ ਜੀ ਬੈਠੇ ਨੇ। ਗੁਰਸਿੱਖਾਂ ਨੇ ਉਸ ਵੇਲੇ ਬੇਨਤੀ ਕਰੀ ਕਿ ਭਾਈ ਸਾਹਿਬ ਐਸੇ ਅਸੀਂ ਬਚਨ ਸੁਣਦੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਅੰਦਰੋਂ, ਉਹਨਾਂ ਦੀ ਸਾਨੂੰ ਸਮਝ ਨਹੀਂ ਆ ਪੈਂਦੀ।
ਫਲ ਦਿੱਤਿਆਂ ਬਾਜ ਨਾ ਜਾਣਾ, ਫਲ ਦਿੱਤਿਆਂ Thank you.
ਕੁਛ ਸਮਝ ਚ ਨਹੀਂ ਪੈਂਦੀ ਗੱਲ ਇਹ ਚੰਗੀ ਤਰ੍ਹਾਂ ਦੇ ਨਾਲ ਕਰਮਾਂ ਦੀ, ਕਿਉਂਕਿ ਕੋਈ ਤਾਂ ਕਹਿੰਦਾ ਵੀ ਕਰਮਾਂ ਦਾ ਨਾਸ਼ ਹਰ ਕਾ ਨਾਮ ਕਾਟੇ ਕੋਟ ਕਰਮ। ਕਦੇ ਅਸੀਂ ਸੁਣਦੇ ਹਾਂ ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ ਲੇਖ ਨਾ ਮਿਟੀ ਹੈ ਸਕੀ ਜੋ ਲਿਖਿਆ ਕਰਤਾ। ਕਿਤੇ ਗੁਰੂ ਨਾਨਕ ਪਾਤਸ਼ਾਹ ਇਹ ਕਹਿੰਦੇ ਨੇ ਕਿ ਕਰਮਾਂ ਦੀ ਗਤੀ ਐਡੀ ਸਖ਼ਤ ਹੈ ਕਿ ਭੋਗਣੀਓ ਪੈਂਦੀਆਂ। ਰਾਜਾ ਜਨਮੇਜਾ ਦੇ ਮਤੀ ਵਰਜ ਵਿਆਸ ਪੜਾਇਆ, ਤਿੰਨ ਕਰ ਜੱਗ ਅਠਾਰਾਂ ਕਾਏ ਕਿਰਤ ਨਾ ਚਲੇ ਚਲਾਇਆ। ਵਿਆਸ ਜੀ ਨੇ ਰਾਜੇ ਜਨਮੇਜੇ ਨੂੰ ਆਉਣ ਵਾਲੇ ਸਾਰੀਆਂ ਗੱਲਾਂ ਜੀਵਨ ਦੀਆਂ ਦੱਸਤੀਆਂ ਸੀ। ਉਹਨੇ ਕਿਹਾ ਕਿ ਮੈਂ ਮਿਟਾ ਦਾਂਗਾ, ਨਹੀਂ ਆਉਣ ਦਿੰਦਾ, ਪਰ ਉਹ ਤੇ ਸਾਰਾ ਕੁਛ ਹੀ ਉਸਨੇ ਕਰਿਆ। ਆਪ ਕਿਰਪਾ ਕਰਕੇ ਇਸ ਗੁੰਝਲ ਨੂੰ ਖੋਲਣ ਦੇ ਵਾਸਤੇ ਸਾਨੂੰ ਕੁਛ ਸਮਝਾਓ, ਕਿਉਂਕਿ ਬੜਾ ਕਨਫਿਊਜ਼ਨ ਹੈ ਇਸ ਗੱਲ ਦੇ ਅੰਦਰ, ਕਰਮਾਂ ਦੇ ਅੰਦਰ। ਕਿਤੇ ਕਰਮਾਂ ਨੂੰ ਕੁਛ ਕਿਹਾ ਗਿਆ, ਕਿਤੇ ਕੁਛ ਕਿਹਾ ਗਿਆ। ਆਪ ਸਾਨੂੰ ਦੱਸੋ ਵੀ ਕਰਮ ਭੋਗਣੇ ਹੀ ਪੈਂਦੇ ਨੇ। ਉਸ ਵੇਲੇ ਭਾਈ ਦਿਆ ਸਿੰਘ ਜੀ ਕਹਿਣ ਲੱਗੇ, ਦੇਖੋ ਪ੍ਰੇਮੀਓ, ਇੱਕ ਤਾਂ ਮਿੱਟੀ ਹੋਵੇ, ਇੱਕ ਪਾਣੀ ਹੋਵੇ, ਇੱਕ ਹੋਵੇ ਆਕਾਸ਼, ਇਹ ਤਿੰਨਾਂ ਚੀਜ਼ਾਂ ਦੇ ਨਾਲ ਘੜਾ ਬਣਦਾ। ਬਰਤਨ ਬਣ ਗਿਆ, ਮੱਟ ਬਣ ਗਿਆ ਕੋਈ ਖੁੱਲੇ ਮੂੰਹ ਵਾਲਾ, ਇਹਦੇ ਵਿੱਚ ਤੁਸੀਂ ਚਾਹੇ ਮਿਰਚਾਂ ਰੱਖ ਦਿਓ, ਚਾਹੇ ਇਹਦੇ ਚੀਨੀ ਗੁੜ ਰੱਖ ਦਿਓ, ਚਾਹੇ ਕੋਈ ਹੋਰ ਚੀਜ਼ ਪਾ ਦਿਓ, ਮਾਂਹ ਪਾ ਦਿਓ, ਮੂੰਗੀ ਪਾ ਦਿਓ, ਕੋਈ ਚੀਜ਼ ਪਾ ਦਿਓ, ਜਿਹੜੀ ਵੀ ਪਾਓਗੇ ਉਹ ਇਹਦੇ ਵਿੱਚ ਟਿਕ ਜਾਣੀ। ਕਹਿੰਦੇ ਐਸੇ ਤਰ੍ਹਾਂ ਦੇ ਨਾਲ ਆਤਮਾ ਜਿਹੜੀ ਹੈ ਇਹਨੂੰ ਕੋਈ ਵੀ ਕਰਮ ਨਹੀਂ ਚਿੰਬੜਿਆ ਕਰਦਾ ਇਕੱਲੀ ਨੂੰ। ਨੇ ਕਰਮ ਹੁੰਦੀ ਹੈ ਇਹ, ਨਾ ਕਿਸੇ ਕਰਮ ਦਾ ਇਹਨੂੰ ਪੁੰਨ ਹੁੰਦਾ, ਨਾ ਕਿਸੇ ਕਰਮ ਦਾ ਪਾਪ ਹੁੰਦਾ ਹੈ। ਇਹ ਆਤਮਾ ਦੋਹਾਂ ਚੀਜ਼ਾਂ ਤੋਂ ਨਿਰਲੇਪ ਤੇ ਅਸੰਗ ਰਹਿੰਦੀ ਹੈ। ਪਰ ਕਰਮ ਕਦੋਂ ਟਿਕਦੇ ਨੇ? ਕਹਿੰਦੇ ਜਦੋਂ ਪੰਜਾਂ ਤੱਤਾਂ ਰੂਪ ਮਿੱਟੀ ਤੇ ਅੰਤਸ਼ਕਰਨ ਰੂਪ ਪਾਣੀ ਇਹਨੂੰ ਮਿਲ ਜਾਂਦਾ ਹੈ ਤੇ ਆਤਮਾ ਰੂਪ ਆਕਾਸ਼ ਮਿਲ ਜਾਵੇ, ਉਸ ਵੇਲੇ ਤਿੰਨ ਚੀਜ਼ਾਂ ਮਿਲਦੀਆਂ। ਫੇਰ ਇਹਦੇ ਵਿੱਚ ਅੰਤਸ਼ਕਰਨ ਦੇ ਵਿੱਚ ਜਿਹੜਾ ਅਹਿਮ ਭਾਵ ਹੈ ਨਾ, ਮੈਂ ਬਣਿਆ ਹੋਇਆ, ਮੈਂ ਫਲਾਣਾ ਸਿੰਘ, ਮੈਂ ਫਲਾਣਾ ਸਿੰਘ, ਜਿਹਨੂੰ ਗੁੱਸਾ ਆਉਂਦਾ ਹੈ, ਜਿਹੜਾ ਆਦਰ ਸਤਿਕਾਰ ਕਰੇ ਤੇ ਖੁਸ਼ ਹੁੰਦਾ ਹੈ, ਕਹਿੰਦੇ ਇਹ ਜਿਹੜਾ ਹੁੰਦਾ ਇਹਨੂੰ ਅਹਿਮ ਕਹਿੰਦੇ ਨੇ ਹੰਗਤਾ। ਇਹ ਹੰਗਤਾ ਧਾਰਨ ਜਦ ਕਰਦਾ ਹੈ ਆਤਮਾ, ਉਸ ਵੇਲੇ ਜੀਵ ਆਤਮਾ ਬਣ ਜਾਂਦਾ, ਹੇਠਾਂ ਉੱਤਰ ਆਉਂਦਾ। ਹੇਠਾਂ ਉੱਤਰ ਕੇ ਫੇਰ ਕਹਿੰਦੇ ਪ੍ਰੇਮੀਓ, ਇਹ ਕਰਮਾਂ ਦਾ ਜਿਹੜਾ ਸਟੋਰ ਹੈ, ਜਿਵੇਂ ਘੜੇ ਵਿੱਚ ਰੱਖ ਦਿੱਤੀ ਕੋਈ ਚੀਜ਼, ਮੱਟ 'ਚ ਰੱਖ ਦਿੱਤੀ, ਐਸੇ ਤਰ੍ਹਾਂ ਫੇਰ ਅੰਤਸ਼ਕਰਨ ਰੂਪੀ ਮੱਟ ਦੇ ਵਿੱਚ ਇਹ ਕਰਮ ਟਿਕ ਜਾਇਆ ਕਰਦੇ ਨੇ। ਇਹ ਕਰਮ ਫਿਰ ਵਾਰ ਵਾਰ ਜਮਾਉਂਦੇ ਨੇ, ਮਰਦੇ ਨੇ, ਮਰਦਾ ਜੰਮਦਾ, ਮਰਦਾ ਜੰਮਦਾ, ਇਹ ਕਰਮ ਨਹੀਂ ਮੁੱਕਿਆ ਕਰਦੇ। ਕਹਿੰਦੇ ਤਿੰਨ ਕਿਸਮ ਦੇ ਹੁੰਦੇ ਨੇ, ਇੱਕ ਤਾਂ ਉਹ ਨੇ ਜਿਹੜੇ ਦਰਗਾਹ ਵਿੱਚੋਂ ਜਦੋਂ ਸਾਨੂੰ ਹੁਕਮ ਹੋਏਗਾ ਕਿ ਸੰਸਾਰ ਤੇ ਜਾਓ, ਉਸ ਵੇਲੇ ਸਾਡੇ ਨਾਲ ਆਉਂਦੇ ਨੇ, ਉਹਨੂੰ ਕਹਿੰਦੇ ਨੇ ਪਰਾਲਬਧ ਕਰਮ। ਦੂਸਰੇ ਉਹ ਹੁੰਦੇ ਨੇ ਜਿਹੜੇ ਅਸੀਂ ਕਰਦੇ ਹਾਂ ਰੋਜ਼, ਤੇ ਉਹਨੂੰ ਕਹਿੰਦੇ ਨੇ ਕਿਰਿਆਮਾਨ ਕਰਮ। ਇੱਕ ਉਹ ਨੇ ਜਿਹੜੇ ਸਟੋਰ ਵਿੱਚ ਪਏ ਨੇ, ਜਿਵੇਂ ਆਏ ਸਮਝ ਲਓ, ਇੱਕ ਤਾਂ ਬਾਣ ਕਮਾਣ ਦੇ ਉੱਤੇ ਚੜਾ ਕੇ ਚਿੱਲਾ ਚਾੜ ਕੇ ਛੱਡ ਦਿੱਤਾ, ਜਿਹੜਾ ਬਾਣ ਛੱਡ ਦਿੱਤਾ ਇਹ ਤਾਂ ਹੈਗਾ ਪਰਾਲਬਧ ਕਰਮ। ਇਸ ਕਰਮ ਨੇ ਛੱਡੇ ਹੋਏ ਬਾਣ ਨੇ ਆਪਣਾ ਜਿਸ ਨਿਸ਼ਾਨੇ ਤੇ ਮਾਰਿਆ, ਉਹ ਮਾਰਨਾ ਹੀ ਮਾਰਨਾ, ਉਹਦੇ ਬਾਅਦ ਇਹ ਕਰਕੇ ਆਪਣਾ ਕੰਮ ਧਰਤੀ ਤੇ ਗਿਰ ਜਾਂਦਾ, ਫਿਰ ਇਹ ਕਰਮ ਮਰ ਜਾਂਦਾ, ਫਿਰ ਇਹ ਦੁਬਾਰਾ ਨਹੀਂ ਜਾਂਦਾ ਹੁੰਦਾ। ਇਹ ਪਰਾਲਬਧ ਕਰਮ ਕਹਾਉਂਦੇ ਨੇ। ਦੂਸਰਾ ਕਿਰਿਆਮਾਨ ਕਰਮ ਹੈ, ਜਿਹੜਾ ਅਸੀਂ ਚਿੱਲੇ ਤੇ ਚਾੜਿਆ ਹੋਇਆ ਜੇ ਛੱਡਿਆ ਨਹੀਂ। ਤੀਸਰਾ ਕਰਮ ਉਹ ਹੈ ਜਿਹਨੂੰ ਸੰਚਿਤ ਕਰਮ ਕਹਿੰਦੇ ਨੇ, ਉਹ ਸਾਡੇ ਅੰਤਸ਼ਕਰਨ ਦੇ ਭਾਂਡੇ ਵਿੱਚ ਟਿਕਿਆ ਪਿਆ। ਤੇ ਕਹਿੰਦੇ ਹੁਣ ਜਿਹੜਾ ਤਾਂ ਪਹਿਲਾ ਕਰਮ ਹੈ ਨਾ ਪਰਾਲਬਧ ਕਰਮ, ਉਹ ਤਾਂ ਸਾਨੂੰ ਦਰਗਾਹ ਦੇ ਵਿੱਚੋਂ ਸਾਡੇ ਮੱਥੇ 'ਚ ਜੈਸੀ ਕਲਮ ਬੁੜੀ ਹੈ ਮਸਤਕ ਹਰ ਜੀਰੇ ਤੈਸੀ ਪਾਸ, ਉਹ ਅਸੀਂ ਲੈ ਕੇ ਆਇਆ, ਉਹ ਸਾਨੂੰ ਭੋਗਣੀ ਉਹ ਭੋਗਣੀ ਪੈਣੀ ਹੈ। ਉਹ ਤਾਂ ਪਰਾਲਬਧ ਕਰਮ ਈਸ਼ਵਰ ਕੋਟੀ ਦੇ ਨੂੰ ਵੀ ਭੋਗਣੀ ਪੈਂਦੀ ਹੈ, ਸਾਧੂ ਸੰਤਾਂ ਨੂੰ ਵੀ, ਸਾਰਿਆਂ ਨੂੰ, ਕਿਉਂਕਿ ਪਰਾਲਬਧ ਕੋਟੀ 'ਚ ਆ ਗਈ। ਸ਼ਕਤੀ ਵਰਤ ਲੈਣ ਉਹ ਗੱਲ ਵੱਖਰੀ ਹੈ, ਲੇਕਿਨ ਆਮ ਹਾਲਤ ਦੇ ਅੰਦਰ ਭੋਗਣਾ ਹੀ ਪੈਂਦਾ। ਦੂਸਰਾ ਜਿਹੜਾ ਕਿਰਿਆਮਾਨ ਕਰਮ ਹੈ, ਕਹਿੰਦੇ ਇਹਨੂੰ ਰੋਕ ਲਓ, ਜਿਹੜਾ ਸਟੋਰ ਵਾਲਾ ਹੈ ਇਹਨੂੰ ਖਤਮ ਕਰ ਦਿਓ। ਕਹਿੰਦੇ ਮਹਾਰਾਜ ਉਹ ਕਿਵੇਂ ਖਤਮ ਹੁੰਦਾ? ਕਹਿੰਦੇ ਇਹ ਤਾਂ ਆਪਣੇ ਹੱਥ ਵਿੱਚ ਹੈ ਨਾ ਕਿਰਿਆਮਾਨ ਕਰਮ, ਚਿੱਲੇ ਤੇ ਨਾ ਚਾੜੋ। ਕਹਿੰਦੇ ਇਹ ਜਦੋਂ ਸ਼ਬਦ ਦੇ ਨਾਲ ਸੁਰਤ ਲੱਗਦੀ ਹੈ ਤੇ ਹੌਲੀ ਹੌਲੀ ਤਰੱਕੀ ਹੁੰਦੀ ਆ ਆਦਮੀ ਦੇ ਅੰਦਰ। ਪਹਿਲਾਂ ਰਸਨਾ ਦੇ ਨਾਲ ਨਾਮ ਜਪਦਾ, ਫੇਰ ਕੰਠ ਦੇ ਨਾਲ ਨਾਮ ਜਪਦਾ, ਫੇਰ ਬਸੰਤੀ ਬਾਣੀ ਚ ਨਾਮ ਜਪਦਾ ਹਿਰਦੇ ਦੇ ਨਾਲ, ਫੇਰ ਨਾਭੀ ਦੇ ਵਿੱਚ ਪਰਾ ਬਾਣੀ ਦੇ ਨਾਲ ਨਾਮ ਜਪਦਾ। ਆਗਿਆ ਚੱਕਰ ਦੇ ਅੰਦਰ ਜਿੱਥੇ ਦੋ ਅੱਖਾਂ ਤੇ ਨੱਕ ਦੀ ਜੜ ਹੈ, ਇੱਥੇ ਨਾਮ ਜਪਦਾ। ਜਦ ਬਿਰਤੀ ਅਤ ਸੂਖਸ਼ਮ ਹੋ ਕੇ ਗੁਰੂ ਦਾ ਰੂਪ ਇਹਦੇ ਅੰਦਰ ਪ੍ਰਗਟ ਹੋ ਜਾਵੇ ਤੇ ਤ੍ਰਿਪਟੀ ਨੂੰ ਲੰਘ ਕੇ ਵਿਵੇਕ ਮੰਡਲ ਚ ਇਹਦੀ ਬਿਰਤੀ ਦਾਖਲ ਹੋ ਜਾਵੇ, ਜਿਹਨੂੰ ਗਿਆਨ ਦਾ ਮੰਡਲ ਕਹਿੰਦੇ ਨੇ, ਤੇ ਕਰਮ ਉਪਾਸ਼ਨਾ ਦੀਆਂ ਦੋ ਮੰਜ਼ਲਾਂ ਲੰਘ ਕੇ ਜਦੋਂ ਇਹ ਗਿਆਨ ਦੇ ਮੰਡਲ ਚ ਪ੍ਰਵੇਸ਼ ਕਰਦਾ, ਉੱਥੇ ਦ੍ਰਿੜ ਗਿਆਨ ਦੀ ਅਗਨੀ ਜਿਹੜੀ ਹੈ ਉਹ ਇਹ ਸਾਰੇ ਕਰਮਾਂ ਨੂੰ ਐਂ ਜਾਲ ਦਿੰਦੀ ਹੈ, ਜਿਵੇਂ ਬੀਜ ਰੱਖਿਆ ਹੋਵੇ ਕਿਸੇ ਕੋਠੇ ਦੇ ਵਿੱਚ ਤੇ ਉਹਦੇ ਥੱਲੇ ਅੱਗ ਜਾਲ ਦਿਓ ਤੇ ਉਹ ਦਾਣੇ ਪੁੱਜ ਜਾਂਦੇ ਨੇ। ਇਸ ਤਰ੍ਹਾਂ ਦੇ ਨਾਲ ਜਦ ਗਿਆਨ ਉਦੇ ਹੋ ਜਾਂਦਾ, ਉਸ ਵੇਲੇ ਜਿਹੜੇ ਸੰਚਿਤ ਕਰਮ ਤੇ ਸਟੋਰ ਵਿਕਿਰਿਆਮਾਨ ਕਰਮ, ਇਹ ਦੋਏ ਨਸ਼ਟ ਹੋ ਜਾਂਦੇ ਨੇ। ਜਿਹੜੇ ਪਰਾਲਬਧ ਕਰਮ ਨੇ ਉਹ ਸਰੀਰ ਉਹਨਾਂ ਚਿਰ ਰਹਿੰਦਾ ਜਿੰਨਾ ਚਿਰ ਪਰਾਲਬਧ ਕਰਮ ਅਸੀਂ ਭੋਗਣੇ ਨੇ। ਉਦੋਂ ਬਾਅਦ ਗਿਆਨਵਾਨ ਜਿਹੜਾ ਉਹ ਨਿਰਲੇਪ ਹੋ ਜਾਂਦਾ, ਕੇਵਲ ਸਰੀਰ ਦੀ ਕਿਰਿਆ ਪਰਾਲਬਧ ਕਰਮਾਂ ਦੇ ਨਾਲ ਐਂ ਹਿਲਦੀ ਹੈ ਜਿਵੇਂ ਸੱਪ ਕੰਜ ਛੱਡ ਕੇ ਪਰੇ ਹੋ ਜਾਂਦਾ ਤੇ ਉਹ ਕੰਜ ਹਵਾ ਦੇ ਨਾਲ ਹਿੱਲੀ ਜਾਂਦੀ ਹੈ। ਗੱਲ ਸਮਝਾ ਦਿੱਤੀ। ਉਹਦੇ ਬਾਅਦ ਆਪਣੇ ਗਿਆਨ ਦੀ ਬਾਤ ਕਹਿਣ ਲੱਗੇ, ਆਤਮਾ ਜਿਹੜਾ ਉਹ ਨਿਆਰਾ ਹੈ ਸਭ ਕਾਸੇ ਤੋਂ। ਤਿੰਨ ਗੁਣ ਨੇ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਤਿੰਨ ਅਵਸਥਾ ਨੇ, ਤਿੰਨ ਸਰੀਰ ਨੇ, ਸੂਖਸ਼ਮ ਸਰੀਰ ਹੈ, ਸਥੂਲ ਸਰੀਰ ਹੈ, ਕਾਰਨ ਸਰੀਰ ਹੈ। ਤਿੰਨਾਂ ਸਰੀਰਾਂ ਚ ਤਿੰਨਾਂ ਗੁਣਾਂ ਤੋਂ ਪਰੇ ਜਾਗ੍ਰਿਤ, ਸੁਪਨ, ਸਖੋਪਤ, ਇਹ ਤਿੰਨਾਂ ਨੀਂਦਾਂ ਤੋਂ ਪਰੇ, ਪੰਜਾਂ ਤੱਤਾਂ ਤੋਂ ਪਰੇ, ਪੰਜਾਂ ਪ੍ਰਾਣਾਂ ਤੋਂ ਪਰੇ, ਪੰਜੇ ਕਰਮ ਇੰਦਰੀਆਂ ਤੋਂ ਪਰੇ, ਪੰਜੇ ਗਿਆਨ ਇੰਦਰੀਆਂ ਤੋਂ ਪਰੇ, ਮਨ ਤੋਂ ਤੇ ਬੁੱਧੀ ਤੋਂ ਪਰੇ, ਚਿੱਤ ਤੋਂ ਪਰੇ, ਤੇ ਉਹ ਤੋਂ ਬਾਅਦ ਜਿਹੜਾ ਝੂਠਾ ਅਹੰ ਭਾਵ ਹੈ ਇਹ ਪਰਛਾਵਾਂ ਪੈ ਰਿਹਾ। ਉਹ ਪਰਛਾਵੇਂ ਨੂੰ ਅਸੀਂ ਆਪਣਾ ਆਪ ਅਸਲਾ ਆਪ ਮੰਨ ਲਿਆ। ਨਾਨਕ ਤਰਵਰ ਏਕ ਫਲ ਦੋਏ ਪੰਖੇਰੂ ਆਏ, ਆਪਤ ਜਾਤ ਨਾ ਦਿਸੇ ਨਾ ਪਰ ਪੰਖੀ ਦਾ। ਇਹ ਤੋਂ ਪਰਾ ਜਿਹੜਾ ਸ਼ੁੱਧ ਸਰੀਰ ਸਾਖੀ ਹੈ, ਜਿਹੜਾ ਸਭ ਕੁਛ ਹੁੰਦੇ ਨੂੰ ਦੇਖਦਾ ਪ੍ਰੇਮੀਓ, ਇਹ ਕਹਿੰਦੇ ਆਪਣਾ ਸਰੂਪ ਹੈ। ਇਸ ਆਤਮ ਸਥਿਤੀ ਨੂੰ ਪ੍ਰਾਪਤ ਕਰਨ ਵਾਸਤੇ ਗੁਰੂ ਦੀ ਕਿਰਪਾ ਦੇ ਨਾਲ ਕਰਮ, ਉਪਾਸ਼ਨਾ, ਗਿਆਨ, ਵਿਗਿਆਨ, ਇਹ ਚਾਰਾਂ ਅਵਸਥਾ ਚ ਪਹੁੰਚ ਕੇ ਤੁਰਿਆ ਅਵਸਥਾ ਜਾ ਕੇ ਪੰਜਵੀਂ ਭੂਮਿਕਾ ਚ ਜਿੱਥੇ ਮਨੋਨਾਸ਼ ਵਾਸ਼ਨਾ ਖੈ ਤੱਤਵ ਗਿਆਨ ਹੁੰਦਾ, ਉੱਥੇ ਕਹਿੰਦੇ ਕਰਮਾਂ ਦਾ ਵੀ ਨਾਸ਼ ਹੋ ਜਾਂਦਾ ਤੇ ਉੱਥੇ ਆਉਣਾ ਜਾਣਾ ਵੀ ਮੁੱਕ ਜਾਂਦਾ ਤੇ ਪਰਮ ਪਦ ਵੀ ਪ੍ਰਾਪਤ ਹੋ ਜਾਂਦੇ। ਸੋ ਐਸੇ ਵਚਨ ਗੁਰੂ ਮਹਾਰਾਜ ਦੇ ਸਰੀਰ ਦੇ ਹੁੰਦਿਆਂ ਗੁਰੂ ਪੰਥ ਨੂੰ ਆਪ ਸੁਣਾਇਆ ਕਰਦੇ ਸੀ। ਜਿੰਨੇ ਵੀ ਜ਼ਰੂਰੀ ਕੰਮ ਸੀ ਸਾਰੇ ਆਪ ਕਰਿਆ ਕਰਦੇ ਸੀ। ਔਰੰਗਜ਼ੇਬ ਨੂੰ ਚਿੱਠੀ ਭੇਜਣੀ ਸੀ, ਮਹਾਰਾਜ ਨੇ ਉਹਨਾਂ ਨੂੰ ਭੇਜੀ। ਇਸ ਤਰ੍ਹਾਂ ਕਰਦੇ ਹੋਏ ਆਪਨੇ ਬਾਬਾ ਸੋਭਾ ਸਿੰਘ ਜੀ ਦੇ ਉੱਤੇ ਬੜੀ ਭਾਰੀ ਕਿਰਪਾ ਕੀਤੀ, ਬ੍ਰਹਮ ਗਿਆਨ ਦੀ ਦਾਤ ਆਪਣੀ ਸ਼ਕਤੀ ਦੇ ਨਾਲ, ਕਿਉਂਕਿ ਜਿੰਨਾ ਚਿਰ ਮਹਾਂਪੁਰਖ ਦੀ ਮਰਜ਼ੀ ਨਾ ਹੋਵੇ ਬਚਨ ਕਰੀ ਜਾਵੇ, ਉਹ ਬਚਨ ਨਿਸ਼ਾਨੇ ਤੇ ਨਾ ਪੈਣ ਕਰਕੇ ਉਹ ਕੰਨ ਅਸਰ ਨਹੀਂ ਕਰਿਆ ਕਰਦੇ। ਜਦੋਂ ਮਹਾਂਪੁਰਸ਼ ਦਿਆਲ ਹੋ ਜਾਂਦਾ ਉਸ ਵੇਲੇ ਕਿਰਿਆ ਹੁੰਦੀ ਹੈ। ਤਿੰਨ ਕਿਸਮ ਦੇ ਅੰਮ੍ਰਿਤ ਹੁੰਦੇ ਨੇ। ਪਹਿਲਾ ਅੰਮ੍ਰਿਤ ਹੁੰਦਾ ਜਿਹਨੂੰ ਜਨਮ ਸੰਸਕਾਰ ਅੰਮ੍ਰਿਤ ਕਹਿੰਦੇ, ਦੂਸਰਾ ਨਾਮ ਅੰਮ੍ਰਿਤ ਜੋ ਪੰਜ ਪਿਆਰਿਆਂ ਤੋਂ ਪ੍ਰਾਪਤ ਹੁੰਦਾ, ਤੀਸਰਾ ਹੈ ਬ੍ਰਹਮ ਗਿਆਨ ਅੰਮ੍ਰਿਤ। ਜਦ ਤੱਕ ਪੂਰਨ ਬ੍ਰਹਮ ਨੇਸ਼ਟੀ, ਬ੍ਰਹਮ ਵਕਤਾ, ਬ੍ਰਹਮ ਸਰੋਤਰੀ ਮਹਾਤਮਾ ਨਹੀਂ ਮਿਲਦਾ, ਓਨੀ ਦੇਰ ਤੱਕ ਆਦਮੀ ਦੇ ਅੰਦਰੋਂ ਪੰਜਾਂ ਪਰਮਾਂ ਦਾ ਨਾਸ਼ ਨਾ ਹੋਣ ਕਰਕੇ ਇਹ ਜੀਵ ਦੀ ਵਿਆਧੀ ਤੋਂ ਉੱਚਾ ਹੋ ਕੇ ਆਤਮ ਸਰੂਪ ਚ ਟਿਕ ਨਹੀਂ ਸਕਦਾ। ਜੇ ਟਿਕੇਗਾ ਵੀ ਇੰਟਲੈਕਚੁਅਲੀ ਬੁੱਧੀ ਮੰਡਲ ਦੇ ਜ਼ੋਰ ਦੇ ਨਾਲ, ਤਾਂ ਜਦੋਂ ਇਹਦੇ ਉੱਤੇ ਕੋਈ ਔਖ ਆ ਜਾਏਗੀ ਉਸ ਵੇਲੇ ਡਿੱਗ ਜਾਏਗਾ। ਤੇ ਉਹਦੀ ਅਵਸਥਾ ਹੁੰਦੀ ਹੈ ਜੋ ਨਾ ਦੁੱਖ ਮੇ ਦੁੱਖ ਨਹੀਂ ਮਾਨੇ, ਸੁੱਖ ਸਨੇਹ ਔਰ ਪਾਏ ਨਹੀਂ ਜਾ ਕੇ ਕੰਚਨ ਮਾਟੀ ਮਾਨਾ। ਇਹ ਅਵਸਥਾ ਸਾਰੀ ਗੁਰੂ ਨੌਵੇਂ ਪਾਤਸ਼ਾਹ ਨੇ ਫਰਮਾਨ ਕੀਤੀ ਹੈ। ਸੋ ਆਪਨੇ ਬਾਬਾ ਸੋਭਾ ਸਿੰਘ ਜੀ ਦੇ ਨੂੰ ਫਰਮਾਨ ਕੀਤਾ ਕਿ ਤੁਸੀਂ ਇਹ ਜੋ ਗੁਰੂ ਦਾ ਗਿਆਨ ਹੈ ਆਪ ਵੀ ਕਮਾਉਣਾ ਹੈ ਤੇ ਅੱਗੇ ਵੀ ਤੋਰਨਾ। ਸੋ ਉਹਨਾਂ ਨੇ ਦੋ ਚੀਜ਼ਾਂ ਕਰੀਆਂ, ਗੁਰੂ ਦੇ ਗਿਆਨ ਦਾ ਪ੍ਰਕਾਸ਼ ਕਰਿਆ, ਦੂਸਰਾ ਸਰਵ ਰੋਗ ਕੋ ਔਖਦ ਨਾਮ। ਦਵਾਈਆਂ ਤੋਂ ਖਹਿੜਾ ਛਡਾ ਦਿੱਤਾ ਕਿ ਬਾਣੀ ਦੇ ਅੰਦਰ ਇੰਨੀ ਤਾਕਤ ਹੈ ਕਿ ਸਾਰੇ ਰੋਗਾਂ ਦਾ ਨਾਸ਼ ਕਰਨ ਵਾਸਤੇ ਸਮਰੱਥ ਹੈ। ਮਨ ਦੇ ਰੋਗ ਜਦੋਂ ਦੂਰ ਹੋਏ ਤਨ ਦੇ ਆਪੇ ਹੀ ਹੋ ਜਾਣਗੇ। ਸੋ ਆਪ ਤੋਂ ਬਾਬਾ ਸਾਹਿਬ ਸਿੰਘ ਜੀ ਵਰਸਾਏ ਗਏ ਤੇ ਆਪ ਤੋਂ ਬਾਬਾ ਭਾਗ ਸਿੰਘ ਜੀ। ਇਸ ਤਰ੍ਹਾਂ ਇਹ ਸੰਪਰਦਾ ਚੱਲਦੇ ਚੱਲਦੇ ਰਾੜੇ ਸਾਹਿਬ ਵਾਲੇ ਮਹਾਂਪੁਰਸ਼ ਸੰਤ ਮਹਾਰਾਜ ਜੀ, ਮੈਂ ਕਦੇ ਨੌਂ ਘੱਟੇ ਹੀ ਲੈਂਦਾ ਸਾਧ ਸਿੰਘ ਜੀ ਤੇ ਉਹਨਾਂ ਤੱਕ ਤੇ ਬਾਬਾ ਕਿਸ਼ਨ ਸਿੰਘ ਜੀ ਤੱਕ ਉਹਨਾਂ ਦੀ ਯਾਦ ਅਸੀਂ ਮਨਾ ਰਹੇ ਹਾਂ ਤੇ ਵਿਸ਼ੇਸ਼ਤਾ ਮਹਾਂਪੁਰਸ਼ਾਂ ਚ ਬਹੁਤ ਵੱਡੀ ਹੈ ਸਾਰਿਆਂ ਦੇ ਅੰਦਰ ਸਾਰੀਆਂ ਸੰਪਰਦਾ ਬਾਬਾ ਕਰਮ ਸਿੰਘ ਜੋਤੀ ਮਰਦਾਨ ਵਾਲਿਆਂ ਤੋਂ 101 ਬ੍ਰਹਮ ਗਿਆਨੀ ਪ੍ਰਗਟ ਹੋਇਆ ਜਿਨ੍ਹਾਂ ਦੇ ਵਿੱਚੋਂ ਭਾਈ ਜੋਤ ਸਿੰਘ ਜੀ ਜੋ ਹੈੱਡ ਗ੍ਰੰਥੀ ਸੀ ਪਲਟਣ ਦੇ ਬੜੀ ਕਰਨੀ ਤੇ ਕਮਾਈ ਕਰਨ ਵਾਲੇ ਸੀ ਉਹਨਾਂ ਤੋਂ ਬਾਬਾ ਅਤਰ ਸਿੰਘ ਜੀ ਮਸਤੂਆਣ ਵਾਲਿਆਂ ਨੇ ਕਿਸ਼ਤੀ ਚ ਜਾ ਰਹੇ ਸੀ ਤੇ ਉੱਥੇ ਜਾਂਦਿਆਂ ਨੇ ਉਹਨਾਂ ਨੂੰ ਪੁੱਛਿਆ ਕਿ ਬਾਬਾ ਜੀ ਜਿਸ ਆਨੰਦ ਦੇ ਵਿੱਚ ਤੁਸੀਂ ਰਹਿੰਦੇ ਹੋ ਕਿਰਪਾ ਕਰਕੇ ਮੈਨੂੰ ਵੀ ਉਸ ਆਨੰਦ ਦੀ ਕੋਈ ਝਾਕੀ ਦਵੋ। ਉਸ ਵੇਲੇ ਉਹਨਾਂ ਨੇ ਨਾਮ ਦੀ ਜੁਗਤੀ, ਕਿਉਂਕਿ ਜੁਗਤੀ ਜਿਹੜੀ ਹੈ ਜੋਤ ਗੁਰੂ ਗ੍ਰੰਥ ਸਾਹਿਬ ਚ ਹੈ, ਜੁਗਤ ਪੰਥ ਵਿੱਚ ਹੈ। ਰੱਬ ਗੁਰੂ ਦੇ ਪਿਆਰੇ ਜੁਗਤ ਦੱਸਦੇ ਨੇ, ਫਾਰਮੂਲਾ ਸਮਝਾਉਂਦੇ ਨੇ ਵੀ ਇਸ ਤਰ੍ਹਾਂ ਦੇ ਨਾਲ ਤੂੰ ਨਾਮ ਜਪ, ਇਸ ਤਰ੍ਹਾਂ ਚੜ ਜਾਏਗਾ। ਉਹਨਾਂ ਤੋਂ ਉਹ ਭਰੋਸਾ ਹੈ ਤੇ ਇੱਧਰ ਇਹ ਸੰਪਰਦਾ ਇਸ ਤਰ੍ਹਾਂ ਦੇ ਨਾਲ ਚਲੀ ਜਾਂਦੀ ਹੈ। 101 ਬ੍ਰਹਮ ਗਿਆਨੀ ਬਾਬਾ ਜਵਾਲਾ ਸਿੰਘ ਜੀ ਹੋਰ ਬੇਅੰਤ ਸਨ, ਜਿੰਨੇ ਵੀ ਸਾਧੂ ਨਿਰਾਕਾਰ ਪਰਮੇਸ਼ਰ ਦੀ ਉਪਾਸ਼ਨਾ ਕਰਨ ਵਾਲੇ ਨੇ ਉਹ ਸਾਰੀ ਸੰਪਰਦਾ ਭਾਈ ਦਿਆਲ ਸਿੰਘ ਜੀ ਤੋਂ ਚੱਲੀ ਹੋਈ ਸੰਸਾਰ ਦੇ ਅੰਦਰ ਚੱਲਦੀ ਜਾਂਦੀ ਹੈ। ਬੇਅੰਤ ਮਹਾਤਮਾ ਨੇ ਜਿਹੜਾ ਸੰਸਾਰ ਦਾ ਉਧਾਰ ਕਰਦੇ ਨੇ। ਸੋ ਇਸ ਤਰ੍ਹਾਂ ਦੇ ਨਾਲ ਆਪ ਜਦੋਂ ਆਪਣੇ ਸਰੀਰ ਛੱਡਿਆ, ਮੇਰੇ ਤੋਂ ਪਹਿਲਾਂ ਹੁਣ ਦੱਸਿਆ ਸੀ ਉਹਨਾਂ ਨੇ ਕਿ ਉਸ ਵੇਲੇ ਗੁਰੂ ਦਸ਼ਮੇਸ਼ ਪਿਤਾ ਪ੍ਰਸ਼ਾਦਾ ਛੱਕ ਕੇ ਬਿਰਾਜਮਾਨ ਹੋਏ ਨੇ ਤੇ ਸ਼ਬਦ ਆਉਣਾ ਸ਼ੁਰੂ ਹੋ ਗਿਆ। ਆਵਾਜ਼ ਗੁਰੂ ਦਸ਼ਮੇਸ਼ ਪਿਤਾ ਦੇ ਸਰਵਣਾ ਚ ਇਸ ਤਰ੍ਹਾਂ ਦੇ ਨਾਲ ਪੈਂਦੀ ਹੈ।
ਨਿਭਗੀ ਐ ਪ੍ਰੀਤ ਦੀ ਸੇਵਕ ਦੀ
ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। ਮਹਾਰਾਜ ਨੇ ਜਦੋਂ ਇਹ ਆਵਾਜ਼ ਸੁਣੀ ਕਹਿਣ ਲੱਗੇ ਕੀ ਗੱਲ, ਇਹ ਮਾਰੂ ਰਾਗ ਦਾ ਸ਼ਬਦ ਹੋ ਰਿਹਾ। ਕਹਿਣ ਲੱਗੇ ਮਹਾਰਾਜ ਭਾਈ ਦਿਆ ਸਿੰਘ ਜੀ ਪਿਆਨਾ ਕਰਕੇ ਸੱਚਖੰਡ ਪਿਆਨਾ, ਕਹਿੰਦੇ ਬਿਨਾਂ ਮਿਲੇ ਹੀ ਚਲੇ ਗਏ। ਜਾਓ ਜਾ ਕੇ ਕਹੋ। ਉਸੇ ਵੇਲੇ ਇੱਕ ਸਿੰਘ ਗਿਆ, ਆਵਾਜ਼ ਦਿੱਤੀ ਭਾਈ ਦਿਆ ਸਿੰਘ ਜੀ ਗੁਰੂ ਦਸ਼ਮੇਸ਼ ਪਿਤਾ ਆਪ ਨੂੰ ਬੁਲਾ ਰਹੇ ਨੇ। ਥੋੜ੍ਹੀ ਦੇਰ ਤੇ ਬਾਅਦ ਵਾਹਿਗੁਰੂ 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 ਕਰਕੇ ਕੁਸ਼ਾ ਦੀ ਜੋ ਕੁਸ਼ਾ ਦਾ ਆਸਣ ਸੀ ਉਹ ਤੋਂ ਉੱਠ ਕੇ ਬੈਠ ਗਏ। ਗੁਰੂ ਦਸ਼ਮੇਸ਼ ਪਿਤਾ ਦੇ ਚਰਨਾਂ 'ਚ ਆਏ, ਸੀਸ ਨਵਾਇਆ, ਬੜਾ ਬਰਾਗ ਕੀਤਾ, ਬੜਾ ਬਰਾਗ ਕੀਤਾ। ਮਹਾਰਾਜ ਨੇ ਸੀਸ 'ਤੇ ਹੱਥ ਰੱਖਿਆ ਹੋਇਆ, ਇੱਕ ਹੱਥ ਪਿੱਠ 'ਤੇ ਰੱਖਿਆ ਹੋਇਆ। ਭਾਈ ਦਿਆ ਸਿੰਘਾ, ਉਮਰ ਦੇ ਆਪਾਂ ਇੱਕੋ ਜਿਹੇ ਸਾਥੀ, ਬਚਪਨ ਤੋਂ ਤੂੰ ਸਾਡੇ ਨਾਲ, ਅਸੀਂ ਆਪਣਾ ਹੀ ਰੂਪ ਤੈਨੂੰ ਕਿਹਾ ਤੇ ਜਾਣ ਵੇਲੇ ਤੂੰ ਦੱਸਿਆ ਵੀ ਨਹੀਂ ਹੈ। ਕਹਿੰਦਾ ਸੱਚੇ ਪਾਤਸ਼ਾਹ, ਇੱਧਰ ਵੀ ਤੁਸੀਂ ਤੇ ਉੱਧਰ ਵੀ ਤੁਸੀਂ, ਸਰਗੁਣ ਵੀ ਤੁਸੀਂ ਤੇ ਨਿਰਗੁਣ ਵੀ ਤੁਸੀਂ, ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ। ਪਾਤਸ਼ਾਹ ਤੇਰਾ ਹੁਕਮ ਡਾਢਾ ਸੀ ਤੇ ਮੇਰੇ ਵਿੱਚ ਨਹੀਂ ਤਾਕਤ ਮੋੜਨ ਦੀ,
ਸਦਾ ਆ ਗਿਆ ਦਰਗਾਹ ਤੁਮ ਤੇਰਾ ਹੁਕਮ ਕਿਵੇਂ ਪੂਰਾ ਮਾਲਕਾ, ਆ ਗਿਆ ਦਰਗਾਹ ਤੁਮ ਤੇਰਾ ਹੁਕਮ ਕਿਵੇਂ ਪੂਰਾ ਮਾਲਕਾ, ਆ
ਤੁਸੀਂ ਸਰਗੁਣ ਸਰੂਪ। ਸਮੁੰਦਰ ਪਰੋਲ ਸ੍ਰੀ ਰਾਮ ਦੇਖਿਆ ਇੱਕ ਬਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਏ। ਪਾਤਸ਼ਾਹ ਇੱਧਰ ਤੇਰਾ ਸਰਗੁਣ ਸਰੂਪ, ਉਧਰ ਤੂੰ ਨਿਰਗੁਣ ਸਰੂਪ ਦੇ ਅੰਦਰ। ਸੋ ਆਪ ਦਾ ਹੁਕਮ ਹੈ ਕਿ ਗੁਰਮੁਖ ਸੱਦੇ ਜਾਣ, ਆਵਣ ਕਰ ਲਿਆ। ਜਦੋਂ ਸੱਦਾ ਆਵਾਜ਼ ਆ ਜਾਂਦੀ ਹੈ ਤੁਰ ਜਾਂਦੇ ਨੇ, ਤੇ ਜਦੋਂ ਫੇਰ ਹੁਕਮ ਹੋ ਜਾਂਦਾ ਜਾਓ ਸੰਸਾਰ ਤੇ, ਜਨਮ ਮਰਨ ਦੋਹੂੰ ਮੈਂ ਨਾਹੀਂ, ਜਨ ਪਰ ਪੁਕਾਰੀ ਆਏ ਜੀ ਦਾਨ ਦੇ ਭਗਤੀ ਲੈਣ ਹਰਸੋਂ ਲੈਣ ਮਿਲੇ। ਸੋ ਆਪ ਦਾ ਹੀ ਹੁਕਮ ਉਧਰ ਆ ਗਿਆ ਸੀ, ਕਹਿਣ ਲੱਗੇ ਅੱਛਾ ਭਾਈ ਦਿਆ ਸਿੰਘ ਜੀ ਸਾਡੀ ਖੁਸ਼ੀਆਂ, ਅਸੀਂ ਵੀ ਤੁਹਾਡੇ ਪਿੱਛੇ ਹੁਣ ਆਉਣ ਵਾਲੇ ਹੀ ਹਾਂ। ਇੱਕ ਵਾਰੀ ਤੁਸੀਂ ਨਿਰੰਕਾਰ ਨੂੰ, ਉਹ ਜੋ ਆਪਾਂ ਮਾਛੀਵਾੜੇ ਦੇ ਜੰਗਲ ਦੇ ਅੰਦਰ ਸ਼ਬਦ ਪੜਿਆ ਸੀ ਨਾ, ਉਹ ਸਾਡਾ ਅਰਜ ਕਰ ਦਿਓ। ਸੋ ਉਸ ਵੇਲੇ ਭਾਈ ਦਿਆ ਸਿੰਘ ਜੀ ਸੀਸ ਨਵਾਉਂਦੇ ਨੇ ਤੇ ਜਾ ਕੇ ਕੁਸ਼ਾ ਦੇ ਆਸਣ ਤੇ ਪੈ ਗਏ, ਲੰਮੇ ਪੈ ਗਏ, ਸਵਾਸ ਖਿੱਚਿਆ ਤੇ ਸਰੀਰ ਨੂੰ ਆਪਣੀ ਮਰਜ਼ੀ ਦੇ ਨਾਲ ਛੱਡ ਗਏ। ਇਸ ਤਰ੍ਹਾਂ ਨਾਲ ਮਹਾਰਾਜ ਫਰਮਾਉਂਦੇ
ਆਵੇ ਜਾਏ ਇਨਸੰਗ ਗੁਰਮੁਖ ਪਿਆਰਾ।
ਨਿਰੰਕਾਰ ਦੀ ਜੋਤੀ ਦੇ ਅੰਦਰ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੇ ਸਤਿਗੁਰੂ। ਪੰਜ ਭੂਤਕ ਚੋਲਾ ਛੱਡ ਕੇ ਆਪਣੇ ਅਸਲੀ ਘਰ ਜਿਸ ਨੂੰ ਮਹਾਰਾਜ ਨੇ ਨਿੱਜ ਕਰਕੇ ਹੈ, ਸੋਹ ਕਰਕੇ ਹੈ, ਉਹ ਸਥਾਨ ਦੇ ਅੰਦਰ ਜਿੱਥੇ ਗੁਰਮੁਖ ਪਿਆਰੇ ਨਿਵਾਸ ਕਰਦੇ ਨੇ, ਤੇ ਆਪਣੀ ਸ਼ਕਤੀ ਤੇ ਆਪਣਾ ਗਿਆਨ ਅੱਗੇ ਤੋਰਨ ਵਾਸਤੇ ਬਾਬਾ ਸੋਭਾ ਸਿੰਘ ਜੀ ਨੂੰ ਦੇ ਕੇ ਸੰਸਾਰ ਤੋਂ ਪੰਜ ਭੂਤਕ ਚੋਲਾ ਲੋਪ ਕਰ ਲਿਆ ਤੇ ਸਦਾ ਵਾਸਤੇ ਅਮਰ ਹੋ ਗਏ। ਸੋ ਉਹਨਾਂ ਮਹਾਂਪੁਰਸ਼ਾਂ ਦੀ ਯਾਦ ਜਿਨ੍ਹਾਂ ਤੋਂ ਇਹ ਸੰਪਰਦਾ ਚੱਲ ਕੇ ਰਾਜਾ ਜੋਗੀਆਂ ਦੀ ਚਲੀ ਆ ਰਹੀ ਹੈ, ਤੇ ਉਹਨਾਂ ਦੀ ਯਾਦ ਵਿੱਚ 18 ਮਹਾਤਮਾ ਦੇ ਅਸੀਂ ਨਾਂ ਲਿਖੇ ਨੇ। ਉਹਨਾਂ ਦੀ ਯਾਦ ਦਿਨ ਤਾਂ 18-20 ਦਿਨ ਚਾਹੀਦੇ ਸੀ ਤਾਂ ਵੀ ਮੁੱਕਦੀ ਨਹੀਂ ਹੈ, ਕਿਉਂਕਿ ਕੋਈ ਮਹਾਂਪੁਰਸ਼ਾਂ ਦਾ ਜੀਵਨ ਕਥਨ ਕਰਨਾ ਕੋਈ ਮਾਮੂਲੀ ਬਾਤ ਨਹੀਂ ਹੋਇਆ ਕਰਦੀ, ਬੇਅੰਤ ਪੱਖ ਹੁੰਦੇ ਨੇ ਉਹਨਾਂ ਦੇ ਜੀਵਨ ਦੇ। ਸੋ ਹੋਰ ਵੀ ਮਹਾਂਪੁਰਸ਼ ਇੱਥੇ ਜਿੰਨੇ ਵੀ ਆਏ ਨੇ ਸਾਡੇ ਸਿਰ ਮੱਥੇ ਤੇ, ਤੇ ਉਹ ਆਪ ਨੂੰ ਮਹਾਂਪੁਰਸ਼ਾਂ ਦੇ ਬਾਰੇ, ਉਹਨਾਂ ਦੇ ਜੀਵਨ ਦੇ ਬਾਰੇ ਆਪ ਨੂੰ ਦੱਸਣਗੇ। ਆਪ ਧਿਆਨ ਦੇ ਨਾਲ ਸੁਣੋ, ਕਿਉਂਕਿ ਇਹ ਜੋ ਸੰਤ ਸਮਾਗਮ ਹੋਇਆ ਹੈ ਉਹ ਇਹ ਹੈ ਕਿ ਸੰਤ ਮਤ ਜੋ ਹੈ ਇਹ ਸ਼ਬਦ ਸੁਰਤ ਦਾ ਮਤ ਹੋਣ ਕਰਕੇ ਜੀਵ ਦਾ ਉਧਾਰ ਨਹੀਂ ਹੋਇਆ ਕਰਦਾ ਹੋਰ ਕਿਸੇ ਤਰੀਕੇ ਦੇ ਨਾਲ। ਸੋ ਉਹ ਸੰਤ ਮਤ ਚੱਲਦਾ ਹੈ, ਇਹ ਚੱਲਦਾ ਹੀ ਰਹਿਣਾ ਸੰਸਾਰ ਦੇ ਅੰਦਰ ਜਦ ਤੱਕ ਸੰਸਾਰ ਕਾਇਮ ਹੈ, ਵਾਹਿਗੁਰੂ ਦਾ ਪ੍ਰਬੰਧ ਹੈ, ਤੇ ਉਹਦੇ ਵਿੱਚ ਮਹਾਂਪੁਰਸ਼ਾਂ ਦੇ ਜੀਵਨ ਚਾਨਣ ਮਨਾਰੇ ਮੰਗਣ ਆਉਂਦੇ ਰਹਿਣੇ ਨੇ, ਤੇ ਉਹਨਾਂ ਦੇ ਜੀਵਨ ਤੋਂ ਬਾਵਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ ਸਾਡੇ ਵਰਗੇ ਮੂਰਖਾਂ ਨੂੰ ਵੀ ਸਮਝ ਆਈ ਜਾਏਗੀ, ਸਾਡੇ ਅੰਦਰ ਵੀ ਕੋਈ ਉਤਸ਼ਾਹ ਜਾਗੇਗਾ ਵੀ ਉਹ ਵੀ ਤਾਂ ਨੰਗੇ ਨੇ ਤੇ ਸਾਡੇ ਉੱਤੇ ਵੀ ਕਿਰਪਾ ਹੋਵੇ ਤੇ ਸਾਡਾ ਜੀਵਨ ਦੇ ਅੰਦਰ ਵੀ ਸੁਧਾਰ ਆਵੇ। ਹੁਣ ਆ ਕਿਉਂਕਿ ਸਮਾਂ ਜਾਚ ਨਹੀਂ ਦਿੰਦਾ, ਇੱਥੇ ਹੀ ਮੈਂ ਸਮਾਪਤ ਕਰਦਾ। ਅਗਲਾ ਜੋ ਪ੍ਰੋਗਰਾਮ ਹੈ ਉਹਦੇ ਮੁਤਾਬਕ ਆਪ ਟਿੱਕ ਕੇ ਸੁਣਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।